आदिकरं गुरुदेवो वंदन वाहेगुरु मुख महि सारी दोय का जोर करम चरण पर जाओ सदा गुरु को बिहारी कान सुने उपमा गुरु की गुरु मूरत ध्यान हृदय में पाती वाहेगुरु श्री गुरु नानक साहिब सेवक सरण गई दरबारी नंदौत बंदन अनक बार सर्व कला समर्थ दोलन ते राखो प्रभु नानक दे परमात्म ज्ञान अंजन गुर दिया अज्ञान देव नाश हर कृपा ते संत चिटिया नानक मन परवास गुजरे शास्त्र खट पिंग गिरन चढ़ जाए अंध रखे बदरो सुने जो काल कृपा कराए वाहिगुरु जी का खालसा वाहिगुरु जी की फतेह। धन धन साहिब श्री गुरु नानक देव जी महाराज। धन धन साहिब श्री गुरु गोबिंद सिंह साहिब जी महाराज। धन धन साहिब श्री गुरु ग्रंथ साहिब जी महाराज जी अपार कृपालता बख्शिश कर सकता आप सारिया संगतां गुरु महाराज जी के नाल और गुरु महाराज के प्यारियां नाल अत्यंत प्यार भावना बना के सतगुरु जी के पावन चरणों में हाजिरी भरन वास्ते बड़ी श्रद्धा भगती नाल आए हो और गुरु महाराज नूं अपनी दक्षिणा भेटा मथा टेक के नमस्कार करके आपो अपने स्थाना ते पाई के बड़े प्यार दे नाल रखे हुए बाणी दे पाठां दे जाप भोग सरवण कीते हन। फिर महापुरखां तों श्री मान संत बाबा अमर सिंह जी कीर्तन आरती कीर्तन हरे जस अरदास बेनती आप जी ने सारे समागम में शमूलियत की है उपरंत संत समाज के जनरल सकत्तर संत हरि सिंह जी रंधावे वाले उन्होंने तो संत शब्द की व्याख्या बड़े विस्तार नाल रात भी ते हुण भी श्रवण कीती है। एक एहो जिहा अथाह समुंदर है ते जिन्नियां मर्जी चूड़ियां लाइए प्राप्ति बहुत कुछ हो जाती है पर मुकण वाला नहीं खाली नहीं रहता पर है जिहड़ा मर्जी बड़ा बणदा। एक समुंदर ते जांदे आ उत्थे पिकनिक मना के आ जांदे आ खा लिया पी लिया घूम लिया एक दूए नूं वाधू घाटू शब कर लिया इस तरह के व्यक्ति समुंदर किनारे जांदे आ। कई व्यक्ति हैगे आ रेते दी लोड़ है रेता ही लै कईआं नूं सीपियां भोगे चाहीदे आ उह लैंदे आ कई उतों मछियां डड़ियां उन्हां दी खुराक उह वी प्राप्त करदे आ कई तरदे आ कई बेड़ियां विच कई बेड़ियां विच तजारत करदे आ कई एक दूए दे छिट्टे पाउंदे आ एक मर्जी बड़े आ उह समुंदर दे चूहियां ला के हीरे रतन प्राप्त करदे आ। इस तरह गुर सागर रतनी पर पूरे अमृत संत जो है नहीं पूरे जड़े विचार रूपी चुभियां लाउंदे आ उन्होंने तो वैराग विवेक आदिक करना मैत्री आदिक हीरे मणियां प्राप्त होंदियां ते जड़े फिर दूसरी तरह के शंकावादी नास्तक मनुष्य उन्होंने पले ਇਸ ਤਰ੍ਹਾਂ ਦੀ ਪ੍ਰਕਿਰਿਆ ਜਿਵੇਂ ਸਮੁੰਦਰ ਦੇ ਕਿਨਾਰੇ ਇੱਕ ਮਕਾਨ ਬਣਾਉਣ ਦਾ ਯੋਗ ਹੈ, ਤੁਸੀਂ ਸਾਰੇ ਮਰ ਜੀ ਬਣੇ, ਤੁਹਾਨੂੰ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੈ, ਜਿਹਨੂੰ ਮਹਾਂਪੁਰਖਾਂ ਦਾ ਸੰਗਤ ਹੈ, ਜਿਹਨੂੰ ਮਹਾਂਪੁਰਖਾਂ ਪੁਰਖ ਤਾਂ ਸਾਰੇ ਹੀ ਹੈ, ਮਹਾਂਪੁਰਖ ਹਰੇਕ ਨਹੀਂ ਹੁੰਦਾ। ਪੁਰਖਾਂ ਵਿੱਚ ਜਵਾਰੀਏ ਵੀ ਹੈ, ਨਸ਼ਈ ਵੀ ਹੈ, ਵਿਸ਼ਈ ਵੀ ਹੈ, ਸਾਰੀ ਤਰ੍ਹਾਂ ਦੇ ਮਿਲ ਜਾਂਦੇ ਆ, ਭਲੇ ਵੀ ਬੁਰੇ ਵੀ। ਪਰ ਜਿਹਦੇ ਨਾਮ ਮਹਾਂ ਸ਼ਬਦ ਲੱਗਦਾ ਜਾਂ ਮਹਾਤਮਾ, ਇੱਕ ਹੈ ਜੀਵਾਤਮਾ, ਇੱਕ ਹੈ ਮਹਾਤਮਾ, ਇੱਕ ਹੈ ਪਰਮਾਤਮਾ, ਇਹਨਾਂ ਨਾਲ ਹੀ ਆਤਮਾ ਸ਼ਬਦ ਲੱਗਿਆ। ਮੈਂ ਜਮਾਂ ਆਤਮਾ, ਜੀਵ ਜਮਾਂ ਆਤਮਾ, ਪਰ ਜਮਾਂ ਆਤਮਾ, ਪਰਮਾਤਮਾ, ਇਹ ਤਿੰਨਾਂ ਨਾਲ ਆਤਮਾ ਲੱਗੀ ਹੈ। ਜੀਵ ਆਤਮਾ ਦੇ ਦਰਮਿਆਨ ਹੈ ਮਹਾਤਮਾ, ਇਹ ਹੈ ਪਰਮਾਤਮਾ। ਜੀਵ ਨੂੰ ਪਰਮਾਤਮਾ ਨਾਲ ਜੋੜਨ ਵਾਲਾ ਜਿਹੜਾ ਵਿਅਕਤੀ ਹੈ ਉਹਦਾ ਨਾਮ ਹੈ ਮਹਾਤਮਾ। ਗੱਜ ਕੇ ਬੋਲੋ ਸਤਨਾਮ। ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦਿੱਤੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਗੁੰਜਾਇਸ਼। ਇੱਥੇ ਸਾਰਾ ਸਿੱਖ ਜਗਤ ਦੀ ਸੁਪਰੀਮ ਕੋਰਟਾਂ ਦੁਨੀਆਂ ਦੀ ਸਹਿਮਤ ਹੋ ਚੁੱਕੀ ਹੈ, ਫਿਰ ਪੰਜਾਂ ਪਿਆਰਿਆਂ ਦੀ ਕੀ ਲੋੜ ਰਹਿ ਗਈ ਸੀ। ਜਦ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਸੀ, ਪੰਜ ਪਿਆਰੇ ਵੀ ਉਹਨੇ ਆਪ ਹੀ ਗਹਿਣ ਕੀਤੇ ਆ, ਔਰ ਤਾਬਿਆ ਖੜੇ ਕਰਕੇ ਸੰਗਤ ਦੇ ਵਿੱਚ ਗੱਦੀ ਦਿੱਤੀ ਹੈ, ਕਿਉਂਕਿ ਹੋਏ ਵਿਛੋਲਾ ਆਪ ਮਲਾਵੇ ਵਿਛੋਲੇ ਬਿਨਾਂ ਸਰਦਾ ਨਹੀਂ। ਜੱਜ ਦੇ ਮੁਕੱਦਮਾ ਜਾਂਦਾ, ਸਿੱਧੀ ਤਾਂ ਜੱਜ ਨਾਲ ਗੱਲ ਹੁੰਦੀ ਨਹੀਂ, ਵਕੀਲਾਂ ਕੋਲ ਕਿੰਨੇ ਪੈਸੇ ਵੀ ਦੇਣੇ ਪੈਂਦੇ ਆ, ਫਿਰ ਹੀ ਮੁਕੱਦਮਾ ਲੜਿਆ ਜਾਂਦਾ। ਇਸੇ ਤਰ੍ਹਾਂ ਪਰਮਾਤਮਾ ਜਿਹੜਾ ਹੁਣ ਇੱਕ ਨਿਯਮ ਰੱਖਿਆ ਹੋਇਆ, ਜਿਵੇਂ ਹੁਣ ਦੇਖੋ ਆਪਣੇ ਆਪ ਹੀ ਕੋਈ ਬੰਦੂਕ ਲੈ ਕੇ ਸਿੱਖਣੀ ਜਾ ਰਹੇ ਬੜਾ ਕਠਿਨ ਆ, ਕੋਈ ਨਾ ਕੋਈ ਉਸਤਾਦ ਬਣਾਉਣਾ ਪਿਆ। ਦਾਰਾ ਜਿਹੜਾ ਪਹਿਲਵਾਨ ਹੋਇਆ, ਭਾਰਤ ਦਾ ਰੁਸਤਮ ਹੋਇਆ, ਉਹਨੂੰ ਸ਼ੌਕ ਜਾਗਿਆ ਕਿ ਮੈਂ ਪਹਿਲਵਾਨ ਬਣਾ। ਉਹਦੀ ਮਾਤਾ ਨੇ ਖੁਰਾਕ ਦੇ ਵਿੱਚ ਕੋਈ ਕਮੀ ਨਹੀਂ ਛੱਡੀ। ਜਦੋਂ ਪਹਿਲੀ ਵਾਰੀ ਖੁਲਿਆ ਉਹ ਪਿੱਠ ਲਵਾ ਲਈ, ਮਾਤਾ ਨੇ ਕਿਹਾ ਤਾਂ ਮੇਰੀ ਸਾਰੀ ਸੇਵਾ ਜਿਹੜੀ ਹੈ ਉਹ ਮਿੱਟੀ 'ਚ ਮਿਲਾ ਦਿੱਤੀ। ਕਹਿੰਦੇ ਮਾਤਾ ਜੀ ਇਹ ਮੈਂ ਵਰਜਿਸ਼ ਵੀ ਬੜੀ ਕੀਤੀ ਹੈ ਅਤੇ ਤੁਸੀਂ ਖੁਰਾਕ ਦੀ ਕੋਈ ਕਮੀ ਨਹੀਂ ਛੱਡੀ, ਇਹ ਸਮਝ ਮੈਨੂੰ ਵੀ ਗੱਲ ਨਹੀਂ ਆਈ। ਮਾਤਾ ਕਹਿਣ ਲੱਗੀ ਤੇਰਾ ਕੋਈ ਉਸਤਾਦ ਨਹੀਂ। ਗੱਲ ਕੇਵਲ ਫਿਰ ਉਹ ਕਿਸੇ ਉਸਤਾਦ ਦੀ ਢੂੰਡ 'ਚ ਲੱਗਿਆ ਅਤੇ ਉਸਤਾਦ ਲੱਜਿਆ। ਉਹ ਕਹਿਣ ਲੱਗਾ ਗੁਰੂ ਜੀ ਮੈਨੂੰ ਕੋਈ ਸਿਕਸ਼ਾ ਦਿਓ, ਮੈਂ ਸਰੀਰਕ ਬਲੀਆਂ ਦੀ ਦੁਨੀ 'ਚ ਵਿਚਰਨਾ ਚਾਹੁੰਦਾ। ਕਹਿਣ ਲੱਗੇ ਚੰਗਾ, ਫਿਰ ਲੰਗੋਟਾ ਕੱਸ ਕੇ ਬੰਨ੍ਹਾ। ਕਹਿੰਦੇ ਮਹਾਰਾਜ ਗੋਟਾ ਵੀ ਕੱਸ ਕੇ ਬੰਨਿਆ ਅਤੇ ਖੈਂਚ ਵੀ ਕੱਸ ਕੇ ਪਾਈ ਹੈ। ਕਹਿੰਦੇ ਇਹਦੀ ਨਹੀਂ ਜਤ ਸੱਤ ਦਾ ਲਗੋਟਾ ਬੰਨ੍ਹਾ। ਗੱਜ ਕੇ ਬੋਲੋ ਫਿਰ ਮੈਂ ਤੈਨੂੰ ਵਿਦਿਆ ਨੂੰ ਇਹ ਪੜ੍ਹਨ ਲੈ ਕੇ ਫਿਰ ਉਹਨੂੰ ਸਾਰੇ ਜਿਹੜੇ ਦਾ ਭਾਵ ਸੀ ਦੱਸੇ, ਟ੍ਰੇਨਿੰਗ ਦਿੱਤੀ, ਆਪ ਨਾਲ ਪੁਰਦਾਇਆ। ਅਖੀਰੀ ਉਹ ਹਿੰਦੁਸਤਾਨ ਦਾ ਨਾਂ ਵਰਲਡ ਵਿੱਚ ਕਿੱਥੇ ਤੱਕ ਲੈ ਕੇ ਗਿਆ। ਇਸੇ ਤਰ੍ਹਾਂ ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਬਿਨਾਂ ਦੁੱਧ ਨਾ ਰਿੱਝਦੀ ਖੀਰ ਮੀਆਂ। ਉਹ ਰਾਤ ਸੰਤ ਹਰੀ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਜੀ ਨਜ਼ਰਪੁਰ ਵਾਲਿਆਂ ਬਾਰੇ ਕੋਈ ਵਚਨ ਕੀਤਾ ਸੀ। ਇੱਕ ਵਚਨ ਮੈਂ ਉਦੋਂ ਦੱਸਿਆ ਸੀ, ਹੁਣ ਉਹ ਫਿਰ ਮੇਰੇ ਦਿਮਾਗ ਵਿੱਚ ਹੀ ਚੱਲ ਰਿਹਾ ਕਿ ਸੰਤ ਪ੍ਰੀਤਮ ਸਿੰਘ ਜਿਹੜੇ ਹੈ, ਪਹਿਲਾਂ ਪ੍ਰੀਤਮ ਡਾਕੂ ਸੀ, ਜਿਵੇਂ ਦੁਆਬੇ ਜੈਲਾ ਡਾਕੂ ਹੋਇਆ ਮਾਲਵੇ 'ਚ ਇਹ ਸੀ। ਸੰਤਾਂ ਨੇ ਤਾਂ ਹਰੀ ਸਿੰਘ ਦਰਸ਼ਨ ਕੀਤੇ ਹੋਣੇ, ਬਾਬੇ ਬੰਦੇ ਵਰਗਾ ਉਹਨਾਂ ਦਾ ਸਰੀਰ ਸੀ, ਬਹੁਤ ਜਵਾਨ ਬਹੁਤ ਭਰਮਾ ਸੀ ਜਦੋਂ ਤੁਰਦੇ ਸੀ ਭੁੱਲਦੇ ਜਾਂਦੇ ਸੀ ਸਾਡੇ ਘਰ ਆਉਂਦੇ ਆਇਆ ਕਿ ਫਿਰ ਦੁੱਧ ਉਹਨਾਂ ਨੂੰ ਪ੍ਰੇਮ ਨਾਲ ਬੜਾ ਬਾਲਟਾ ਰੱਖ ਕੇ ਪਿਲਾਇਆ ਸੀ ਰਾਗ ਵੀ ਸੀ ਸਰੀਰ ਵੀ ਬਹੁਤ ਬਲੀ ਸੀ ਤੇ ਡਾਕੇ ਮਾਰਨੇ ਗਰੀਬ ਲੜਕੀਆਂ ਦੇ ਵਿਆਹ ਕਰਨੇ ਅੰਗਰੇਜ਼ਾਂ ਦਾ ਰਾਜ ਸੀ ਉਹਨਾਂ ਦੀਆਂ ਜਗ੍ਹਾ ਲੁੱਟਣੀਆਂ ਤੇ ਗਰੀਬਾਂ ਦੀ ਮਦਦ ਕਰਨੀ ਜਿਹੜੇ ਲੋਕਾਂ ਦਾ ਖੂਨ ਚੂਸਦੇ ਆ ਉਹਨਾਂ ਦੇ ਘਰ ਡਾਕੇ ਮਾਰਨੇ ਤੇ ਬਾਬਾ ਜੀ ਦੇ ਦਰਸ਼ਨ ਨੂੰ ਜ਼ਰੂਰ ਆਉਣਾ ਬਾਬਾ ਜੀ ਨੇ ਕਹਿਣਾ ਉਹ ਪ੍ਰੀਤਮਾ ਕਿਹੜੇ ਪਾਸੇ ਪੈਣਾ ਉਹਨੇ ਮੂਹਰੋਂ ਕਹਿਣਾ ਬਾਬਾ ਜੀ ਚੋਰਾਂ ਜਾਰਾਂ ਆਸ਼ਕਾਂ ਕਸਮਾਂ ਨਾਲ ਵਿਹਾਰ ਬਾਬਾ ਜੀ ਕਹਿੰਦੇ ਚੰਗਾ ਸਮਾਂ ਲੰਘਦਾ ਗਿਆ ਉੱਥੇ ਘੜੂਵੇਂ ਕੋਈ ਸੁਨਿਆਰੇ ਸੀ ਇਹ 12 ਜਣੇ ਗਏ ਡਾਕਾ ਮਾਰਿਆ ਮਾਲ ਮਤਾ ਇਕੱਠਾ ਕੀਤਾ ਸਾਖੀ ਬੜੀ ਲੰਬੀ ਹੈ ਸੰਖੇਪ ਜਦੋਂ ਬਾਹਰ ਆਏ ਵੰਡਣਾ ਸੀ ਇੱਕ ਸਿੱਖੋਂ ਅੰਦਰ ਰਹਿ ਗਿਆ ਤੇ ਪ੍ਰੀਤਮ ਕਹਿਣ ਲੱਗਾ ਵੀ ਭਾਈ ਆਪਣਾ ਇੱਕ ਸਾਥੀ ਰਹਿ ਗਿਆ ਦੂਜੇ ਕਹਿੰਦੇ ਸੋ ਰਹਿ ਗਿਆ ਤੇ ਠੀਕ ਹੈ ਆਪਣਾ ਹਿੱਸਾ ਵੱਧ ਜਾਊਗਾ ਕਰਕੇ ਬੋਲੋ ਕਹਿੰਦੇ ਹਿੱਸੇ ਦੀ ਗੱਲ ਨਹੀਂ ਗੱਲ ਹੈ ਜਰਾਨੇ ਦੀ ਜਦ ਲੁੱਟਣ ਵੇਲੇ ਇਕੱਠੇ ਗਏ ਹਾਂ ਤੇ ਵੰਡਣ ਵੇਲੇ ਜੁਦੇ ਕਿਉਂ ਹੋਈਏ ਇਹ ਤਾਂ ਕੋਈ ਅਸੂਲ ਨਹੀਂ ਜਾ ਉਹਨੂੰ ਕੱਲੇ ਨੂੰ ਫੜ ਕੇ ਮਾਰ ਦੇਣ ਕੱਲ ਮੈਂ ਕਿਹਾ ਕਿ ਬਿਨਾਂ ਬਿਨੇ ਹੋਊ ਤੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਰਨ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਣ ਉਹ ਇੱਕ ਪਾਸੇ ਦਾਸ ਇਹ ਕਲੇ ਇਹ ਅੰਦਰ ਚਲ ਗਿਆ ਉਹਨੂੰ ਤਾਂ ਚਲਾ ਕੇ ਕੰਧੋਂ ਪਰਲੇ ਪਾਸੇ ਉੱਡ ਦਿੱਤਾ ਤੇ ਜਦ ਨੂੰ ਪੁਲਿਸ ਆ ਗਈ ਘੇਰਾ ਪੈ ਗਿਆ ਕਿ ਹੁਣ ਨਿਕਲਦਾ ਕੋਈ ਰਸਤਾ ਨਹੀਂ ਤੇ ਰੋਸ਼ਨ ਦਾ ਨੂੰ ਇਉਂ ਹੱਥ ਪਾ ਕੇ ਨਿਕਲਣ ਲੱਗੇ ਰੋਸ਼ਨ ਦਾ ਨੂੰ ਪੁੱਟ ਦਿੱਤਾ ਸੀ ਜ਼ੋਰ ਨਾਲ ਇੰਨਾ ਜ਼ੋਰ ਸੀ ਅੱਗੇ ਕੰਧਾਂ ਵੀ ਚੌੜੀਆਂ ਨਿੱਕੀ ਏਟ ਦੀਆਂ ਬਹੁਤ ਵੱਡੀਆਂ ਹੁੰਦੀਆਂ ਸੀ ਜਦੋਂ ਚੜ੍ਹਨ ਲੱਗੇ ਤੇ ਥੱਲੋਂ ਉਹਨਾਂ ਦੀਆਂ ਲੱਤਾਂ ਨੂੰ 6-7 ਜਣੇ ਫੜ ਕੇ ਲੜ ਜੇ ਤਾਂ ਖਾਲੀ ਚਰਨ ਹੁੰਦੇ ਫਿਰ ਜ਼ੋਰ ਪਾ ਕੇ ਵਿੱਚ ਹੀ ਨਿਕਲਦੇ ਤੇ ਹੁਣ ਹੱਥ ਉੱਤੇ ਬੱਝੇ ਹੋਏ ਆ ਤੇ ਲੱਤਾਂ ਥੱਲਿਓਂ ਖੜੀਆਂ ਆ ਫਕੀਰ ਗ੍ਰਿਫਤਾਰ ਹੋ ਗਏ ਸੋ ਮਰਿੰਡੇ ਥਾਣੇ 'ਚ ਲੈ ਆਉਂਦਾ ਤੇ ਬਸ ਮੂਲ ਮੰਤਰ ਜਪੀ ਗਿਆ 7 ਦਿਨ ਪਾਣੀ ਤੱਕ ਨਹੀਂ ਪੀਤਾ ਇੱਕ ਲੱਤ ਭਾਰ ਖੜ ਕੇ ਅਰਦਾਸ ਕੀਤੀ ਕਿ ਬਾਬਾ ਅਜੀਤ ਸਿੰਘ ਜੀ ਹੁਣ ਕਿਰਪਾ ਕਰ ਦਿਓ ਫਿਰ ਸਾਰੀ ਜ਼ਿੰਦਗੀ ਤੁਹਾਡੇ ਹੁਕਮ ਵਿੱਚ ਗੁਜ਼ਰਾਂਗਾ ਤੇ ਜਿੰਨੇ ਵੀ ਕੇਸ ਮਰਡਰਾਂ ਦੇ ਜਾਂ ਹੋਰ ਡਾਕਿਆਂ ਛਾਪਿਆਂ ਦੇ ਸਾਰੇ ਇਹਨਾਂ 'ਤੇ ਜੀ ਅਫਸਰਾਂ ਨੂੰ ਬਣਾ ਦਿਓ ਇਨਾਮ ਲੈਣਾ ਹੁੰਦਾ ਇਹੋ ਜਿਹਾ ਇਨਾਮੀ ਬੰਦਾ ਫੜਿਆ ਗਿਆ ਅਤੇ ਅੰਗਰੇਜ਼ ਰਾਜ ਸੀ ਜਿਹੜੇ ਵੱਡੇ ਅਫਸਰ ਨੇ ਆਉਣਾ ਸੀਗਾ ਜੀ ਪ੍ਰੀਤਮ ਡਾਕੂ ਫੜਿਆ ਗਿਆ ਉਹ ਫਾਈਲਾਂ ਸਾਰੀਆਂ ਪੇਸ਼ ਕੀਤੀਆਂ ਹੁਣ ਕਹਿੰਦੇ ਆ ਬਸੰਤ ਨੂੰ ਮੰਨੋ ਜਾਂ ਨਾ ਮੰਨੋ ਨਾ ਕੋਈ ਮੰਨਦਾ ਜਾਂ ਨਾ ਕੋਈ ਮਨਾਉਂਦਾ ਜਿਹੜਾ ਤਗੜਾ ਉਹ ਆਪਣੀ ਮਨੌਤਾ ਪੇ ਕਰਾ ਲੈਂਦਾ ਜਿਹੜੇ ਸੂਰਜ ਚੜ੍ਹਦਾ ਆਪਣੇ ਪ੍ਰਕਾਸ਼ ਨੂੰ ਆਪੇ ਮਨਾ ਲੈਂਦਾ ਹਨੇਰਾ ਵੀ ਮਨਾ ਲੈਂਦਾ ਅੰਦਰ ਵੜ ਜਾਂਦੇ ਸਾਰੇ ਹਨੇਰੇ 'ਚ ਵੀ ਬਲ ਹੈ ਪ੍ਰਕਾਸ਼ ਵੀ ਬਲ ਹੈ ਸੋ ਸਾਧ ਸੰਗਤ ਜੀ ਜਿਹੜੇ ਫਾਈਲਾਂ ਦੇਖੀਆਂ ਸਾਰੇ ਅੱਖਰ ਉੱਡ ਗਏ ਬਿਲਕੁਲ ਕੋਈ ਉਹ ਕਹਿੰਦੇ ਹੋ ਤੁਸੀਂ ਫਾਈਲਾਂ ਕਹਿੰਦੇ ਇੱਥੇ ਅੱਖਰ ਹੀ ਕੋਈ ਨਹੀਂ ਉਹਨੇ ਨਾਮ ਲੈਣੀ ਬਹੁਤ ਉਚਾਰ ਕੀਤਾ ਅੱਖਰ ਕੇ ਫਾਈਲ 'ਚ ਕੋਈ ਨਹੀਂ ਪ੍ਰੀਤਮ ਨਾਂ ਦਾ ਕਿ ਕੋਈ ਅੱਖਰ ਹੀ ਹੈ ਨਹੀਂ ਉਹ ਕਹਿੰਦੇ ਤਾਂ ਗਊ ਫੜ ਲੈਂਦੀ ਹੈ ਅੱਜ 7 ਦਿਨ ਹੋਏ ਨਾ ਪਾਣੀ ਪੀਤਾ ਨਾ ਰੋਟੀ ਹਾਂਜੀ ਜਿਵੇਂ ਬਾਬਾ ਸ਼ੇਰ ਘੁੰਮਦਾ ਸਿੱਖਾਂ ਦੇ ਅੰਦਰ ਮੂਲ ਮੰਤਰ ਪੜ੍ਹੀ ਜਾਂਦੇ ਮੂਲ ਮੰਤਰ ਦੀ ਸ਼ਕਤੀ ਦੇ ਲਓ ਮੂਲ ਮੰਤਰ ਜਪ ਇਹਦੇ 'ਚ ਕਿੱਡੀ ਤਾਕਤ ਹੈ ਬਸ ਛੱਡ ਦਿੱਤਾ ਜੀ ਸਿੱਧੇ ਬਾਬਾ ਜੀ ਭਾਵ ਬਾਬਾ ਜੀ ਹੱਸ ਪਏ ਬਹੁਤ ਗੰਭੀਰਤਾ ਨਾਲ ਮੁਸਕਰਾਉਂਦੇ ਉਹਦੇ ਘਰ ਮਾਂ ਪਰ ਕੋਈ ਵੀ ਨਹੀਂ ਹੱਸਦਾ ਕਹਿੰਦੇ ਪ੍ਰੀਤਮਾ ਪੜ੍ਹ ਕੇ ਚੋਰਾਂ ਜਾਰਾਂ ਆਸ਼ਕਾਂ ਕਸਮਾਂ ਨਾਲ ਵਿਹਾਰ ਬਾ ਅੱਖਾਂ ਤੋਂ ਜੀ ਫਿਰ ਪਾਣੀ ਦੀਆਂ ਗੰਗਾ ਜਮਨ ਧਾਰਾਂ ਹੀ ਛੁੱਟ ਗਈਆਂ ਜਨਮ ਪਿਓ ਤੇ ਜਨਮ ਫੜ ਲੈ ਤੇ ਸੰਤਾਂ ਨੇ ਦੋਏ ਆਸਰਾ ਤੇ ਕਹਿੰਦੇ ਜਾ ਹੁਣ ਆਪਣੀ ਜ਼ਮੀਨ ਚ ਨਿਸ਼ਾਨ ਚਲਾ ਦੇ ਗੁਰਦੁਆਰਾ ਬਣਾ ਕੇ ਸਮਾਤ ਦਿੱਤੀ ਤੇ ਹੁਣ ਅੰਮ੍ਰਿਤ ਪ੍ਰਚਾਰ ਕਰਿਆ। ਇੰਨਾ ਅੰਮ੍ਰਿਤ ਪ੍ਰਚਾਰ ਉਹਨਾਂ ਨੇ ਕੀਤਾ ਪਾਕਿਸਤਾਨ ਬਣਿਆ ਮੁਸਲਿਆਂ ਦੇ ਘਰਾਂ ਜਿਹੜੇ ਜਾਂਦੇ ਸੀ ਛਾਇਆ ਛਪਾਇਆ ਦੀਆਂ ਕਸਰਾਂ ਸੀ ਤੇ ਸੰਤ ਪ੍ਰੀਤਮ ਸੋਹਣਾ ਨੇ ਉਹਨਾਂ ਲੋਕਾਂ ਨੂੰ ਕਿਵੇਂ ਆਬਾਦ ਕੀਤਾ। ਸੋ ਕਹਿਣ ਤੋਂ ਭਾਵ ਜਿਹੜਾ ਸੰਤ ਆ ਫੁੱਲ ਵਿੱਚ ਸੁਗੰਧੀ ਹੁੰਦੀ ਉਹ ਕਦੋਂ ਕਹਿੰਦਾ ਮੈਨੂੰ ਸੁੰਘੋ ਮੇਰੇ 'ਚ ਸੁਗੰਧੀ ਹੈ, ਉਹਦੀ ਸੁਗੰਧੀ ਮੱਲੋ ਵਾਲੀ ਖਿੱਚੀ ਜਾਂਦੀ ਹੈ, ਦੁਰਗੰਧੀ ਜਿਹੜੀ ਹੈ ਉਹ ਮੱਲੋ ਵਾਲੀ ਪਰੇ ਹਟਾਉਂਦੀ ਹੈ। ਇਸ ਤਰ੍ਹਾਂ ਸੰਤ ਜਿਹੜਾ ਹੈ ਰੱਬ ਦੇ ਘਰ ਦਾ ਖਿੜਿਆ ਹੋਇਆ ਫੁੱਲ ਆ, ਉਹਦੀ ਸੁਗੰਧੀ ਜਗਿਆਸੂ ਰੂਪੀ ਭੌਰਿਆਂ ਨੂੰ ਮੱਲੋ ਮਲੀ ਖਿੱਚੀ ਜਾਂਦੀ ਹੈ। ਜਿੰਨਾ ਮਰਜ਼ੀ ਰੌਲਾ ਪਾਈ ਚਲੋ, ਹੁਣ ਬਿਮਾਰ ਹੋਣ ਸੰਤ ਹਰੀ ਸਿੰਘ ਜੀ ਸਪੀਕਰ ਬਣ ਕੇ ਕਹੋ ਲੈ ਵੀ ਡਾਕਟਰ ਕੋਲ ਨਾ ਜਾਇਓ, ਮਰੀਜ਼ ਹਟਣਗੇ। ਜਿਹਨਾਂ ਵਿਦਿਆਰਥੀਆਂ ਡਾਕਟਰ ਫਿਲਾਸਫਰ ਬਣਨਾ ਉਹਨਾਂ ਨੂੰ ਕਹੋ ਲੈ ਵੀ ਇਹ ਯੂਨੀਵਰਸਿਟੀਆਂ ਫਜੂਲ ਆ, ਮਾਡਲ ਸਕੂਲ ਫਜੂਲ ਆ, ਟੀਚਰਾਂ ਪ੍ਰਿੰਸੀਪਲਾਂ ਪ੍ਰੋਫੈਸਰਾਂ ਕੋਲ ਨਾ ਜਾਇਓ, ਜਿਹਨਾਂ ਨੇ ਦੁਨੀਆਂ 'ਚ ਕੋਈ ਨਾਮ ਨਾ ਕੱਢੀ ਉੱਚੀਆਂ ਪਦਵੀਆਂ ਲੈਣੀਆਂ ਉਹ ਹਟਣਗੇ, ਉਹ ਲੱਖਾਂ ਰੁਪਏ ਖਰਚ ਕੇ ਵੀ ਜਾਣ ਡੈ। ਇਸੇ ਤਰ੍ਹਾਂ ਜਿਹਨਾਂ ਨੂੰ ਰੂਹਾਨੀਆਂ ਤੁਦੀਆਂ ਮਜ਼ਲਾਂ ਤੈਅ ਕਰਨ ਦਾ ਸ਼ੌਕ ਆ, ਜਿੰਨੀ ਮਰਜ਼ੀ ਦੁਨੀਆਂ ਸੰਤਾਂ ਵਿਰੁੱਧ ਬੋਲੀ ਜਾਏ ਉਹਨਾਂ ਲੋਕਾਂ ਨੇ ਨਹੀਂ ਹਟਣਾ, ਤੁਸੀਂ ਜਾਣਾ ਹੀ ਜਾਣਾ। ਇਸ ਕਰਕੇ ਜਿਹੜਾ ਸੰਤ ਆ ਉਹ ਪਾਰਸ ਹੈ, ਜਿਹੜੇ ਲੋਹੇ ਨੂੰ ਲੱਗਦਾ ਸੋਨਾ ਬਣਾਉਂਦਾ, ਤੇ ਪਾਰਸ ਦੀ ਕਲਾ ਕਿਵੇਂ ਖਤਮ ਹੋ ਸਕਦੀ। ਤੇ ਬਾਵਨ ਚੰਦਨ ਆ ਉਹ ਆਪਣੀ ਸੁਗੰਧੀ ਨਾਲ ਸਾਰੇ ਦਰਖਤਾਂ ਨੂੰ ਸੁਗੰਧਿਤ ਕਰ ਲੈਂਦਾ, ਤੇ ਚੰਦਨ ਦੀ ਨਿੰਦਾ ਕਿਵੇਂ ਹੋ ਜਾਏਗੀ, ਕੋਈ ਮੂਰਖ ਕਰੇਗਾ। ਇਸੇ ਤਰ੍ਹਾਂ ਸ਼ਾਸਤਰਾਂ 'ਚ ਲਿਖਿਆ ਹੋਇਆ ਆਰਾਮ ਸਿੰਧੂ ਗਨ ਸੱਜਣ ਧੀਰਾ, ਜਿਹੜਾ ਪਰਮੇਸ਼ਰ ਇੱਕ ਸਾਗਰ ਦੀ ਨਿਆਈ ਹੈ ਤੇ ਜਿਹੜੇ ਮਹਾਂਪੁਰਖ ਆ ਉਹ ਬੱਦਲ ਦੀ ਨਿਆਈ, ਜਿਹੜੇ ਸਮੁੰਦਰ ਦੇ ਤੇਜ ਨਾਲ ਸੂਰਜ ਦੇ ਤੇਜ ਨਾਲ ਕਿਮਾ ਕਰਨੀ ਸਮੁੰਦਰ ਚੋਂ ਬਾਸ਼ਪੀਕਰਨ ਬਣਦੇ ਭਾਵ ਬਣਦੀ ਹੈ ਉਹ ਬੱਦਲ ਬਣ ਜਾਂਦੇ ਆ। ਸਮੁੰਦਰ ਦਾ ਪਾਣੀ ਖਾਰਾ, ਜਦੋਂ ਬੱਦਲ ਮੀਂਹ ਭਰਾਉਂਦੇ ਆ ਤਾਂ ਪਾਣੀ ਮਿੱਠਾ। ਸਮੁੰਦਰ ਇੱਕ ਜਗ੍ਹਾ ਖੜਾ ਖੜਨਾ ਖਾਰਾ, ਉਹ ਜਗ੍ਹਾ ਬਜਾਗਾ ਫਿਰ ਕੇ ਸਾਰੀ ਧਰਤੀ ਨੂੰ ਸਰ ਸਬਜ਼ ਕਰ ਦਿੰਦੇ। ਇਸੇ ਤਰ੍ਹਾਂ ਜਿਹੜੇ ਸੰਤ ਜਾਨਾ ਹਨ ਤੇ ਉਹ ਜਿਹੜਾ ਪਰਮੇਸ਼ਰ ਆ ਹਰ ਹਰੀ ਜਿਹੜਾ ਹੈ ਆਰਾਮ ਚੰਦਨ ਤੇ ਜਿਹੜੇ ਸੰਤ ਸ਼ਮੀਰਾ ਸੰਤ ਹਵਾ ਦੀ ਨਿਆਈ ਆ ਉਹ ਸੁਗੰਧੀ ਨੂੰ ਦੂਰ ਤੱਕ ਲੈ ਜਾਂਦੇ ਆ, ਜਿਵੇਂ ਹਵਾ ਸੁਗੰਧੀ ਨੂੰ ਦੂਰ ਲੈ ਜਾਂਦੀ ਹੈ ਉਹ ਜਿਹੜਾ ਪਰਮੇਸ਼ਰ ਆ ਉਹ ਚੰਦਨ ਦੀ ਨਿਆਈ ਆ, ਸੰਤ ਉਸ ਚੰਦਨ ਦੀ ਸੁਗੰਧੀ ਨੂੰ ਸਾਰੇ ਸੰਸਾਰ ਧਰਮ ਪ੍ਰਚਾਰ ਕਰਕੇ ਖੰਡਾ ਦਿੰਦੇ ਆ, ਇਹ ਸੰਤਾਂ ਦਾ ਕੰਮ ਹੈ। ਤੇ ਜਿਹੜੇ ਮਨਮੁੱਖ ਉਹ ਸੁਗੰਧੀ ਖਿਲਾਰੀ ਜਾਂਦੇ ਆ, ਅਸੀਂ ਸੈਂਟਾਂ ਛਿੜਕਦੇ ਹਾਂ ਮਾਰੇ ਜੋ ਮਾਰੇ ਦਾਬਿਆ ਬਹਿ ਕੇ ਵੀ ਦੁਰਗੰਧੀ ਖਿਲਾਰੀ ਜਾਂਦੇ। ਜਿਹੜਾ ਸੂਰਿਆ ਬੜਾ ਸੁੰਦਰ ਬੈੱਡ ਡਾਹ ਦਿਓ, ਉੱਤੇ ਅਤਰ ਫਰੇਰ ਛਿੜਕ ਦਿਓ, ਸੋਹਣੇ ਬਿਸਤਰੇ ਸੋਹਣੇ ਕੱਪੜੇ ਵਿਛਾ ਕੇ ਅਤਰ ਫਰੇਰ ਛਿੜਕ ਦਿਓ, ਉਹਨੂੰ ਉੱਤੇ ਲਟਾ ਦਿਓ, ਉਹਨੂੰ ਬੋ ਆਊਗੀ, ਉਹਨੂੰ ਉੱਥੇ ਨਹੀਂ ਬਹਿਣਾ ਜਿੱਥੇ ਸਾਰੇ ਨਗਰ ਦਾ ਗਾਂਧਿਆ ਨੂੰ ਵਿੱਚ ਜਿਹੜੀ ਹੋਡਿਆ ਘਸੋੜ ਕੇ ਤੇ ਘਰਾੜੇ ਮਾਰ ਲਓ, ਤੇ ਜਿੱਥੇ ਗੰਦਾ ਪਾਣੀ ਹੋਊਗਾ ਤੁਸੀਂ ਅਦਰ ਫਲੇਲ ਪਾ ਕੇ ਪਾਣੀ ਮੋਹਰੇ ਰੱਖ ਦਿਓ, ਉੱਧਰ ਮੂੰਹ ਨਹੀਂ ਲਾਊਗਾ, ਬਰਗ ਲਾ ਕੇ ਮਠਿਆਈ ਰੱਖ ਦਿਓ ਨਹੀਂ ਖਾਊਗਾ, ਮੈਲੇ ਨੂੰ ਦੇਖ ਲਓ ਕਿਵੇਂ ਦੌੜ। ਇਸ ਤਰ੍ਹਾਂ ਜਿਹਨਾਂ ਦੀਆਂ ਬਿਰਤੀਆਂ ਮਨਮੁੱਖ ਲੋਕ ਆ ਉਹ ਹਰ ਵੇਲੇ ਗੰਦ ਆਮਦ ਕੇ ਮੰਦ ਆਮਦ, ਗੰਦ ਖਾਂਦੇ ਆ ਗੰਦ ਬੋਲਦੇ, ਪਰ ਜਿਹੜੇ ਗੁਰਮੁਖ ਆ ਉਹਨਾਂ ਦੀ ਰਸਨਾ ਤੋਂ ਮਾਰੇ ਕਹਿੰਦੇ ਅੰਮ੍ਰਿਤ ਦੇ ਚਰਨੇ ਚੱਲਦੇ ਜਦੋਂ ਪਵਿੱਤਰ ਬੋਲਦੇ ਆ। ਮੱਜਣ ਫਲ ਪਿਖੀਐ ਤਤ ਕਾਲਾ, ਕਾਤ ਬਕੋ ਪਿਕ ਹੋਏ ਮਰਾਲਾ, ਸੁਨਿਆ ਚਰਜ ਕਰਹਿ ਭਾ ਕੋਈ, ਸਤ ਸੰਗਤ ਮਹਿਮਾਨ ਗੋਈ, ਬਾਲਮੀਕ ਘਟ ਨਾਰਦ ਜੋਨੀ, निज निज कही मुखन निज होनी सो जानत सत संग परवाऊ लोक है वेद न आन अपाऊ। कां तो बगले दी न्याई, बगले तो हंस, हंस तो देवता बनाना, ये महापुरखां दी ताकत है। कां दी ने जड़े निंदिया करते है, बगले दी न्याई थोड़ी एकाग्रता आ गई है, उन्होंने थोड़ा जा ऊपर दी खराब खाते है। ते फिर जड़ा हंस है वो देख लो दुध आदक दा, ते जड़ा देवता वो बाशना दे विच ही जींदा है। नारद नू पुछ लो, वाल्मीक नू पुछ लो कि जिन्हां दे जीवन पलटे है वो किसे संत दी संगत ना पलटे है जां चोर दी कुसंगत ना पलटे, ते तुसी विचार कर लो। जलन जट दा उन्हें महापुरखां दे स्थान दित्ता सी, जा रहे सी ਕਿਸੇ ਵਿਅਕਤੀ ਨੂੰ ਜਮਦੂਤ ਲੈ ਜਾਂਦੇ, ਉਹ ਕਹਿੰਦੇ ਠਹਿਰੋ, ਕਹਿੰਦੇ ਮਹਾਰਾਜ ਕਿਵੇਂ ਜਮਰਾਜ ਦਾ ਬੜਾ ਕਰੜਾ ਹੋ ਗਿਆ, ਕਹਿੰਦੇ ਨਹੀਂ ਇਸ ਨੇ ਸਾਨੂੰ ਕੋਈ ਜੀ ਕਹਿ ਕੇ ਬੁਲਾਇਆ ਸੀ, ਜੇ ਕੋਈ ਜੀਓ ਕਹੇ ਉਹਨਾਂ ਕੋ ਤਿੰਨ ਕੋ ਜਮ ਕੀ ਤਲ ਬਣਾਓ, ਉਹਨਾਂ ਨੂੰ ਜਮਾਂ ਦੀ ਵੀ ਤਲ ਕੁਛ ਪੜਤਾਲ ਨਹੀਂ ਹੁੰਦੀ ਜਿਹੜੇ ਮਹਾਂਪੁਰਖਾਂ ਦੀ ਸੰਗਤ ਕਰਦੇ, ਮਹਾਂਪੁਰਖਾਂ ਦੇ ਬਚਨਾਂ ਦੀ ਕਮਾਈ ਕਰਦੇ। ਜਿਵੇਂ ਦੇਖੋ ਹੁਣ ਪ੍ਰੈਜੀਡੈਂਟ ਆ ਜਾਂ ਪ੍ਰਾਈਮ ਮਿਨਿਸਟਰ ਆ, ਕੋਈ ਦੇਸ਼ ਦਾ ਨਾਗਰਿਕ ਕਹੇ ਸਾਨੂੰ ਪ੍ਰਾਈਮ ਮਿਨਿਸਟਰ ਜੋ ਕਹੂਗਾ ਹੁਕਮ ਮੰਨਣਾ, ਅਸੀਂ ਤਾਂ ਉਹਦੇ ਕਰਿੰਦਿਆਂ ਦਾ ਹੁਕਮ ਹੀ ਨਹੀਂ ਮੰਨਣਾ, ਤੇ ਦੇਖ ਲਓ ਫਿਰ ਡਾਂਗ ਕਿਵੇਂ ਕੱਟੂਗੀ। ਕਿਉਂਕਿ ਉਹ ਜਿਹੜੇ ਕਰਿੰਦੇ ਆ ਉਹ ਉਸੇ ਦੇ ਬਹਾਲੇ ਹੋਏ ਆ। ਇਸ ਤਰ੍ਹਾਂ ਪਰਮੇਸ਼ਰ ਨੇ ਆਪਣਾ ਪ੍ਰਬੰਧ ਚਲਾਉਣ ਲਈ ਸੂਰਜ ਸੈਂ ਸੂਰਜ ਹੈ, ਚੰਦਰਮਾ ਸੈਂ ਚੰਦਰਮੇ ਹੈ, ਸਤਾਰਿਆਂ ਸੈਂ ਸਤਾਰੇ ਹੈ, ਆਕਾਸ਼ ਦੀਆਂ ਚੀਜ਼ਾਂ ਆ, ਧਰਤੀ ਉੱਤੇ ਵੀ ਉਸਨੇ ਇਸੇ ਤਰ੍ਹਾਂ ਸਾਰਾ ਪ੍ਰਬੰਧ ਕੀਤਾ ਹੋਇਆ। ਰਾਜਸੀ ਕਲਾ ਚਲਾਉਣ ਲਈ ਕਹਿੰਦੇ ਜਿਹੜਾ ਰਾਜਾ ਇਹ 14 ਦੇਵਤਿਆਂ ਦੀ ਅੰਸ ਲੈ ਕੇ ਤਿਆਰ ਹੁੰਦਾ, ਬਹੁਤ ਵੱਡਾ ਪੁੰਨ ਹੁੰਦਾ ਫੇ ਆ ਹੁੰਦਾ। ਜਦੋਂ ਬੁੱਢਾਂ ਦੀ ਗੱਲ ਹੈ, ਅੱਗੇ ਧਾਰਮਿਕ ਰਾਜੇ ਬੜੇ ਤਪੱਸਵੀ ਹੁੰਦੇ ਸੀ। ਸੋ ਜਿਹੜਾ ਸਭ ਨੂੰ ਰੰਜਨ ਕਰੇ, ਤੇ ਇਸੇ ਤਰ੍ਹਾਂ ਹੁਣ ਜੇ ਦੇਸ਼ ਦਾ ਕੋਈ ਰਾਜਾ ਨਾ ਹੋਵੇ, ਦੇਸ਼ ਵਿੱਚ ਚੋਰ ਡਾਕੂ ਜਿਹੜੇ ਤੇ ਬਾਹਰੋਂ ਅੰਦਰੋਂ ਹਮਲੇ ਹੋ ਕੇ ਉਸ ਦੇਸ਼ ਦੀ ਤਬਾਹੀ ਕਿਵੇਂ ਹੋਊਗੀ। ਇਸੇ ਤਰ੍ਹਾਂ ਧਾਰਮਿਕ ਪ੍ਰਬੰਧ ਚਲਾਉਣ ਵਾਸਤੇ ਵੀ ਪਰਮੇਸ਼ਰ ਨੇ ਮਹਾਂਪੁਰਖ ਛੱਡਿਆ, ਇਹ ਰੱਬ ਦੇ ਦੂਤ ਹੈ, ਇਹਨਾਂ ਦੀ ਕੋਈ ਡਿਊਟੀ ਲੱਗੀ ਹੋਈ ਹੈ। ਜਿਸ ਡਿਊਟੀ ਦੇ ਵਿੱਚ ਕੋਈ ਪਾਕ ਸੇਵਾ ਕਰ ਰਿਹਾ, ਕੋਈ ਧਰਮ ਪ੍ਰਚਾਰ ਕਰ ਰਿਹਾ, ਕੋਈ ਲੰਗਰ ਚਲਾ ਰਿਹਾ, ਕਈ ਭਜਨ ਆਨੰਦ ਹੀ ਆਪਣੇ ਆਨੰਦ ਸਰੂਪ ਚਾਹੀਦੇ। ਉਹਨੇ ਬਾਬਾ ਹਰੀ ਸਿੰਘ ਦੱਸ ਦਿਓ 12 ਸਾਲ ਬਾਅਦ ਹੀ ਆਉਂਦੇ, ਕਦ ਕੇ ਬੋਲੋ। ਇਸ ਤਰ੍ਹਾਂ ਦੇ ਵੀ ਹੈਗੇ ਨਾ ਮਹਾਂਪੁਰਖਾਂ ਦੀ ਮੌਜ। ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਕੋਵਾਲ ਵਾਲੇ ਜਥੇ ਸਮੇਤ ਆਏ, ਬੇਨਤੀ ਕੀਤੀ ਕਿ ਮਹਾਰਾਜ ਗੁਰਮੁਖ ਰੂਮ ਰੂਮ ਹਰ ਧਿਆਵੈ, ਇਹ ਬਾਣੀ ਵਿੱਚ ਸ਼ਬਦ ਆਏ ਹੈ, ਵਿਆਖਿਆ ਕਰਦੇ ਹਾਂ, ਆਪ ਕਿਰਪਾ ਕਰਕੇ ਇਸ ਸਮੇਂ ਇਸ ਤਰ੍ਹਾਂ ਦੇ ਮਹਾਂਪੁਰਖ ਦੇ ਦਰਸ਼ਨ ਕਰਾਓ। ਕਿਉਂਕਿ ਮਹਾਂਪੁਰਖਾਂ ਨੇ ਜਿਹੜੇ ਵਿਦਿਆਰਥੀ ਹੁੰਦੇ ਆ ਉਹਨਾਂ ਵਿੱਚ ਇਹ ਗੱਲ ਪ੍ਰਗਟ ਕਰਨੀ ਹੁੰਦੀ ਹੈ, ਸੇਵਾਦਾਰਾਂ 'ਚ ਇਹ ਕਥਾ ਰੋਜ਼ ਕਰਦੇ ਆ, ਤਾਂ ਕੋਈ ਹੈ ਵੀ ਆਪਣੇ ਆਪ ਨੂੰ ਹਮੇਸ਼ਾ ਮਹਾਂਪੁਰਖ ਸੰਕੋਚਦੇ ਹੁੰਦੇ ਆ। ਕਹਿਣ ਲੱਗੇ ਤੇ ਬੇਨਤੀ ਕਰਨੀ ਪਊਗੀ, ਤੇ ਬਿਹਾਲਾ ਪਿੰਡ ਆ ਜਿੱਥੇ ਤੇ ਮੈਲੀ ਮਾਤਾ ਜੀਵਾ ਸ਼ਾਹ ਜੀ ਬ੍ਰਹਮ ਗਿਆਨੀ ਹੋਏ ਆ, ਇਹ ਨਹੀਂ ਕਿ ਮਾਤਾ ਵਿੱਚ ਨਹੀਂ ਹੁੰਦੇ। ਮੈਂ 3 ਵਾਰ ਉਹਨਾਂ ਦੇ ਦਰਸ਼ਨ ਕੀਤੇ ਆ, ਜੇਜੋਂ ਦੇ ਨੇੜੇ ਆ ਮੈਲੀ ਪਹਾੜ 'ਚ, ਉਹ ਬੀਬੀਆਂ ਦਾ ਡੇਰਾ, ਤੇ ਸੰਤ ਬਾਬਾ ਮਹਿੰਦਰ ਸਿੰਘ ਨਾਲ ਗਏ ਸੀ, ਸੰਤ ਮਾਨ ਸਿੰਘ ਨੰਗਲ ਵਾਲੇ ਦਰਸ਼ਨ ਕਰਕੇ ਸਮਾਧੀ ਲੱਗ ਜਾਂਦੇ ਸੀ। ਮਾਤਾ ਜੀ ਐਡਾ ਮੱਥਾ ਚੌੜਾ ਜੀ, 105 ਸਾਲ ਦੇ ਹੋ ਕੇ ਗਏ, ਤੇ ਬਾਬਾ ਜਵਾਲਾ ਨੇ ਕਿਹਾ ਤੁਸੀਂ ਕਿਤੇ ਜਾਣਾ ਨੀ, ਜਿਹਨੂੰ ਲੋੜ ਹੋ ਇੱਥੇ ਆਓ, ਐਡੇ ਪੂਰਨ ਸਵੇਰੇ।
ਉਹਨਾਂ ਤੋਂ ਬਖਸ਼ਿਸ਼ ਲਈ ਸੰਤ ਹੀਰਾ ਸਿੰਘ ਨੇ ਕਹਿੰਦੇ ਮਾਤਾ ਜੀ ਇਹ ਜਿਹੜੇ ਪੰਜ ਵਕਾਰ ਹੈ ਖਹਿੜਾ ਨਹੀਂ ਛੱਡਦੇ, ਕਿਰਪਾ ਕਰੋ। ਕਹਿੰਦੇ ਉੱਥੇ ਆਵਾਂਗੇ ਤੇ ਦੱਸਾਂਗੇ। ਇੱਕ ਝੌਂਪੜੀ ਬੰਨ ਦਿੱਤੀ ਤੇ ਇੱਕ ਘੜਾ ਪਾਣੀ ਦਾ ਰੱਖ ਦੇਣਾ ਤੇ ਮਾਤਾ ਜੀ ਅੰਦਰ ਬਹਿ ਲੈ, ਖਿੜਕੀ ਬੰਦ ਕਰ ਦੇਣੀ, ਅੱਠੀ ਪੈਰੀ ਇੱਕ ਫੁਲਕਾ ਇੱਥੇ ਰੱਖ ਜਾਣਾ, ਸਿਰਫ ਖੁਸ਼ 40 ਦਿਨ। ਤੇ ਸਾਡੇ ਲੋਕਾਂ ਦੀ ਦ੍ਰਿਸ਼ਟੀ ਜੇ ਇਹੋ ਜਿਹੀ ਹੈਗੀ ਹੈ ਤੁਹਾਨੂੰ ਪਤਾ ਹੀ ਹੈ, ਅਸੀਂ ਤਾਂ ਉਹਨਾਂ ਲੋਕਾਂ ਲਈ ਉਹ ਸ਼ਬਦ ਨਹੀਂ ਵਰਤ ਸਕਦੇ ਜੋ ਲੋਕਾਂ ਨੇ ਵਰਤੇ। ਸੋ 40 ਦਿਨ ਮਾਤਾ ਜੀ ਅੰਦਰੋਂ ਨਿਕਲੇ ਤੇ ਪਿੰਜਰ ਸੀ ਸਰੀਰ ਬਣਿਆ। ਕਹਿੰਦੇ ਆ ਗਿਣ ਲਾ, 40 ਰੋਟੀਆਂ ਮੁੱਠੀਆਂ ਚ ਲੱਗੀਆਂ ਉਸੇ ਤਰ੍ਹਾਂ। ਕਹਿੰਦੇ ਐਂ ਭਜਨ ਕਰ ਜੇ ਮਨ ਮਾਰਨਾ, ਮਨ ਮਾਰੇ ਬਿਨ ਭਗਤ ਨਾ ਹੋਵੇ। ਫਿਰ ਜੀ ਉਹਨਾਂ ਨੇ ਤਪੱਸਿਆ ਕੀਤੀ, ਉਹਨਾਂ ਦਾ ਤਕੀਆ ਕਲਾਮ ਸੀ ਸੰਤ ਹਰੀ ਸਿੰਘ ਜੀ ਜਪ ਜੀ ਸਾਹਿਬ। ਕੋਈ ਕਹਿੰਦਾ ਆਹ ਮੰਤਰ ਨਾ ਜਪੋ, ਉਹ ਨਾ ਜਪੋ, ਇਹ ਜਪ ਜੀ ਸਾਹਿਬ ਜੀ ਤੋਂ ਤੱਤੀ ਤਵੀ ਤੇ ਬੈਠੇ ਤਾਂ ਜਪ ਜੀ, 9ਵੇਂ ਨੇ ਸ਼ਹੀਦੀ ਦਿੱਤੀ ਤਾਂ ਜਪ ਜੀ, ਮਤੀ ਦਾਸ, ਸਤੀ ਦਾਸ, ਦਿਆਲ ਦਾਸ, ਭਾਈ ਤਾਰੂ ਸਿੰਘ, ਸੁਵੇਗ ਸਿੰਘ, ਸੁਭਾਸ਼ ਸਿੰਘ, ਮਨੀ ਸਿੰਘ, ਜਪ ਜੀ ਨਾਲ ਇਹ ਕੰਮ ਸ਼ੁਰੂ ਹੁੰਦੇ ਤੇ ਜਪ ਜੀ ਨੇ ਸਪੂਰਨ ਹੁੰਦੇ। ਪਾਠ ਵੀ ਸਾਡਾ ਐਵੇਂ ਹੁਣ ਤਾਂ ਕਈ ਰਾਗਮਾਲਾ ਤੇ ਕਈ ਉਹਤੋਂ ਪਹਿਲਾਂ ਹੀ ਪਾਈ ਜਾਂਦੇ, ਪਰ ਗੁਰੂ ਗ੍ਰੰਥ ਸਾਹਿਬ ਲਿਖਿਆ ਭੋਗ ਜਪ ਜੀ ਤੇ ਪਾਏ, ਗੱਜ ਕੇ ਬੋਲੋ ਭੋਗ ਪਾਵੋ ਰਾਗਮਾਲਾ ਪੜ੍ਹ ਖਿਨ ਮੈਂ ਪਾਪ ਜੈ ਸਭ ਸਾਡਾ ਰਾਗਮਾਲਾ ਬਿਨ, ਰਾਗਮਾਲਾ ਪੜ੍ਹ ਹੋਵਤ ਪੂਰਾ ਰਾਗਮਾਲਾ ਬਿਨ ਪਾਠ ਅਧੂਰਾ। ਰਾਗਾਂ ਦੀ ਮਾਲਾ ਜੇ ਹੁਣ ਮਹਾਰਾਜ ਸਰੂਪ ਤਿਆਰ ਕਰ ਲਏ ਤੇ ਫੁੱਲਾਂ ਦੀ ਮਾਲਾ ਅਪਣਾਉਂਦੇ ਉਹ ਸੁੱਕ ਜਾਣੇ ਸੀ, ਸੜ ਜਾਣੇ ਸੀ। ਰਾਗਾਂ ਚ ਬਾਣੀ ਲਿਖੀ ਹੈ ਤੇ ਰਾਗਾਂ ਦੀ ਹੀ ਮਾਲਾ ਬਣਾਈ ਹੈ ਜਿਹੜੀ ਨਾਲ ਹੀ ਰਹੇ ਸਦਾ ਹੀ, ਪ੍ਰੇਮ ਦੀ ਮਾਲਾ। ਤੇ ਮਾਲਾ ਉਹ ਬਣਾਈ ਹੈ ਜਿਹੜੀ ਸਦਾ ਹੀ ਨਾਲ ਰਹੂਗੀ, ਦੂਜੀਆਂ ਮਾਲਾ ਤਾਂ ਆ ਗਈਆਂ ਚਲ ਗਈਆਂ, ਇਹ ਮਾਲਾ ਸਦਾ ਰਹੂ। ਮਾਲਾ ਹੁਣ ਪਾਉਣੀ ਸੀ ਕਿ ਨਹੀਂ? ਜਦੋਂ ਕੋਈ ਸਰੂਪ ਤਿਆਰ ਹੁੰਦਾ ਉਹਦਾ ਸਤਿਕਾਰ ਹੁੰਦਾ ਮਾਲਾ ਨਾਲੇ ਹੁੰਦਾ, ਸਰੂਪੇ ਨਾਲੇ ਹੁੰਦਾ। ਮਾਲਾ ਦਿੱਤਾ, ਸਰੂਪਾ ਪਾਇਆ, ਮਾਲਾ ਪਾਈ, ਸਤਿਕਾਰ ਕੀਤਾ। ਸੋ ਇਸ ਕਰਕੇ ਸਾਧ ਸੰਗਤ ਜੀ, ਬਾਬਾ ਜਵਾਲਾ ਸਿੰਘ ਜੀ ਕਹਿੰਦੇ ਅਸੀਂ ਉੱਥੋਂ ਲੰਘ ਕੇ ਗਏ, ਜੰਗਲ 'ਚ ਰਹਿੰਦੇ ਸੀ, 15 ਸੁਖਮਣੀ, 25 ਜਪਜੀ ਸਾਹਿਬ, 5 ਬਾਣੀਆਂ ਦਾ 5 ਨਿਤਨੇਮ ਰੋਜ਼ ਜਿਹੜੀਆਂ ਹੈਗੀਆਂ 5 ਗ੍ਰੰਥੀ ਵਾਲੀਆਂ, 5 ਬਾਣੀ ਤੋਂ ਜ਼ਿਆਦਾ ਹੈ ਜੀ। ਅੱਜ ਹੁਣ ਅਸੀਂ ਗੱਲਾਂ ਤਾਂ ਉਹਨਾਂ ਲੋਕਾਂ ਦੀਆਂ ਕਰੀ ਜਾਂਦੇ ਹਾਂ, ਛੋਟੀ ਜਵਾਨਾਂ ਬੜਿਆਂ ਦੀ ਨਿੰਦਿਆ ਬੜੀ ਸੌਖੀ ਹੈ। ਕਿਸੇ ਵੀ ਮਹਾਂਪੁਰਖ ਦਾ ਜੀਵਨ ਬਾਚ ਲਓ, ਅਲੌਕਿਕ ਹੀ ਜੀਵਨ ਹੈ। ਮੈਂ ਕਹਿੰਦਾ ਜਿੰਨੇ ਬ੍ਰਹਮ ਗਿਆਨੀ ਸਾਰੇ ਇੱਕੋ ਹੀ ਹੈ। ਜੇ ਮੈਂ ਬਾਬਾ ਜਵਾਲਾ ਸਿੰਘ ਦੀ ਉਸਤਤ ਕਰਦਾ ਤੇ ਬਾਬਾ ਆਨੰਦ ਸਿੰਘ ਦੀ ਉਸਤਤ ਹੈ, ਜੇ ਬਾਬਾ ਫਤਿਹ ਸਿੰਘ ਦੀ ਉਸਤਤ ਕਰਦਾ ਉਹ ਭੁਜੂ ਵਾਲਿਆਂ ਦੀ ਉਸਤਤ ਹੈ, ਭੁਜੂ ਵਾਲਿਆਂ ਦੀ ਕਰਦਾ ਉਹ ਸੰਤ ਸੁੰਦਰ ਹੈ, ਭਿੰਡਰ ਵਾਲਿਆਂ ਦੀ ਉਸਤਤ ਹੈ। ਇਹ ਤਾਂ ਸਾਰੇ ਇੱਕ ਹੈ, ਇਹਨਾਂ 'ਚ ਫਰਕ ਹੈ ਹੀ ਕੋਈ ਨਹੀਂ। ਕਿਉਂਕਿ ਜਾ ਕੇ ਪੀਤਰ ਹੈ ਅੰਤਰਾ, ਜੈਸੇ ਪਾਸ ਤੈਸੇ ਹੋਏ ਨਰਾ, ਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ, ਇਹ ਤਾਂ ਇੱਕੋ ਹੀ ਆ ਸਾਰੇ। ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਜਿੱਥੇ ਜਿੱਥੇ ਪਰਮੇਸ਼ਰ ਦਾ ਹੁਕਮ ਆ, ਉਹਨਾਂ ਨੂੰ ਉਹ ਨਿਭਾ ਰਹੇ। ਤੇ ਬਾਬਾ ਜਵਾਲਾ ਸਿੰਘ ਕਹਿੰਦੇ ਅਸੀਂ ਜੀ ਉੱਥੋਂ ਲੰਘੇ ਤੇ ਸਾਨੂੰ ਉੱਥੇ 4 ਸਪਿਰਿਟ ਜਪਜੀ ਸਾਹਿਬ ਸੁਣਾਈ ਦੇ ਰਹੇ ਹਰ ਪਾਸੇ। ਕਹਿੰਦੇ ਅਸੀਂ ਕਹਿ ਕੇ ਇਹ ਜਪਜੀ ਸਾਹਿਬ ਦੀ ਧੁਨ ਆ ਰਹੀ ਹੈ, ਕਿੱਥੋਂ ਆ ਰਹੀ ਹੈ? ਉੱਥੇ ਇੱਕ ਕਿਸਾਨ ਹਲ ਵਾਹ ਰਿਹਾ ਸੀ, ਅਸੀਂ ਕਿਹਾ ਸ਼ਾਇਦ ਕਈ ਇਸ ਤਰ੍ਹਾਂ ਦੇ ਬੰਦੇ ਵੀ ਹੁੰਦੇ, ਸਾਦੇ ਹੁੰਦੇ ਆ, ਕਮਾਈ ਬੜੀ ਹੁੰਦੀ ਹੈ। ਉਹਦੇ ਕੋਲ ਗਏ ਪਰ ਉਹ ਨਜ਼ਰ ਨਾ ਆਏ, ਪੁੱਛਿਆ ਕਿੱਥੇ ਕੋਈ ਮਹਾਂਪੁਰਖ ਹੈ? ਇੱਥੇ ਕਹਿੰਦੇ ਜੀ ਸੰਤ ਹੀਰਾ ਸਿੰਘ ਜੀ ਹੈ। ਅਸੀਂ ਉੱਥੇ ਗਏ ਤੇ ਕਹਿੰਦੇ ਉਹ ਵਾਕਿਆ ਜੀ ਸੱਤ। ਕਹਿੰਦੇ ਆਪਾਂ ਉਹਨਾਂ ਮਹਾਂਪੁਰਖਾਂ ਨੂੰ ਬੇਨਤੀ ਕਰਦੇ, ਬੇਨਤੀ ਕੀਤੀ ਤੇ ਇਜਾਜ਼ਤ ਮਿਲ ਗਈ, ਚਲੇ ਗਏ ਸਾਰੇ ਕੇਸੀ ਇਸ਼ਨਾਨ ਕਰਕੇ, ਵਸਤਰ ਬਦਲ ਕੇ ਸਾਫ ਪਵਿੱਤਰ। ਸੰਤ ਗਿਆਨੀ ਗੁਰਬਚਨ ਸਿੰਘ ਜੀ ਤਾਬਿਆ ਚੌਰ ਦੀ ਸੇਵਾ 'ਚ ਬਹਿ ਗਏ, ਜਾਫੇ ਵਾਲੇ ਜਿਵੇਂ ਚੰਦਰਮਾ ਦੁਆਲੇ ਤਾਰਿਆਂ ਦਾ ਪਰਿਵਾਰ ਹੁੰਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਜ ਗਏ। ਸਾਰਿਆਂ ਦੀਆਂ ਜੀ ਅਖੰਡ ਸਮਾਧੀਆਂ ਲੱਗੋ, 8 ਭਰਿਆ ਹੀ ਬਸ। ਉਹ ਸੇਵਾ ਦਾ ਜਲ ਪਾਣੀ ਵਾਲਾ ਕੋਈ ਦੇਖ ਰਿਹਾ, ਕੋਈ ਲੰਗਰ ਦਾ ਦੇਖ ਰਿਹਾ, ਉੱਥੇ ਸੁਣ ਮਨ ਭਈ ਨਗਰੀ ਵਾਲੀ ਕਿਰਿਆ ਬਣ ਗਈ। ਫਿਰ ਉੱਠੇ ਕਹਿੰਦੇ ਮਹਾਰਾਜ ਇੱਥੇ ਦੀਆਂ ਕੰਧਾਂ, ਇੱਥੇ ਦਰਖਤ ਜਿਹੜੇ ਹੈ, ਜੋ ਬੋਲਤ ਮੇਰੇ ਮੀਨ ਪੰਖੇਰੂ ਤੋਂ ਬਿਨਾਂ ਹਰ ਜਾਪਤ ਹੈ ਨਹੀਂ ਹੋਰ, ਉਹ ਅਵਸਥਾ ਹੁਣ ਦੇਖੋ ਜਿੱਥੇ ਮਲੇਰੀਆ ਵਾਲਾ ਮਰੀਜ਼ ਰਹਿੰਦਾ ਮਲੇਰੀਆ ਹੋ ਜਾਵੇ ਕੋਈ ਟਾਈਫਾਇਡ ਟਾਈਫਾਇਡ ਏਡ ਤਾਂ ਕਹਿੰਦੇ ਆ ਵੀ ਖੂਨ ਤੇ ਵੀ ਉਹਨਾਂ ਸਿੱਧੀ ਗੱਲ ਨਾ ਕਰੋ ਚੱਜ ਕੇ ਬੋਲੋ ਕੱਪੜਾ ਰੱਖ ਕੇ ਗੱਲ ਕਰੋ ਜਿਹੜੀ ਏਡ ਦੀ ਬਿਮਾਰੀ ਹੈ ਜੇ ਗੱਲ ਕਰਨੀ ਪੈ ਜਾਵੇ ਛੂਤ ਦੀਆਂ ਬਿਮਾਰੀ ਤੇ ਜੇ ਇਹਨਾਂ ਬਿਮਾਰੀਆਂ ਦੇ ਪਰਮਾਣੂ ਬੰਦੇ ਨੂੰ ਬਿਮਾਰ ਕਰ ਸਕਦੇ ਆ ਜਿਹੜਾ ਬੰਦਗੀ ਕਰਨ ਵਾਲਾ ਸੰਤ ਆ ਉਹਦੇ ਅੰਦਰੋਂ ਵੀ ਸ਼ੁੱਧ ਪਰਮਾਣੂ ਨਿਕਲਦੇ ਉਹ ਸਾਡੀ ਬਿਰਤੀ ਟਿਕਾ ਕੇ ਪਰਮਾਤਮਾ ਨਾਲ ਜੋੜ ਸਕਦੇ ਕਿ ਨਹੀਂ ਜੋੜ ਸਕਦੇ ਪਰਮਾਣੂ ਬਾਤ ਤੋਂ ਕੋਈ ਸਾਇੰਸ ਕੋਈ ਡਾਕਟਰ ਮੁਨਕਰ ਨਹੀਂ ਹੋ ਸਕਦਾ ਅੱਜ ਵਿਗਿਆਨ ਨੂੰ ਬਹੁਤੀ ਪਹਿਲ ਕਰੀ ਦਿੰਦੇ ਇਹਨਾਂ ਨੂੰ ਪੁੱਛ ਲਓ ਪਰਮਾਣੂ ਵਿੱਚ ਕੋਈ ਤਾਕਤ ਹੈ ਕਿ ਨਹੀਂ ਹੈ ਦੂਸ਼ਿਤ ਪਾਣੀ ਬਾਰੇ ਹੁਣੇ ਮਹਾਂਪੁਰਖ ਦੱਸ ਰੱਖੇ ਆ ਖੁਰਾਕ ਬਾਰੇ ਪਿਸ਼ਾਕ ਬਾਰੇ ਪਿਸ਼ਾਕ ਵੀ ਦੂਸ਼ਣ ਪੈਦਾ ਕਰਦੀ ਹੈ ਦੱਸਿਆ ਸੋ ਇਸ ਤਰ੍ਹਾਂ ਜਿਹੜੇ ਸੰਤ ਮਹਾਂਪੁਰਖ ਆ ਉਹਨਾਂ ਦੀਆਂ ਬੜੀਆਂ ਹੀ ਅਲੌਕਿਕ ਜਿਹੜੀਆਂ ਘਟਨਾਵਾਂ ਹੁਣ ਦੇਖੋ ਜਦੋਂ ਨਾਨਕ ਸਰ ਬਾਬਾ ਜੀ ਆਏ ਬਾਬਾ ਹਰਨਾਮ ਸਿੰਘ ਭੁੱਜੋਂ ਵਾਲੇ ਕਿੱਥੇ ਆਏ ਜਗਰਾਮਾ ਤੋਂ ਬਾਹਰ ਕਈ ਪੁਰਾਣੇ ਬੱਚੇ ਨੇ ਮਹਾਂਪੁਰਖਾਂ ਨੂੰ ਪਤਾ ਸਾਰਿਆਂ ਨੂੰ ਨਹੀਂ ਪਤਾ ਨਾ ਉਹ ਇਤਿਹਾਸ ਚ ਮਿਲਦੇ ਆ ਉਹ ਗਾਂ ਮਹਾਂਪੁਰਖਾਂ ਤੋਂ ਪਰੰਪਰਾ ਨਾਲ ਮਿਲ ਜਾਂਦੇ ਆ ਬਹੁਤ ਸਾਰੇ ਕੀਮਤੀ ਬੱਚੇ ਨਾਮ ਮਹਾਂਪੁਰਖਾਂ ਸਾਰਾ ਧਿਆਨ ਵੀ ਕਿਹਾ ਜਾ ਸਕਦਾ ਮਹਾਂਪੁਰਖ ਸੱਤ ਦਿਨ ਬੈਠੇ ਰਹੇ ਜਗਰਾਮਾ ਚੋਂ ਕਿਸੇ ਨੇ ਪਾਣੀ ਨਹੀਂ ਜੀ ਪੁੱਛਿਆ ਰੋਟੀ ਨਹੀਂ ਪੁੱਛੀ ਕੋਈ ਆਇਆ ਹੀ ਨਹੀਂ ਇੰਨੇ ਨੂੰ ਮੁਸਲਮਾਨ ਇੱਕ ਗੁਜਰ ਆ ਗਿਆ ਉੱਥੇ ਬੱਕਰੀਆਂ ਚਾਰਦਾ ਸੀ ਕਹਿੰਦਾ ਬਾਬਾ ਜੀ ਮੈਂ ਮੁਸਲਮਾਨ ਆ ਗੁਜਰਿਆ ਮੇਰਾ ਚਿੱਤ ਕਰਦਾ ਬੱਕਰੀਆਂ ਦਾ ਤੁਹਾਨੂੰ ਦੁੱਧ ਪਿਲਾਉਂਦਾ ਬਾਬਾ ਜੀ ਕਹਿਣ ਲੱਗੇ ਤੈਨੂੰ ਕੌਣ ਕਹਿੰਦਾ ਮੁਸਲਮਾਨ ਗੁਜਰਿਆ ਉਹਦਾ ਪਿਛਲੇ ਜਾਂਦਾ ਬਾਹਮਣ ਹੈ ਆ ਸਾਡਾ ਲੋਟਾ ਲੈ ਲਾ ਸੁੱਕ ਮਾਂਜ ਕਰ ਲਾ ਸੁੱਕੇ ਥਣਾਂ ਨਾਲ ਸੁੱਕੇ ਹੱਥਾਂ ਨਾਲ ਤੇ ਦੁੱਧ ਚੋ ਲਿਆ ਬਾਬਾ ਜੀ ਆਮ ਠੰਡਾ ਦੁੱਧ ਵਰਤਦੇ ਹੁੰਦੇ ਸੀ ਜਦੋਂ ਵੀ ਮੌਜ ਦੁੱਧ ਪੀਤਾ ਕਹਿੰਦੇ ਲੈ ਗੁਜਰਾ ਆਈ ਮੌਜ ਫਕੀਰ ਦੀ ਗਿਆ ਝੌਂਪੜਾ ਖੂਹ ਕੱਜ ਜਰਨਾ ਜਗਰਾਮਾ ਗਰਕ ਕਰਕੇ ਜਾਣੀਆਂ ਸੀ ਇੱਥੇ ਇਹੋ ਜਿਹੇ ਨਾਸਤਕ ਤੇ ਮਨਮੁੱਖ ਬੰਦੇ ਰੱਬ ਦੇ ਪਿਆਰੇ ਨੂੰ ਜੀ ਆਇਆ ਵੀ ਪਾਣੀ ਪੁੱਛਣ ਲਈ ਰੋਟੀ ਪੁੱਛਣ ਲਈ ਤਿਆਰ ਨੇ ਆਸਣ ਦੇਣ ਤੂੰ ਇਹਨਾਂ ਨੂੰ ਬਚਾ ਲਿਆ ਉਹ ਜੀ ਬੱਚੇ ਦੇ ਮਨ 'ਚ ਕੋਈ ਪੁਰਾਣੇ ਜਿਵੇਂ ਸੰਤ ਹੁਣ ਦੱਸਦੇ ਸੀ ਸੰਸਕਾਰ ਹੁੰਦੇ ਗਾਂ ਦੇ ਸੰਸਕਾਰ ਸੀ ਕਿਉਂਕਿ ਬੀਜ ਮੰਤਰ ਸਰਪ ਹੋ ਗਿਆ ਉਹ ਮਿੱਟੀ ਤਾਂ ਉਹੀ ਹੈ ਆਤਮਾ ਵੀ ਉਹੀ ਹੈ ਉਹ ਮਿੱਟੀ ਦਾ ਘਮਾਰ ਨੇ ਆਕਾਰ ਹੀ ਵੱਖਰਾ ਜਿਹਾ ਬਣਾਇਆ ਹੈਗਾ ਤਾਂ ਉਹੀ ਕੁਛ ਹੈ ਮਿੱਟੀ ਵੀ ਉਹੀ ਹੈ ਪੰਜਾਂ ਤੱਤਾਂ ਦੀ ਆਤਮਾ ਵੀ ਉਹੀ ਹੈ ਉਹ ਆਕਾਰ ਦਾ ਹੀ ਫਰਕ ਹੈਗਾ ਉਹੀ ਕੁਛ ਹੈ ਸਾਰਾ ਅਗਿਆਨਤਾ ਕਰਕੇ ਜੁਦਾ ਪਾਸਦਾ ਜੇ ਗਿਆਨ ਦ੍ਰਿਸ਼ਟੀ ਦੇਖੀਏ ਹਾਂਜੀ ਨਾ ਕੋਈ ਨਾਰੀ ਹੈ ਨਾ ਕੋਈ ਪੁਰਖ ਹੈ ਫਿਰ ਤਾਂ ਸਾਰੀ ਆਤਮਾ ਸਰੂਪ ਹੀ ਹੈ ਉਹ ਸਾਧ ਸੰਗਤ ਜੀ ਪਿੰਡ ਚਲੇ ਗਏ ਉੱਥੇ ਮਾਲ ਵਿੱਚ ਅਗਵਾੜ ਜਾਂਦੇ ਬੜੇ ਬੜੇ ਤਾਕੋਸ ਹੁੰਦੇ ਆ ਤੇ ਬੁੜੇ ਬੈਠੇ ਹੁੰਦੇ ਆ ਉਹ ਕਹਿੰਦੇ ਬਾਹਰ ਇੱਕ ਮਹਾਂਪੁਰਖ ਬੈਠੇ ਆ ਆਹ ਗੱਲ ਹੋਈ ਉਹ ਕਹਿੰਦੇ ਇਹਦਾ ਬਹੁਤ ਵੱਡਾ ਸਾਤੂ ਪਾਪ ਹੋ ਗਿਆ ਵਗਿਆ ਹੋ ਗਈ ਸਾਨੂੰ ਪਤਾ ਹੀ ਨਹੀਂ ਹੋਇਆ ਵੀ ਸਾਹਿਬ ਨੇ ਉਹ ਬੈਠੇ ਹੋ ਕੇ ਚਲੇ ਗਿਆ ਪੁਰਾਣੇ ਬੁੜੇ ਫਿਰ ਵੀ ਬੜੇ ਸਿਆਣੇ ਹੁੰਦੇ ਸੀ ਕਹਿੰਦੇ ਮਹਾਂਪੁਰਖੋ ਗੱਲ ਚ ਪੱਲੇ ਪਾਕ ਦੀ ਇਹ ਸਾਹਿਬਨ ਗਲਤੀ ਹੋਈ ਹੈ ਸਾਨੂੰ ਪਤਾ ਨਾ ਵੀ ਆਪ ਜੀ ਇੱਥੇ ਬਰਾਜੇ ਹੈ ਕਹਿੰਦੇ ਹੁਣ ਤਾਂ ਜਿਹੜਾ ਹੁਣ ਅਸੀਂ ਹੋ ਗਿਆ ਗੁਜਰ ਨੇ ਬਚਾ ਲਿਆ ਕਹਿੰਦੇ ਮਹਾਰਾਜ ਸਾਨੂੰ ਮਾਫ਼ੀ ਦਿਓ ਕਹਿੰਦੇ ਹੁਣ ਮੇਰਾ ਸੇਵਕ ਆਊਗਾ ਉਹਦੀ ਸੇਵਾ ਕਰਿਓ ਉਹ ਮਾਫ਼ੀ ਦਊਗਾ ਗੱਜ ਕੇ ਬੋਲੋ ਨਾ ਹਾਲੇ ਬਾਬਾ ਆਨੰਦ ਸਿੰਘ ਉਹਨਾਂ ਨੂੰ ਮਿਲੇ ਆ ਹਾਲੇ ਮਿਲੇ ਨਹੀਂ ਗੱਲ ਪਹਿਲਾਂ ਹੋ ਰਹੀ ਹੈ ਉਹਨਾਂ ਨੂੰ ਸਾਰਾ ਪਹਿਲਾਂ ਪਤਾ ਜਿਵੇਂ ਹੱਥ ਤੇ ਪਿਆ ਔਲਾ ਨਜ਼ਰ ਆਉਂਦਾ ਜਿਹੜਾ ਗਿਆਨਵਾਨ ਆ ਉਹਨੂੰ ਸਾਰਾ ਹੀ ਦ੍ਰਿਸ਼ਮਾਨ ਹੁੰਦਾ ਉਦੋਂ ਕੋ ਗੱਲ ਉਹਦੀ ਛੁੱਪੀ ਰਹਿੰਦੀ ਨਹੀਂ ਹੈ ਸਾਧ ਸੰਗਤ ਜੀ ਫਿਰ ਬਾਬਾ ਆਨੰਦ ਸਿੰਘ ਜੀ ਜਦੋਂ ਸਮੇਂ ਦੇ ਨਾਲ ਕਿਰਪਾ ਹੋਈ ਫਿਰ ਆਗਿਆ ਹੋਈ ਕਿ ਉੱਥੇ ਜਾ ਕੇ ਬੈਠੋ ਜਿੱਥੇ ਨਾਨਕ ਸਰ ਡੇਰਾ ਇਹ ਜ਼ਮੀਨ ਜਗਰਾਵਾਂ ਦੀ ਹੈ ਤੇ ਕਲੇਰਾਂ ਦਾ ਕੋਈ ਪੁੰਨ ਕੀਤਾ ਹੈ ਨਾ ਕਲੇਰਾਂ ਦਾ ਵਿਛੰਡਿਆ ਗੱਜ ਕੇ ਬੋਲੋ ਜ਼ਮੀਨ ਜਗਰਾਵਾਂ ਦੀ ਹੈ ਬਾਬਾ ਜੀ ਪਹਿਲਾ ਸਮਾਂ ਅਸੀਂ ਵੀ ਦੇਖਿਆ ਲੂੰਦੜੇ ਪਖੜਾ ਧੁਆਂਖੜਾ ਆਹ ਤਾਂ ਹੁਣ ਥੋੜੇ ਸਾਲਾਂ ਤੋਂ ਕਾਫੀ ਡਿਵੈਲਪਮੈਂਟ ਹੋ ਗਈ ਹੈ ਬਹੁਤ ਇਸ ਤਰ੍ਹਾਂ ਦੀ ਕਿਰਿਆ ਸੀ ਸਾਰੀ ਜੰਗਲ ਤੇ ਸਾਧ ਸੰਗਤ ਦੇ ਬਾਬਾ ਜੀ ਜਦੋਂ ਆਏ ਇੱਥੇ ਲੂੰਗੜਾ ਪਖੜਾ ਜੁਆਂ ਅੱਕ ਦੇਸੀ ਕਿਤੇ ਕਿਤੇ ਕੁਦਰਤੀ ਜਿਵੇਂ ਪਾਣੀ ਦਾ ਚਸ਼ਮਾ ਹੋਵੇ, ਮੀਂਹ ਪੈ ਗਿਆ ਤੇ ਪਾਣੀ ਖੜ ਗਿਆ, ਹਾਂਜੀ, ਤੇ ਬਾਬਾ ਜੀ ਰਹਿ ਗਏ। ਬਾਬਾ ਜੀ ਨੂੰ ਫਿਰ ਬਾਬਾ ਸੀਰ ਤੇ ਜਰਕਾਨ ਹੋ ਗਈ, ਹੁਣ ਮੰਗਣ ਦਾ ਹੁਕਮ ਨਹੀਂ, ਤੇ ਭਿੱਖਿਆ ਮੰਗ ਕੇ ਵੀ ਰੋਟੀ ਖਾਣੀ ਹੈ, ਬੈਠੇ ਤਪ ਸਾਧਨਾ ਕਰਦੇ ਆ। ਇੱਕ ਸੰਨਿਆਸੀ ਮਹਾਤਮਾ ਲੰਘੇ, ਕਹਿੰਦੇ ਤੁਹਾਨੂੰ ਜਰਕਾਨ ਦੇ ਬਾਬਾ ਸੀਰ ਹੈ, ਦਵਾਈ ਮੈਂ ਦੇ ਦੇਣਾ, ਪੱਥ ਤੁਸੀਂ ਕਰ ਲਿਓ। ਕਹਿੰਦੇ ਸੰਤ ਜੀ, ਨਾ ਤੁਹਾਡੀ ਦਵਾਈ ਦੀ ਲੋੜ ਆ, ਨਾ ਪੱਥ ਦੀ ਲੋੜ ਆ, ਜਿਨ ਬਹਾਲਿਆ ਉਹਨੂੰ ਫਿਕਰ ਆ। ਗੱਜ ਕੇ ਬੋਲੋ, ਇਹ ਆ ਸੰਤ, ਇਹਨਾਂ ਨੂੰ ਕਿਹਾ ਸੰਤ ਅਨੰਤ ਹੈ, ਅੰਤਰ ਨਾ ਸੰਤ ਦਾ ਤੇ ਅਨੰਤ ਦਾ। ਹੁਣ ਇਹ ਕਹਿੰਦੇ ਦਸਾਂ ਗੁਰੂ ਨੂੰ ਸੰਤ ਆ, ਅਨੰਤ ਤਾਂ ਹੋਇਆ ਦਸ ਗੁਰੂ, ਇਹ ਸੰਤ ਤੇ ਕੌਣ ਹੋਇਆ? ਇਹ ਕਹਿੰਦੇ ਵੀ ਸੰਤ ਅਖਰੇ ਹੈ ਨੀ। ਹੁਣ ਸਤਿਯੁਗ ਤੋਂ ਪ੍ਰਮਾਣ ਸ਼ੁਰੂ ਕਰ ਲਓ, ਸੰਤ ਪ੍ਰਹਿਲਾਦ ਕੀ ਪੈਰ ਜਿਨ ਰਾਖੀ, ਇਹ ਸੰਤ ਕਿਹਦੇ ਵਰਗੇ? ਸੰਤ ਹੇਤ ਤਿਰ ਭਵਨ ਪ੍ਰਭ ਧਾਰੇ, ਮਾਤ ਲੋਕ ਤੇ ਸਵਰਗ ਲੋਕ ਤੇ ਪਤਾਲ ਲੋਕ ਇਹ ਸੰਤ ਲਈ ਪੈਦਾ ਕੀਤੇ। ਸਗਲੀ ਧਰਤੀ ਸਾਧਕੀ ਤਸਕਰ ਵੈਸਾ ਗਾਵੇ, ਇਹ ਸਾਰੀ ਧਰਤੀ ਬੰਦਗੀ ਕਰਨ ਵਾਲੇ ਸਾਧਾਂ ਲਈ ਪੈਦਾ ਕੀਤੀ ਹੈ। ਕਹਿੰਦੇ ਜਿਹੜੇ ਰਾਜੇ ਰੂਪੀ ਤਸਕਰ ਚੋਰ ਸੀ, ਉਹ ਇਹਦੇ ਤੇ ਕਬਜ਼ਾ ਕਰਕੇ ਬਹਿ ਗਿਆ ਕਿ ਅਸੀਂ ਮਾਲਕ ਹਾਂ। ਬਣਾਈ ਸੀ ਬੰਦਗੀ ਕਰਨ ਵਾਲਿਆਂ ਲਈ, ਕਬਜ਼ਾ ਇਹ ਕਰਕੇ ਬਹਿ ਗਿਆ ਸਾਡੀ ਧਰਤੀ। ਇੱਕ ਜੰਗਲ ਸੰਤ ਬੈਠੇ ਸੀ ਤੇ ਰਾਜਾ ਸ਼ਿਕਾਰ ਖੇਲਣ ਆਇਆ। ਜਿਹੜੇ ਸ਼ਿਕਾਰ ਖੇਲਣ ਆਇਆ, ਬਹੁਤ ਪਿਆਸ ਲੱਗੀ ਤੇ ਸੰਤਾਂ ਮੂਹਰੇ ਲੋਟਾ ਜਲਦਾ ਪਿਆ ਸੀ, ਉਹ ਮਾਸ਼ਕੀ ਦੇ ਪਿੱਛੇ ਰਹਿ ਗਏ, ਉਹ ਚੱਕ ਕੇ ਪੀ ਲਿਆ। ਜਿਹੜੇ ਉਹ ਆਏ, ਉਹ ਪਾਣੀ ਸੰਤਾਂ ਦੇ ਲੋਟੇ ਚ ਪਾਤਾ। ਜਿਹੜੇ ਸੰਤ ਉੱਠੇ ਜਲ ਛਕਿਆ ਤੇ ਸਾਧ ਸੰਗਤ ਜੀ, ਉਹ ਕਦੀ ਉਹਨੂੰ ਮਾਰ ਲਓ, ਲੁੱਟ ਲਓ ਤੇ ਕਬਜ਼ਾ ਕਰ ਲਓ ਪ੍ਰੇਖਣ, ਤੇ ਰਾਜਾ ਜਿਹੜੇ ਬੈਠਾ ਸੁਣ ਸਵਾਦੀਆਂ ਲੱਗੀਆਂ, ਕਹਿੰਦੇ ਮਹਾਰਾਜ ਕੱਲ ਵਾਲਾ ਪਾਣੀ ਪਿਲਾਓ। ਕਹਿੰਦੇ ਉਹ ਖੂਨ ਕਰਕੇ ਗਿਆ ਸੀ? ਕਹਿੰਦੇ ਮਹਾਰਾਜ ਪਿਆਸ ਲੱਗੀ, ਕੋਈ ਸਮਾਧੀ ਸੀ, ਮੈਂ ਪੀ ਗਿਆ, ਆਪਣਾ ਪਾ ਗਿਆ। ਕਹਿੰਦੇ ਤੇਰਾ ਪਾਣੀ ਤੇਰੇ ਵਾਲਾ ਕੰਮ ਕਰੀ ਜਾਂਦਾ, ਸਾਡਾ ਤੇਰੇ ਸਾਡੇ ਵਾਲਾ ਕਰੀ ਜਾਂਦਾ। ਦੇਖੋ ਮਹਾਂਪੁਰਖ, ਕਿਉਂਕਿ ਜਲ ਉੱਤੇ ਜਲ ਜਿਹੜਾ ਨਾ, ਇਹਦੇ ਚ ਸਾਰਿਆਂ ਨੂੰ ਗ੍ਰਹਿਤਾ ਸ਼ਕਤੀ ਆ, ਸਭ ਨੂੰ ਗ੍ਰਹਿਣ ਸ਼ਕਤੀ। ਗਿੱਲਾ ਹੱਥ ਬਿਜਲੀ ਨੂੰ ਲੱਗ ਜਾਓ, ਉਦੋਂ ਕਰੰਟ ਪੈਂਦਾ, ਸਭ ਨੂੰ ਜ਼ਿਆਦਾ। ਇਸੇ ਕਰਕੇ ਪੰਜ ਬਾਣੀਆਂ ਜਲ ਤੇ ਪੜ ਕੇ ਅੰਮ੍ਰਿਤ ਤਿਆਰ ਕੀਤਾ, ਅੰਮ੍ਰਿਤ ਦਾ ਸਰੋਵਰ ਬਣਾ ਕੇ ਕੀਰਤਨ ਤਾਂ ਕੀਤਾ ਉੱਥੇ ਕਿ ਕੀਰਤਨ ਦੀਆਂ ਰੇਪ ਉੱਤੇ ਸੋਨਾ ਤਾਂ ਲਾਇਆ ਕਿ ਉਹ ਧਾਤੂ ਦਾ ਅਕਸ ਸੂਰਜ ਦੁਆਰਾ ਜਦੋਂ ਪਾਣੀ ਚ ਪੈਂਦਾ, ਬੇਰੀ ਲਾਈ ਉਹ ਕੋਟ ਹਟਾਉਂਦਾ। ਹਰ ਚੀਜ਼ ਮਹਾਰਾਜ ਨੇ ਸੈਂਟੀਫਿਕ ਤਰੀਕੇ ਨਾਲ ਤਿਆਰ ਕੀਤੀ ਹੈ, ਪੂਰੇ ਵਿਗਿਆਨ ਦੇ ਨਾਲ ਕੀਤੀ ਹੈ। ਮਹਾਰਾਜ ਨੂੰ ਵੱਡਾ ਵਿਗਿਆਨੀ ਕੌਣ ਹੈ? ਮਹਾਰਾਜ ਨੂੰ ਵੱਡਾ ਸਾਇੰਸਿਸਟ ਕੌਣ ਹੈ? ਮਹਾਰਾਜ ਨੂੰ ਵੱਡਾ ਡਾਕਟਰ ਕੌਣ ਹੈ? ਇਸ ਕਰਕੇ ਜੇ ਇੱਕ ਡਾਕਟਰ ਆਪਣੇ ਪੁੱਤ ਨੂੰ ਡਾਕਟਰ ਬਣਾ ਸਕਦਾ, ਤੇ ਗੁਰੂ ਸਾਹਿਬ ਆਪਣੇ ਪੁੱਤ ਨੂੰ ਸੰਤ ਨਹੀਂ ਬਣਾ ਸਕਦੇ? ਸੂਰਮਾ ਵੀ ਬਣਾ ਸਕਦੇ, ਸੂਰਮੇ ਬਣਾਏ, ਬਾਬਾ ਦੀਪ ਸਿੰਘ ਸੂਰਮਾ ਬਣਾਇਆ, ਭਾਈ ਦਇਆ ਸਿੰਘ ਸੂਰਮੇ ਬਣਾਏ ਆ, ਗਿਆਨੀ ਧਿਆਨੀ ਬਣਾਏ ਹੈ, ਹਾਂਜੀ, ਭਾਈ ਘਨੱਈਏ ਵਰਗੇ ਸੰਤ ਬਣਾਏ ਹੈ, ਲੱਦੇ ਵਰਗੇ ਪਰਉਪਕਾਰੀ ਬਣਾਏ ਹੈ, ਮੱਖਣ ਸ਼ਾਹ ਲਵਾਣੇ ਵਰਗੇ ਪਖੰਡ ਦੇ ਜਾਲ ਤੋਂ ਕੱਢਣ ਵਰਗੇ ਪੈਦਾ ਕੀਤੇ ਹੈ। ਕਿਹਦਾ ਕਿਹਦਾ ਨਾਂ ਗਿਣੀਏ, ਕਿਹਦਾ ਛੱਡੀਏ? ਇਹ ਸਾਰੇ ਇੱਕੋ ਜਿਹੇ ਹੈ। ਜਦ ਦਰਖਤ ਇੱਕ ਆ, ਉਹਦੇ ਫਲਾਂ ਦੇ ਰਸਤਾ ਫਰਕ ਕਿਵੇਂ ਹੋ ਸਕਦਾ? ਗੱਜ ਕੇ ਬੋਲੋ, ਇਹ ਬ੍ਰਿਕਸ਼ ਇੱਕ ਹੈ, ਇਹਨੂੰ ਫਲ ਵੀ ਉਹੋ ਜਿਹਾ ਲੱਗੇ, ਉਹੋ ਜਿਹਾ ਫਲ ਲੱਗੇ। ਹੁਣ ਭਾਈ ਗੁਰਦਾਸ ਸਾਹਿਬ ਗ੍ਰਿਹਸਥ ਆਸ਼ਰਮ ਦੇ ਉੱਤੇ ਬਹੁਤ ਲਿਖਦੇ, ਔਰ ਆਪ ਉਹ ਬਾਲ ਬ੍ਰਹਮਚਾਰੀ ਹੈ। ਗੱਜ ਕੇ ਬੋਲੋ, ਸਾਡੇ ਦੇਸ਼ ਦੇ ਵਿੱਚ ਦੋ ਤਰ੍ਹਾਂ ਦੀ ਪਰੰਪਰਾ ਆ ਰਹੀ ਹੈ। ਉਦੋਂ ਨਾ ਮਦਰਸੇ ਹੁੰਦੇ ਸੀ, ਮੁਸਲਮਾਨੀ ਰਾਜ ਆਇਆ ਨੀ ਮਦਰਸੇ, ਅੰਗਰੇਜ਼ ਰਾਜ ਨੂੰ ਸਕੂਲ ਕਾਲਜ ਲੈਂਦੇ ਯੂਨੀਵਰਸਿਟੀਆਂ। ਸਾਡੇ ਦੇਸ਼ ਵਿੱਚ ਹੁੰਦੀਆਂ ਸੀ ਗੁਰੂਕੁਲਾਂ, ਉਹਨਾਂ ਦੇ ਵਿੱਚ 5 ਸਾਲ ਦੀ ਉਮਰ ਚ ਬੱਚਾ ਛੱਡਿਆ ਜਾਂਦਾ ਸੀ, 5 ਸਾਲ ਤੋਂ 12 ਸਾਲ ਤੱਕ ਧਾਰਮਿਕ ਵਿਦਿਆ ਦਿੱਤੀ ਜਾਂਦੀ ਸੀ। ਉਹਨਾਂ ਦੀ ਸਮਝ ਫਜ਼ੂਲੇ ਹੈ ਕਿ ਬੁੱਢਾ ਹੋ ਗਿਆ ਚੱਲ ਹੁਣ ਗੁਰਦੁਆਰੇ ਚਲ ਗਿਆ। ਫਿਰ 12 ਤੋਂ 25 ਸਾਲ ਤੱਕ ਦੂਜੀਆਂ ਵਿਧੀਆਂ, ਜਦੋਂ ਜੜ ਚ ਧਰਮ ਪਾ ਦਿੱਤਾ ਜਾਂਦਾ ਸੀ, ਦੂਜੀਆਂ ਵਿਦਿਆ ਉਸ ਬੱਚੇ ਦੇ ਮਨ ਨੂੰ ਹਲਾ ਕੇ ਨਾਸਤਕ ਨਹੀਂ ਸੀ ਬਣਾ ਸਕਦੀ। ਹੁਣ ਅਸੀਂ ਧਰਮ ਨੂੰ ਪਿੱਠ ਦੇ ਦਿੱਤੀ ਹੈ, ਦੂਜੀਆਂ ਵਿਦਿਆ ਦਾ ਬਹੁਤ ਪੜ੍ਹਾਉਂਦੇ ਹਾਂ, ਇਸ ਕਰਕੇ ਪੜ੍ਹ ਕੇ ਜਿੰਨੇ ਪ੍ਰੋਫੈਸਰ ਆ ਨਾਸਤਕ ਹੋਈ ਜਾਂਦੇ, ਨਾਸਤਕ ਬਣਾਈ ਜਾਂਦੇ। ਇਹਨੀ ਮਾਂ ਪੇ ਦੀ ਭਗਤੀ ਨੀ ਪੈਦਾ ਕੀਤੀ, ਇਹ ਆਪਣੀ ਭਗਤੀ ਵੀ ਨੀ ਟੀਚਰ ਪੈਦਾ ਕਰ ਸਕੇ ਬੱਚੇ ਸਾਡਾ ਸਤਿਕਾਰ ਕਰਨ। ਆਹ ਹੁਣੇ ਮੈਂ ਆਇਆ ਉੱਥੇ ਤੁੜ ਪਿੰਡ ਆ, ਉਹ ਮੁੰਡਿਆਂ ਨੇ ਟੀਚਰ ਨੂੰ ਕੁੱਟਿਆ, ਜਦੋਂ ਪੜ੍ਹਦੇ ਟੀਚਰ ਨੂੰ ਕੁੱਟਿਆ ਬਹੁਤ ਜ਼ਿਆਦਾ, ਉਹਦੀਆਂ ਕੁਰਸੀਆਂ ਤੇ ਬਹਿ ਜਾਂਦੇ। ਨਾ ਮਾਂ ਪੇ ਦੀ ਭਗਤੀ ਇਹ ਪੈਦਾ ਕਰ ਸਕੇ, ਨਾ ਟੀਚਰ ਆਪਣੀ ਭਗਤੀ ਪੈਦਾ ਕਰ ਸਕੇ, ਸੰਤਾਂ ਦੀ ਤੇ ਪਰਮਾਤਮਾ ਦੀ ਭਗਤੀ ਤੇ ਨਹੀਂ ਕੀ ਪੈਦਾ ਕਰਨੀ ਸੀ, ਕਿਉਂਕਿ ਨਾਸਤਕ ਨਾਸਤਕ ਹੈ। ਪਹਿਲਾ ਟੀਚਰ ਮਾਂ ਪੇ, ਜਿਹੜਾ ਮਾਂ ਪੇ ਤੇ ਆਸਤਕ ਹੋਊਗਾ ਉਹ ਸਕੂਲ ਦੇ ਟੀਚਰ ਲਈ ਵੀ ਆਸਤਕ ਹੋਊਗਾ, ਜਿਹੜਾ ਸਕੂਲ ਦੇ ਉਸਤਾਦ ਦਾ ਆਸਤਕ ਹੈ ਉਹ ਸੰਤਾਂ ਤੇ ਵੀ ਆਸਤਕ ਹੋਊਗਾ, ਜਿਹੜਾ ਸੰਤਾਂ ਤੇ ਆਸਤਕ ਹੈ ਉਹ ਗੁਰੂ ਗ੍ਰੰਥ ਸਾਹਿਬ ਤੇ ਪਰਮਾਤਮਾ ਦਾ ਵੀ ਆਸਤਕ ਹੋਊਗਾ। ਹੁਣ ਡਿਗਰੀਆਂ ਡਿਪਲੋਮੇ ਲੈ ਲਿਆ, ਨਾ ਪਤੀ ਦੀ ਭਗਤੀ ਰਹੀ ਹੈ, ਨਾ ਪਤਨੀ ਦੀ ਭਗਤੀ ਰਹੀ ਹੈ, ਨਾ ਰਾਜੇ ਦੀ ਭਗਤੀ ਹੈ, ਨਾ ਪ੍ਰਜਾ ਦੀ ਭਗਤੀ ਹੈ, ਇਸੇ ਕਰਕੇ ਅਰਾਜਕਤਾ ਫੈਲੀ ਹੋਈ ਹੈ। ਬਾਬਾ ਸਾਹਿਬ ਨੇ ਬੇਦੀ ਜੀ ਨੇ ਬਚਨ ਕੀਤੇ ਸੀ, ਜਿੱਦਣ ਵੀਰ ਸਿੰਘ ਮੈਂ ਜਾਵਾਂਗਾ ਅਰਾਜਕਤਾ ਫੈਲ ਜਾਊਗੀ, ਜਿੱਦਣ ਵੀਰ ਸਿੰਘ ਤੂੰ ਜਾਏਗਾ ਧੁੰਦੂਕਾਰ ਫੈਲ ਜਾਊਗਾ, ਜਿੱਦਣ ਸੰਤ ਜਾਊਗਾ ਕਹਿੰਦੇ ਧੁੰਦੂਕਾਰ ਫੈਲ ਜਾਊਗਾ। ਸਾਇੰਸ ਵਾਲੇ ਕਹਿੰਦੇ ਆ ਕਿ ਲਾ ਆਫ ਗ੍ਰੈਵੀਟੇਸ਼ਨ ਦੇ ਨਾਲ ਇਹ ਕੰਮ ਚੱਲ ਰਿਹਾ, ਆਕਾਸ਼ ਧਰਤੀ ਨੂੰ ਆਪਣੇ ਵੱਲ ਖਿੱਚ ਰਿਹਾ, ਧਰਤੀ ਆਕਾਸ਼ ਨੂੰ ਆਪਣੇ ਵੱਲ ਖਿੱਚਦੀ ਤਾਂ ਬ੍ਰਹਿਮੰਡ ਕਾਇਮ ਆ। ਮੈਂ ਸਾਇੰਸ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਆਕਾਸ਼ ਪੈਦਾ ਕਿਨ ਕੀਤਾ, ਧਰਤੀ ਕਿਨ ਪੈਦਾ ਕੀਤੀ, ਇਹਨਾਂ ਚ ਗੁਰੂ ਤਾਂ ਖਿੱਚ ਕਿਨ ਰੱਖੀ, ਇੱਥੇ ਸਾਇੰਸ ਚੋਪਿਆ। ਆਕਾਸ਼ ਆਪੇ ਪੈਦਾ ਹੋ ਗਿਆ ਕਿ ਆਕਾਸ਼ ਨੂੰ ਕਿਸੇ ਨੇ ਪੈਦਾ ਕੀਤਾ, ਧਰਤੀ ਆਪੇ ਪੈਦਾ ਹੋਈ ਹੈ ਜਾਂ ਕਿਸੇ ਨੇ ਪੈਦਾ ਕੀਤੀ ਹੈ, ਇਹਨਾਂ ਚ ਖਿੱਚ ਕਿਨ ਰੱਖੀ ਹੈ ਗੁਰੂ ਤਾਂ, ਉਹ ਕਿਹੜੇ ਸਾਇੰਸਦਾਨ ਦੇ ਪਿਓ ਨੇ ਰੱਖੀ ਹੈ, ਕਿਹੜੇ ਵਿਗਿਆਨੀ ਨੇ ਰੱਖੀ ਹੈ, ਉਹੀ ਆਕਾਸ਼ ਨੂੰ ਪੈਦਾ ਕਰਦਾ, ਉਹੀ ਧਰਤੀ ਨੂੰ, ਉਹੀ ਬਾਕੀ ਤੱਤਾਂ ਨੂੰ, ਪ੍ਰਕਿਰਤੀ ਨੂੰ, ਉਹੀ ਖਿੱਚ ਰੱਖਣ ਵਾਲਾ। ਇਹ ਧਰਤੀ ਕਾਹਦੇ ਆਸਰੇ ਖੜੀ ਹੈ, ਇਹ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੇ ਚਰਨ ਛੋਹ ਦੇ ਨਾਲ ਖੜੀ ਹੈ। ਜਿਸ ਦਿਨ ਇਸ ਧਰਤੀ ਦੇ ਉੱਤੇ ਬੰਦਗੀ ਕਰਨ ਵਾਲੇ ਮਹਾਂਪੁਰਖ ਨਾ ਰਹੇ, ਇੱਥੇ ਪਰਲੋ ਹੋ ਜਾਏਗੀ, ਧੁੰਦੂ ਕਰਮ ਆ ਜਾਏਗਾ। ਬਾਬਾ ਕਰਮ ਸਿੰਘ ਮਹਾਰਾਜ ਦੇ ਕੋਲ ਹਰਿਦੁਆਰ ਤੋਂ ਸਨਾਤਨੀ ਮਹਾਂਪੁਰਖਾਂ ਦੀ ਸੰਤ ਮੰਡਲੀ ਚਲੇ ਗਈ, ਜਿਵੇਂ ਹੁਣ ਬਾਬਾ ਜੀ ਕੁੰਭ ਦੀ ਗੱਲ ਕਰਦੇ ਸੀ, ਜਦੋਂ ਸਰਾਧਾਂ ਦੀ ਮੱਸਿਆ ਹੁੰਦੀ ਹੈ ਤੇ ਕਾਫੀ ਉੱਥੇ ਜਾਂਦੇ ਆ, ਇੱਕ ਗਰਮੀ ਹੁੰਦੀ ਹੈ, ਗੰਗਾਈ ਦਾ ਪਾਣੀ ਠੰਡਾ, ਭੰਡਾਰੇ ਵੀ ਬਹੁਤ ਹੁੰਦੇ ਆ, ਦਕਸ਼ਿਣਾ ਵੀ ਕਾਫੀ ਮਿਲਦੀ ਰਹਿੰਦੀ ਹੈ। ਬਾਬਾ ਕਰਮ ਸਿੰਘ ਮਹਾਰਾਜ ਰੋਟੀ ਵਾਲਾ ਰੋਜ਼ ਕਥਾ ਕੀਰਤਨ ਹੁੰਦੇ ਆ, ਕਥਾ ਕੀਰਤਨ ਹੁੰਦੇ ਆ, ਬੜਾ ਆਨੰਦ ਬਣਿਆ। ਕਹਿੰਦੇ ਮਹਾਰਾਜ ਹੁਣ ਸਰਾਧਾਂ ਦੀ ਮੱਸਿਆ ਸਾਨੂੰ ਛੁੱਟੀ ਦਿਓ, ਅਸੀਂ ਹਰਿਦੁਆਰ ਜਾਣਾ, ਗੰਗਾ ਮਈਆ ਨੇ ਇਸ਼ਨਾਨ ਕਰੇਂਗੇ। ਮਹਾਂਪੁਰਖ ਕਹਿਣ ਲੱਗੇ ਇਹ ਸੰਤ ਤੇ ਆਪ ਤੀਰਥ ਹੁੰਦੇ, ਇਹ ਤਾਂ ਆਮ ਪਾਪੀ ਲੋਕਾਂ ਲਈ ਹੁੰਦਾ, ਗੰਗਾ ਜਮਨਾ ਸਰਸਵਤੀ ਤੋਂ ਉਦਮ ਕਰਿਆ ਧੂਲ ਸਾਧੂ ਕੀ ਕਰੇ, ਪਾਣੀ ਦੇ ਕਹਿੰਦੀ ਤੇ ਦੇਖੋ ਕਿੰਨਾ ਆਨੰਦ ਆ, ਲੰਗਰ ਪਾਣੀ ਸੋਹਣੇ ਆ, ਕਥਾ ਕੀਰਤਨ ਹੋ ਰਹੇ ਆ, ਵੈਕੁੰਠ ਨਗਰ ਜਹਾਂ ਸੰਤ ਵਾਸਾ ਬਣਿਆ ਹੋਇਆ, ਤੇ ਕਹੋ ਕਬੀਰੇ ਕਹੀਏ ਕਾਹੇ ਸਾਧ ਸੰਗਤ ਵੈਕੁੰਠ ਹੈ ਆਵੇ। ਪਰ ਉਹ ਮਨ ਦੇ ਵਿੱਚ ਘੁੰਡੀ ਜਿਹੜੀ ਹੁੰਦੀ ਹੈ, ਜਿੰਨਾ ਚਿਰ ਬ੍ਰਹਮ ਦਾ ਗਿਆਨ ਨਹੀਂ ਹੁੰਦਾ ਉਨਾ ਚਿਰ ਨਿਕਲਦੀ ਨਹੀਂ ਸਾਧਨਾ, ਭਾਵੇਂ ਕਿੰਨੀ ਹੋਵੇ। ਗੱਜ ਕੇ ਬੋਲੋ ਸਾਧਨਾ ਸਿੱਧੀ ਨੂੰ ਪੈਦਾ ਕਰਦੀ ਹੈ, ਪਰ ਜਦ ਤੱਕ ਆਤਮਾ ਦੀ ਸਿੱਧੀ ਪੈਦਾ ਨਹੀਂ ਹੁੰਦੀ ਫੇਰ ਵੀ ਅਗਿਆਨ ਜਿਹੜਾ ਪਰਮਾਣ ਗਾਤਿਆ ਜਾਂ ਪਰਮੇਹ ਗਾਤਿਆ ਜਾਂ ਵਪਰਜੇ ਸੰਸੇ ਹੈ, ਇਹ ਕਿਸੇ ਨਾ ਕਿਸੇ ਰੂਪ ਵੀ ਬਣੇ ਰਹਿੰਦੇ। ਸੰਸੇ ਦਾ ਮਤਲਬ ਹੁੰਦਾ ਦੋ ਕੋਟੀ ਵਾਲਾ ਗਿਆਨ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸ ਤੱਤ ਦੇ ਤੋਂ ਸੁਣਾਂਗੇ ਤੇ ਪਰਮਾਣਗਤ ਸੰਸਾਰ ਦੂਰ ਹੋਊਗਾ, ਇਹਦੇ ਚ ਕੀ ਲਿਖਿਆ ਹੈ, ਆਤਮਾ ਸਾਧ ਹੈ, ਬ੍ਰਹਮ ਸਾਧ ਹੈ, ਸੰਸਾਰ ਕੀ ਸਾਰਾ, ਇਸ ਤਰ੍ਹਾਂ ਮੰਨਣ ਤੋਂ ਜਾਂ ਅਧਿਆਸਨ ਤੋਂ ਇਹ ਸਾਰਾ ਲੰਬਾ ਪ੍ਰਕਰਨ ਹੈ। ਸੋ ਇਸ ਵਾਸਤੇ ਫਿਰ ਵਿਸ਼ਾ ਬਹੁਤ ਕਠਿਨ ਹੋ ਜਾਂਦਾ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਮਹਾਂਪੁਰਖ ਕਹਿੰਦੇ ਚੰਗਾ ਪਿਆਓ ਤੁਹਾਨੂੰ ਵਿਦਾਇਗੀ ਦੇਈਏ, ਰੋਪੇ ਦੇਤੇ, ਪ੍ਰਸ਼ਾਦ ਦੇਤਾ, ਦਕਸ਼ਿਣਾ ਦੇਤੀ, ਬਰਸ਼ੀ ਸੰਤਾਂ ਨੇ ਹੱਥ ਫੜੀ ਹੋਈ ਹੈ। ਕਹਿੰਦੇ ਸੰਤ ਜੀ ਬੜਾ ਆਨੰਦ ਬਣਿਆ ਸੀ ਉੱਥੇ, ਬਰਸ਼ੀ ਮਹਾਂਪੁਰਖਾਂ ਨੇ ਮਾਰੀ, ਕਹਿਣ ਲੱਗੇ ਜਨ ਕੈ ਚਰਨ ਤੀਰਥ ਕੋਟ ਗੰਗਾ, ਤਿੰਨ ਪਾਣੀ ਦੇ ਸੁੰਬੇ ਉਹ ਨਿਕਲੇ 12-12 ਫੁੱਟ ਜਿਵੇਂ ਫੁਹਾਰਾ ਨਿਕਲਦਾ। ਕਹਿੰਦੇ ਲਵਾ ਗੰਗਾ ਜਮਨਾ ਸਰਸਵਤੀ ਆ ਗਈ, ਇਸ਼ਨਾਨ ਕਰ ਲਓ। ਪਰ ਉਹ ਭਾਗ ਫੇਰ ਨਹੀਂ ਜਾ ਕੇ ਬਾਬਾ ਜੀ ਛੁੱਟੀ ਦੇ ਦਿਓ ਗੰਗਾ ਮਾਈ ਜੀ ਮੈਂ ਇਸ਼ਨਾਨ ਕਰਾਂਗੇ। ਕਹਿੰਦੇ ਇੱਕ ਪਾਣੀ ਦੀ ਗੰਗਾ ਇੱਕ ਬਾਣੀ ਦੀ ਗੰਗਾ। ਪਾਣੀ ਦੀ ਗੰਗਾ ਇੱਕ ਦੇਸ਼ ਵਿੱਚ ਵਹਿੰਦੀ ਹੈ, ਬਾਣੀ ਦੀ ਗੰਗਾ ਹਰ ਥਾਂ ਵਹਿ ਰਹੀ ਹੈ। ਇਹ ਬਾਣੀ ਦੀ ਗੰਗਾ ਇਹ ਮਨ ਬਾਣੀ ਸਰੀਰ ਨੂੰ ਸ਼ੁੱਧ ਕਰ ਦਿੰਦੀ ਹੈ। ਇਹ ਜਿਹੜੀ ਬਾਣੀ ਦੀ ਗੰਗਾ ਹੈ ਪ੍ਰਤੱਖ ਦੇਖ ਕੇ ਵੀ ਕਈ ਵਾਰੀ ਬੰਦੇ ਨੂੰ ਯਕੀਨ ਨਹੀਂ ਆਉਂਦਾ, ਕਿਉਂਕਿ ਅੱਠ ਸੱਠ ਤੀਰਥ ਜੈ ਸਾਧ ਭਗਤ ਹੈ ਕੋਟ ਬੈਕੁੰਠ ਜੈ ਨਾਮ ਉਚਰੈ। ਜਿੱਥੇ ਗਿਆਨਵਾਨ ਸਾਧੂ ਆਪਣੇ ਮੁਬਾਰਕ ਚਰਨ ਰੱਖਦਾ ਹੈ ਉੱਥੇ 18 ਤੀਰਥ ਨਿਵਾਸ ਕਰਦੇ, ਜਿੱਥੇ ਬੰਦਗੀ ਕਰਦਾ ਕਰੋੜਾਂ ਬਕੁੰਠ ਇੱਕ ਬਕੁੰਠ ਨੇ। ਗੱਜ ਕੇ ਬੋਲੋ ਬਕੁੰਠ ਤੇ ਹੈ ਮਹਾਂਪੁਰਖਾਂ ਦੇ ਚਰਨਾਂ ਵਿੱਚ, ਜਿੱਥੇ ਉਹ ਗੱਜ ਦੋ ਸੱਚਖੰਡ ਸੱਚ ਦਾ ਖੰਡ ਉਹ ਤੇ ਵਿਕਾਸ ਨਹੀਂ ਲੱਗਿਆ। ਜਿੱਥੇ ਸੱਚ ਹੈ ਉਹ ਖੰਡ ਟੁਕੜਾ ਸੱਚਖੰਡ ਬਣ ਜਾਂਦਾ, ਚਾਹੇ ਹਿਰਦੇ ਨੂੰ ਬਣਾ ਲਓ ਚਾਹੇ ਧਰਤੀ ਨੂੰ ਬਣਾ ਲਓ। ਹੁਣ ਆ ਸੱਚਖੰਡ ਤੋਂ ਘੱਟ ਹੈ ਇਸ ਵੇਲੇ, ਇਹ ਸੱਚਖੰਡ ਨੇ ਜਿੱਥੇ ਖੁਦ ਮਹਾਰਾਜ ਬੈਠੇ ਹੈ, ਉਹਨਾਂ ਦੇ ਪਿਆਰੇ ਬੈਠੇ ਹੈ, ਉਹਨਾਂ ਦੀ ਪਿਆਰੀ ਸੰਗਤ ਬੈਠੀ ਹੈ, ਲੰਗਰ ਦੀਵਾਨ ਚੱਲ ਰਿਹਾ, ਕਥਾ ਕੀਰਤਨ ਹੋ ਰਿਹਾ ਹੈ, ਉਹਦਾ ਜਾਸ ਹੋ ਰਿਹਾ। ਹੋਰ ਸੱਚਖੰਡ ਕਿਹੜਾ ਹੈ? ਤੁਸੀਂ ਖੁਦ ਇਸ ਵੇਲੇ ਸੱਚਖੰਡ ਵਿੱਚ ਬੈਠੇ ਹੋ, ਸੱਚਖੰਡ ਬਸੇ ਨਿਰੰਕਾਰ ਨਿਰੰਕਾਰ ਵਿੱਚ ਬੈਠੇ ਹੈ। ਗੱਜ ਕੇ ਬੋਲੋ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੋਨੇ ਬੰਦਗੀਆਂ ਦਿਖਾਈ ਜਾਂਦੇ ਆ। ਪਲੇਗ ਪੈ ਗਈ, ਆ ਗਏ ਮਹਾਰਾਜ, ਪਲੇਗ ਪੈ ਗਈ, ਬੰਦੇ ਮਰੀ ਜਾਂਦੇ, ਅੰਗਰੇਜ਼ ਰਾਜ ਸੀ, ਮਰਦੇ ਹਿੰਦੁਸਤਾਨ ਦੇ, ਜੰਮਦੇ ਹਿੰਦੁਸਤਾਨ ਦੇ, ਦੋਵੇਂ ਨੂੰ ਕੀ ਫਿਕਰ ਹੈ? ਗੱਜ ਕੇ ਬੋਲੋ ਆਪਣਾ ਰਾਜ ਹੋਵੇ, ਹੁਣ ਤਾਂ ਆਪਣੇ ਰਾਜ ਵਾਲੇ ਵੀ ਸੁਣਦੇ ਹੋਏ, ਖਾਸ ਕਰਕੇ ਸਿੱਖਾਂ ਦਾ ਤਾਂ ਕੋਈ ਮੁੱਲ ਹੈ ਹੀ ਨਹੀਂ ਕਿਸੇ ਪਾਸੇ, ਸਭ ਚੀਜ਼ਾਂ ਦਾ ਮੁੱਲ ਹੈ ਹਿੰਦੁਸਤਾਨ ਚ, ਸਿੱਖ ਦੇ ਸਿਰ ਤੇ ਖੂਨ ਦਾ ਕੋਈ ਮੁੱਲ ਨਹੀਂ ਹੈ। ਪਾਰੀ ਦਾ ਮੁੱਲ ਪਾਉਂਦੇ ਪਾਤਸ਼ਾਹ ਆਪ। ਸੋ ਸਾਧ ਸੰਗਤ ਜੀ ਪਲੇਗ ਪਈ, ਆ ਗਏ ਬਾਬਾ ਜੀ, ਪਲੇਗ ਪੈ ਗਈ। ਉਸ ਪਿੰਡ ਦੇ ਵਿੱਚ ਇੱਕ ਬੱਲਾ ਮਜ਼੍ਹਬੀ, ਉਹਦੇ ਘਰ ਵਾਲੇ ਦਾ ਨਾਮ ਸੀ ਬੱਖੋ। ਬਾਬਾ ਜੀ ਨੇ ਰਜਿਸਟਰ ਲਾਇਆ ਹੁੰਦੇ ਸੀ, ਨਾਂ ਲਿਖੇ ਹੁੰਦੇ ਸੀ, ਮੌਜ ਹੁੰਦੀ ਮਹਾਂਪੁਰਖਾਂ ਦੀ। ਕਹਿੰਦੇ ਉਹਨੂੰ ਬੁਲਾਓ, ਬੁਲਾ ਲਿਆ ਤੇ ਬਾਬਾ ਜੀ ਜਦੋਂ ਬੋਲਦੇ ਸੀ ਰਮਜ ਵਿੱਚ ਬੋਲਦੇ ਸੀ, ਬਹੁਤ ਵਿਦਵਾਨ ਸੀਗੇ, ਸੰਸਕ੍ਰਿਤ ਅਰਬੀ ਫਾਰਸੀ ਦੇ ਪੰਡਿਤ ਸੀਗੇ, ਉਹ ਆਲਮ ਸੀਗੇ ਤੇ ਕਮਾਈ ਵੀ ਪੂਰੀ ਸੀ। ਜਦੋਂ ਬੋਲਦੇ ਸੀ ਕਾਵ ਵਿੱਚ ਬੋਲਦੇ ਹੁੰਦੇ ਸੀ, ਬਹੁਤ ਸੰਖੇਪ ਜਿਹਾ। ਤੇ ਬਾਬਾ ਜੀ ਕਹਿੰਦੇ ਬਲਿਆ ਬੱਖੋ ਨੂੰ ਸਮਝਾ, ਬੱਖੋ ਪੈ ਗਈ ਭੈੜੇਰਾ, ਤੇਰਾ ਕੰਮ ਦਊ ਗਵਾ। ਉੱਥੇ ਬੱਲਾ ਗਿਆ ਜਮਰਾਜ ਨੂੰ, ਬੱਖੋ ਗਿਆ ਉਹਦੇ ਘਰ ਵਾਲੀ ਮੌਤ ਨੂੰ, ਤੇ ਖੜੇ ਮੋਹਰੇ ਮਜ਼੍ਹਬੀ ਹੈ। ਉਹ ਕਹਿੰਦੇ ਬੱਲਿਆ ਜਮਰਾਜ ਆਪਣੀ ਘਰ ਵਾਲੀ ਮੌਤ ਨੂੰ ਕਿਉਂ ਨਹੀਂ ਸਮਝਾਉਂਦਾ? ਆ ਗਰੀਬ ਪਰਜਾ ਨੂੰ ਮਾਰੀ ਜਾਂਦੀ, ਨਹੀਂ ਤਾਂ ਤੇਰਾ ਵੀ ਕੰਮ ਖਰਾਬ ਹੋ ਜਾਊਗਾ। ਆ ਲੋ ਧਾਰਨਾ ਗੱਜ ਵੱਜ ਕੇ ਬੋਲਿਓ, ਸਾਡਾ ਵੀ ਕਿਤੇ ਜਨਮ ਮਰਨ ਕੱਢਿਆ ਹੋਇਆ, ਸਾਰਿਆਂ ਦਾ ਜੀਵਨ ਸਫਲ। ਬੱਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ, ਬੱਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ, ਨੇੜੇ ਨਾ ਜਾਇਓ ਦੂਤੋ, ਨੇੜੇ ਨਾ ਜਾਇਓ ਦੂਤੋ,
ਨੇੜੇ ਨਾ ਜਾਇਓ ਦੂਤੋ, ਨੇੜੇ ਨਾ ਜਾਇਓ ਦੂਤੋ,
ਨੇੜੇ ਨਾ ਜਾਇਓ ਦੂਤੋ, ਨੇੜੇ ਨਾ ਜਾਇਓ ਦੂਤੋ,
ਨੇੜੇ ਨਾ ਜਾਇਓ ਦੂਤੋ, ਨੇੜੇ ਨਾ ਜਾਇਓ ਦੂਤੋ,
ਬੰਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ, ਬੰਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ,
ਬੰਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ, ਬੰਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ।
ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਮ ਨਾ ਤੂੰ ਨੇ ਛੁਟੈ ਨਿਕਟ ਨਾ ਜਾਇਓ ਦੂਤ। ਇਹ ਕਿਹਦੇ ਵਾਸਤੇ ਲਿਖਿਆ ਭਾਈ, ਕਿਹਦੇ ਵਾਸਤੇ ਲਿਖਿਆ? ਜਾਮ ਚਿੜਕਾਂ ਤੇ ਉਲੂਆਂ ਚ ਮੁੰਡੇ ਗੜਾਂ ਨੇ ਮੀਟਿੰਗ ਕੀਤੀ, ਇਹ ਸੂਰਜ ਨਾਂ ਦੀ ਕੋਈ ਚੀਜ਼ ਨਹੀਂ, ਗੱਜ ਕੇ ਬੋਲੋ ਇਹਨਾਂ ਦੇ ਗਏ ਸੂਰਜ ਚੜ੍ਹਨ ਅੱਟ ਗਿਆ। ਅੱਜ ਕੱਲ ਵੀ ਬੜੀਆਂ ਮੀਟਿੰਗਾਂ ਹੋ ਰਹੀਆਂ, ਇੱਕ ਇੱਥੇ ਪ੍ਰਚਾਰਕ ਆ ਕੇ ਗਿਆ, ਬਾਬਾ ਜੀ ਕਹਿੰਦਾ ਮੈਂ ਪੰਜਾਬ ਚ ਸਾਰੇ ਸੰਤਾਂ ਦੇ ਸੁਹਾਗਾ ਫੇਰਿਆ ਆ ਤੇ ਇੱਥੇ ਵੀ ਫੇਰ ਚੱਲਿਆ, ਕਿਤੇ ਜੰਮ ਨਾ ਪੈਣ, ਗੱਜ ਕੇ ਬੋਲੋ ਆ ਪ੍ਰਚਾਰ ਕਰ ਗਿਆ ਇੱਥੇ, ਆ ਸੁਹਾਗਾ ਫਿਰਿਆ ਦੇਖ ਲਓ, ਸੁਹਾਗਾ ਫਿਰ ਕੇ ਗਿਰ ਨੱਪਦੀ ਏ ਤੇ ਜ਼ਿਆਦਾ ਬੀਜ ਜੰਮਦਾ ਹੁੰਦਾ, ਤੇ ਜ਼ਿਆਦਾ ਜੰਮਦਾ ਸੁਗੋਂ ਉਹ ਜ਼ਿਆਦਾ ਜੰਮਦਾ। ਕਹਿੰਦੇ ਮਨਸੂਰ ਉਹਨੂੰ ਸੋਲੇ ਟੰਗ ਦਿੱਤਾ, ਗੁਰੂ ਆਖਦਾ ਜੋਗ ਦੀ ਜੋਗਤ ਔਖੀ, ਅਸਾਂ ਇਸ ਗੱਲੇ ਤੈਨੂੰ ਹਟਕਣਾ ਈ, ਸ਼ਮਸ ਵਾਂਗ ਲਹਾਉਣੀ ਖਲ ਔਖੀ, ਸੂਲੀ ਵਾਂਗ ਮਨਸੂਰ ਦੇ ਟੰਗਣਾ ਈ, ਉਹ ਵੀ ਕੈਦ ਨਾ ਪੰਖੀਆਂ ਵਾਂਗ ਪਿੱਛੋਂ, ਜੇਕਰ ਪਿੰਜਰੇ ਵਿੱਚ ਫਟਕਣਾ ਈ, ਰੱਖ ਰੱਬ ਦੀ ਆਸ ਦਰਿਆ ਭਰਨਾ, ਵਾਂਗ ਕੱਖ ਦੇ ਕਿਤੇ ਨਾ ਅਟਕਣਾ ਈ। ਮਨਸੂਰ ਨੂੰ ਇਹਦੀ ਭੈਣ ਸੰਤਾਂ ਕੋ ਜਾਂਦੀ ਹੁੰਦੀ ਸੀ, ਇਹ ਬੜਾ ਨਾਸਤਕ ਸੀ, ਤੇ ਮੇਰੀ ਭੈਣ ਸੰਤ ਕੋ ਜਾਂਦੀ ਤੇ ਮਗਰ ਲੋਕੇ ਬੈਠਾ, ਪਿਆਜ ਫੜਨਾ ਇਹਨੂੰ ਸੰਤ ਕੋ ਜਾਂਦੀ, ਜੇ ਲਿਓ ਲਿਆ ਹੀ ਲੰਗਰ ਪਾਣੀ, ਸੰਤ ਕਹਿੰਦੇ ਸੇਵਾ ਨੂੰ ਇੰਨੇ ਵਰਤਾਰੇ ਕਰਦੇ, ਇੱਕ ਭਗਤ ਕਹਿੰਦੇ ਉੱਥੇ ਵੀ ਬੈਠਾ, ਗੱਜ ਕੇ ਬੋਲੋ। ਬੀਬੀ ਕਹਿਣ ਲੱਗੀ ਉਹ ਆ ਜਾ ਮਨਮੁਖਾ, ਆ ਪ੍ਰਸ਼ਾਦ ਛਕ ਲਾ, ਤੈਨੂੰ ਵੀ ਰੱਬ ਮੱਤ ਦੇ ਦੇਵੇ। ਬਸ ਉਹ ਪ੍ਰਸ਼ਾਦ ਦ੍ਰਿਸ਼ਟੀ ਦਾ ਮਿਲਿਆ, ਬੁੱਧੀ ਪਲਟ ਗਈ ਤੇ ਆਪਣੇ ਪੜ੍ਹ ਲੈਂਦੇ ਆ ਅਹੰ ਬ੍ਰਹਮ ਅਸਮੀ, ਉਹ ਅਨਲ ਹੱਕ ਕਹਿੰਦੇ ਆਰਥਿਕ ਹੋਈ ਹੈ, ਉਹ ਫਾਰਸੀ ਦਾ ਇਹ ਸੰਸਕ੍ਰਿਤ ਹੈ ਗਲਤ ਹੋ ਰਹੀ ਹੈ, ਆਪਾਂ ਸੋਹਮ ਕਹਿੰਦੇ ਉਹਦਾ ਅਰਥ ਵੀ ਉਹੀ ਹੈ, ਗੱਜ ਕੇ ਬੋਲੋ ਅਰਥ ਤਾਂ ਉਹੀ ਹੈ। ਹੁਣ ਕਈ ਕਹਿੰਦੇ ਭਾਈ ਕਹੋ, ਸੰਤ ਬਣਨਾ ਜਿੰਨਾ ਔਖਾ ਉਨਾ ਹੀ ਬਣਨਾ ਭਾਈ ਔਖਾ, ਇਹ ਪਰਾਇਵਾਚੀ ਸ਼ਬਦ ਹੈ ਸਾਰੇ, ਜਾਨ ਕਹਿ ਲਓ, ਸੇਵਕ ਕਹਿ ਲਓ, ਗੁਰਮੁਖ ਕਹਿ ਲਓ, ਭਗਤ ਕਹਿ ਲਓ, ਸੰਤ ਕਹਿ ਲਓ, ਗੁਰਸਿੱਖ ਕਹਿ ਲਓ, ਇਹ ਸਾਰੇ ਪਰਿਆਇਵਾਚੀ ਸ਼ਬਦ ਹੈ। ਅੱਗੇ ਵੀ ਮੈਂ ਇੱਕ ਦਿਨ ਦੱਸਿਆ ਸੀ, ਵਾਟਰਮੈਲਨ ਕਹਿ ਲਓ, ਤਰਬੂਜ ਕਹਿ ਲਓ, ਹਦਵਾਣਾ ਕਹਿ ਲਓ, ਮਤੀਰਾ ਕਹਿ ਲਓ, ਗੱਲ ਤਾਂ ਇੱਕੋ ਹੀ ਹੈ, ਬੋਲੀ ਭੇਦੇ ਝਗੜੇ ਆ, ਇਹਨਾਂ ਲੋਕਾਂ ਨੇ ਬੋਲੀ ਭੇਦੇ ਝਗੜੇ ਪਾਏ ਆ, ਗੱਲ ਇੱਕੋ ਹੀ ਹੈ, ਭਾਈ ਵੀ ਉਹੀ ਹੈ, ਜਨ ਵੀ ਉਹੀ ਹੈ, ਸੰਤ ਵੀ ਉਹੀ ਹੈ, ਭਗਤ ਵੀ ਉਹੀ ਹੈ। ਹੁਣ ਇਹਦੇ ਵਿੱਚ ਰਾਮਾਨੰਦ ਜੀ ਬੈਠੇ ਆ, ਜਿੰਨੇ ਭਗਤ ਆ ਬਹੁਤੇ ਰਾਮਾਨੰਦ ਸੰਤ ਦੇ ਚੇਲੇ ਆ, ਗਿਆਨੇਸ਼ਵਰ ਨਾਮਦੇਵ ਉਹਨਾਂ ਦਾ ਚੇਲਾ, ਗਗਰੌਨ ਸ਼ਹਿਰ ਦਾ ਰਾਜਾ ਭਗਤ ਪੀਪਾ ਰਾਜਪੂਤ ਰਾਜਾ ਉਹ ਵੀ ਇੱਕ ਵਿੱਚ ਬੈਠਾ ਇਹਦੇ ਮਹਾਰਾਜ ਦੇ, ਉਹ ਵੀ ਰਾਮਾਨੰਦ ਦਾ ਚੇਲਾ, ਫਰੀਦ ਕੀ ਦਾ ਚੇਲਾ ਉਹ ਵੀ ਸੰਤ ਦਾ ਚੇਲਾ, ਮਈਓ ਦਿਨ ਚੇਸ਼ਤੀ ਦਾ, ਗੱਜ ਕੇ ਬੋਲੋ ਸੰਤਾਂ ਦੀ ਬਾਣੀ, ਭਗਤਾਂ ਦੀ ਬਾਣੀ ਤੇ ਗੁਰੂਆਂ ਦੀ, ਇਹ ਤਰਵੈਣੀ ਹੈ, ਤਿੰਨ ਮਿਲ ਕੇ ਇਹਦਾ ਨਾਮ ਬਣਿਆ ਗੁਰਬਾਣੀ, ਤਿੰਨਾਂ ਦੀ ਬਾਣੀ ਹੈ, ਨੋਟ ਕਰ ਲਓ, ਗੁਰੂਆਂ ਦੀ ਬਾਣੀ, ਸੰਤਾਂ ਦੀ ਬਾਣੀ, ਭਗਤਾਂ ਦੀ ਬਾਣੀ, ਤਿੰਨਾਂ ਦਾ ਨਾਮ ਕੀ ਬਣ ਗਿਆ ਗੁਰਬਾਣੀ। ਜਦੋਂ ਗੰਗਾ ਜਮੁਨਾ ਸਰਸਤੀ ਸਮੁੰਦਰ ਚ ਪੈ ਜਾਣੀਆਂ, ਉਹਨਾਂ ਦਾ ਆਪਣਾ ਨਾਮ ਰੂਪ ਰਹਿੰਦਾ, ਉਹ ਸਮੁੰਦਰ ਬਣ ਜਾਂਦੀਆਂ, ਜਦੋਂ ਇਹ ਬਾਣੀ ਗੁਰੂ ਦੀ ਬਾਣੀ ਸਮਿਲਤ ਹੋ ਗਈ, ਇਹ ਗੁਰਬਾਣੀ ਬਣ ਗਈ, ਸਾਗਰ ਬਣ ਗਈ। ਸੋ ਇਹ ਸੁਭਾਸ ਕੋਈ ਜਿਹੀਆਂ ਗੁਰੂ ਕੁਲਾਂ ਸੀਆਂ, ਉਹਨਾਂ ਦੇ ਵਿੱਚ ਹੁੰਦਾ ਸੀ, ਉਹਨਾਂ ਦੇ ਵਿੱਚ ਫਿਰ ਚਾਰ ਆਸ਼ਰਮ ਉਹਨਾਂ ਨੇ ਵਿਭਾਗ ਕੀਤੇ ਸੀ ਸਟੇਜਾਂ ਚਾਰ, ਪਹਿਲੀ ਬ੍ਰਹਮਚਾਰੀ ਦੀ, ਵਿਦਿਆਰਥੀ ਕਾਲ ਦੀ, ਕਿਉਂ ਵਿਦਿਆਰਥੀ ਬ੍ਰਹਮਚਾਰੀ ਰਹੂਗਾ ਤਾਂ ਹੀ ਵਿਦਿਆ ਪੜੂ, ਅੱਜ ਵੀ ਵਿਦਿਆਰਥੀ ਸੁਣ ਲਓ, ਜੇ ਦਿਸ਼ੇ ਵਿਕਾਰਾਂ ਵਾਸਤੇ ਦੌੜੋਗੇ ਤੇ ਵਿਦਿਆ ਨਹੀਂ ਪੜੋਗੇ, ਜੀਵਨ ਬਰਬਾਦ ਹੋ ਜਾਏ। ਉਸ ਤੋਂ ਬਾਅਦ ਫਿਰ ਜਿਹੜੇ ਬ੍ਰਹਮਚਾਰੀ ਰਹਿਣਾ ਚਾਹੁੰਦੇ ਆ ਉਹ ਨੈਸ਼ਟਿਕ ਬ੍ਰਹਮਚਾਰੀ ਬਣ, ਸੰਤ ਬਣ ਜਾਣ, ਜਿਹੜੇ ਗ੍ਰਹਿਸਥ ਆਸ਼ਰਮ ਜਾਣਾ ਚਾਹੁੰਦੇ ਆ ਉਹ ਵਿਦਿਆ ਲੈ ਕੇ ਗੁਰੂ ਉਸਤਾਦ ਤੋਂ ਗ੍ਰਹਿਸਥੀ ਬਣ, ਫਿਰ ਜਦੋਂ 50 ਸਾਲ ਦੇ ਹੋਣ ਆਪਣੇ ਬੱਚਿਆਂ ਨੂੰ ਲਓ ਵੀ ਕੱਕਾ ਜੀ, ਬੱਚਿਆਂ ਨੂੰ ਥਾਂ ਥਾਈ ਵਿਆਹ ਕੇ ਸੈੱਟ ਕਰਕੇ ਅਸੀਂ ਹੁਣ ਬੰਦਗੀ ਕਰਨੀ ਹੈ, ਉਹ ਫਿਰ ਬਾਣ ਪ੍ਰਾਸੀ ਹੋ ਜਾਂਦੇ ਸੀ, ਘਰੇ ਰਹਿਣਾ ਪਰ ਦਖਲਾਂ ਦਾ ਜੀ ਨਹੀਂ ਕਰ, ਉਹ ਸਮਾਤ ਲੈਣ ਤੇ ਦੇ ਦੇਣਾ, ਫਿਰ ਉਹ ਤੋਂ ਬਾਅਦ ਸੰਨਿਆਸੀ ਪਹਿਲਾਂ ਵੀ ਹੁਣ ਸਾਨੂੰ ਨਾ ਬੁਲਾਇਓ, ਅਸੀਂ ਹੁਣ ਆਪਣੇ ਨੇਜਾ ਨਾਲ ਕੇ ਲੀਨ ਰਹਿਣਾ। ਇਹ ਤਰੀਕਾ ਸੀ। ਚਾਹੇ ਕੋਈ ਮੁੰਡ ਤੋਂ ਹੀ ਸੰਤਪਣਾ ਧਾਰ ਲੈ, ਚਾਹੇ ਗ੍ਰਹਿਸਥਾ ਜੀਵਨ ਅਟੈਂਡ ਕਰਕੇ ਉਸ ਤੋਂ ਬਾਅਦ ਪ੍ਰਕਿਰਤੀ ਮਾਤਾ ਨੂੰ ਵੀ ਕੋਈ ਬੱਚੇ ਦੇ ਕੇ, ਇਹ ਸੰਸਾਰ ਦਾ ਵਾਧਾ ਵੀ ਇਸ ਤਰ੍ਹਾਂ ਹੋਇਆ, ਫਿਰ ਉਹ ਸਾਧੂ ਲਾਈਫ ਕਰ ਲੈ। ਇਹ ਦੋ ਤਰ੍ਹਾਂ ਦੀ ਪਰੰਪਰਾ ਸਾਡੇ ਵਿੱਚ ਚੱਲੀ ਆਉਂਦੀ ਸੀ। ਔਰ ਫੈਮਿਲੀ ਪਲੈਨਿੰਗ ਬਣਾਇਆ ਸੀ, ਇੱਕ ਬ੍ਰਹਮਚਾਰੀ ਇੱਕ ਗ੍ਰਹਿਸਥੀ। ਅੱਜ ਨਾ ਨਾੜਾ ਵਢਾਉਣ ਦੀ ਲੋੜ, ਨਾ ਦਵਾਈਆਂ ਖਾਣ ਦੀ, ਨਾ ਨਿਰੋਧ ਦੇ ਸਿਆਪਿਆਂ ਦੀ ਲੋੜ ਪੈਂਦੀ ਸੀ। ਜੋ ਉਹਨਾਂ ਰਿਸ਼ੀਆਂ ਨੇ ਕੀਤਾ ਸੀ, ਬਿਲਕੁਲ ਬੈਲੈਂਸ ਰੱਖਣ ਵਾਸਤੇ ਕੀਤਾ ਹੋਇਆ ਸੀ। ਜੇ ਅੱਜ ਸੰਸਾਰ ਤੇ ਸਾਰਾ ਕੁਛ ਅਸਤ ਵਿਅਸਤ ਹੋ ਰਿਹਾ, ਅਸੀਂ ਉਹਨਾਂ ਮਹਾਂਪੁਰਖਾਂ ਦੀਆਂ ਕੀਤੀਆਂ ਹੋਈਆਂ ਮਰਜ਼ਾਦਾ ਦੀਆਂ ਧਜੀਆਂ ਅੜਾਈਆਂ ਤਾਂ ਹੀ ਹੋਣ ਡਿਆ। ਸਮਾਂ ਆਊਗਾ, ਇਹ ਮਰਜ਼ਾਦਾ ਦੀ ਪਰੰਪਰਾ ਫਿਰ ਕਾਇਮ ਹੋਊਗੀ। ਹੁਣ ਹਿੰਦੁਸਤਾਨ ਦੇ ਵਿੱਚ ਸਿੱਕਾ ਚੱਲ ਰਿਹਾ, ਸੰਮਤ ਚੱਲ ਰਿਹਾ। ਸਿੱਕਾ ਵੀ ਸੰਤ ਦਾ ਚੱਲਦਾ ਤੇ ਸੰਮਤ ਵੀ ਸੰਤ ਦਾ ਚੱਲਦਾ। ਈਸਾ ਸੰਤ ਸੀ, ਉਹਦਾ ਸੰਗ ਚੱਲ ਰਿਹਾ। ਬਿਕਰਮੀ, ਉਹ ਸੰਤਾਂ ਦਾ ਚਿਹਰਾ ਸੀ, ਬਿਕਰਮਾ ਜੀ ਦਾ ਚੱਲ ਰਿਹਾ। ਹੁਣ ਇਸ ਵੇਲੇ ਜਿਹੜਾ ਹਿੰਦੁਸਤਾਨ ਚ ਰੁਪਈਆ ਚੱਲ ਰਿਹਾ, ਉੱਤੇ ਬਾਬਾ ਜੀ ਚਾਰ ਸ਼ੇਰਾਂ ਦੀ ਫੋਟੋ ਆ। ਉਹਦਾ ਮਤਲਬ ਹੈ ਕਿ ਮਹਾਰਾਜਾ ਅਸ਼ੋਕ ਇਹ ਟ੍ਰੇਡ ਮਾਰਕ ਆ, ਚੌਹਾਂ ਦੇਸ਼ਾਂ ਚ ਸ਼ੇਰਾਂ ਨੂੰ ਜੇਤੂ ਸੀ। ਉਹਦੇ ਥੱਲੇ ਹੈ ਜੀ ਸੁਦਰਸ਼ਨ ਚੱਕਰ, ਕਿ ਭਗਵਾਨ ਦਾ ਸੁਦਰਸ਼ਨ ਚੱਕਰ ਹਰ ਵੇਲੇ ਘੁੰਮ ਰਿਹਾ। ਕੋਈ ਨਜਾਇਜ਼ ਕੰਮ ਨਾ ਕਰੋ, ਨਹੀਂ ਡੰਡ ਦੇਣ ਲਈ ਤਿਆਰ ਹੈ। ਇਹ ਰੁਪਈਏ ਦਾ ਵੀ ਦੁਰਉਪਯੋਗ ਨਾ ਕਰਿਓ ਇਹਨਾਂ ਹੱਥਾਂ ਨਾਲ, ਨਹੀਂ ਸੁਦਰਸ਼ਨ ਚੱਕਰ ਦੇਖੋ, ਸ਼ਾਸਤਰ ਵੀ ਨਾਲ ਹੈ। ਤੇ ਫਿਰ ਥੱਲੇ ਲਿਖਿਆ ਹੋਇਆ, ਆਮ ਆਪਾਂ ਵਰਤੀ ਜਾਂਦੇ ਰੁਪਈਆ ਦੇਖਦੇ ਨਹੀਂ, ਪਹਿਲੇ ਲਿਖਿਆ ਸਤਿਅਮ ਮੇਵ ਜਾਇਤੇ। ਇਹ ਭਗਵਾਨ ਬੁੱਧ ਦਾ ਸੂਤਰ ਆ, ਸੰਤ ਦਾ ਸਿੱਕਾ ਚੱਲ ਰਿਹਾ। ਇਹ ਕਹਿੰਦੇ ਸੰਤ ਹੈ ਨੀ, ਸਿੱਕਾ ਸੰਤ ਦਾ ਚੱਲ ਰਿਹਾ। ਅੱਧਾ ਸੂਤਰ ਹੈ ਨਾ ਨਿਰਤਮ ਨਾ ਕਿ ਅਸਤ, ਸਤ ਕੀ ਜੈ ਹੋਤੀ ਹੈ ਨਾ ਕਿ ਅਸਤ ਦੀ। ਤੇ ਬਾਈਬਲ ਚ ਵੀ ਲਿਖਿਆ, ਟਰੁੱਥ ਕ੍ਰਸ਼ ਟੂ ਅਰਥ ਸਮਾਲਰਾਈਜ਼ ਅਗੇਨ, ਧੂਲ ਮੈਂ ਮਿਲਾ ਹੋਇਆ ਸਤ ਫਿਰ ਉੱਠੇਗਾ। ਸਤ ਖਤਮ ਨਹੀਂ ਹੁੰਦਾ, ਸਤ ਖਤਮ ਕਰਨ ਵਾਸਤੇ ਸਰੀਰ ਤੇ ਟੰਗ ਕੇ ਕਿਲ ਠੋਕੇ, ਸਤ ਖਤਮ ਹੋ ਗਿਆ। ਸਗਰਾਤ ਨੂੰ ਜ਼ਹਿਰ ਦੇ ਪਿਆਲੇ ਪਿਲਾਏ, ਖਤਮ ਹੋ ਗਿਆ ਸੰਤ। ਮੁਹੰਮਦ ਸਾਹਿਬ ਦੇ ਇੱਟਾਂ ਵੱਟੇ ਮਾਰੇ, ਹਜ਼ਰਤ ਅਲੀ ਦੇ ਉਹਦੇ ਦੋਤੇ ਜਿਹੜੇ ਮੁਹੰਮਦ ਸਾਹਿਬ ਦੇ ਪਿਆਸੇ ਜੇ ਹੈਂਜੀ ਖਤਮ ਕੀਤੇ, ਉਹ ਖਤਮ ਹੋ ਗਿਆ। ਮਨਸੂਰ ਅਨਲ ਹੱਕ, ਅਨਲ ਹੱਕ ਰਾਜੇ ਦੀ ਕੰਨਿਆ ਦਾ ਨਾਮ ਸੀ, ਕਿਸੇ ਨੇ ਸ਼ਿਕਾਇਤ ਕਰਤੀ, ਆਹ ਗੱਲ ਹੈ। ਉਹ ਹੁਣ ਕਹਿੰਦੇ ਬੰਦ ਨਹੀਂ ਕਰਦਾ, ਅਖੀਰ ਚ ਰਸਤੇ ਚ ਕਹਿੰਦੇ ਪੱਥਰ ਮਾਰ ਮਾਰ ਕੇ ਮਾਰੋ, ਸੰਗ ਮਾਰ, ਸੰਗ ਦਾ ਮਤਲਬ ਪੱਥਰ, ਪੱਥਰਾਂ ਦੀ ਮਾਰ ਮਾਰ ਕੇ ਮਾਰ ਦਿਓ। ਉਹ ਸ਼ਿਵਲੀ ਨੇ ਬੋਲ ਕਹਿੰਦੇ ਉਹ ਰੋ ਪਿਆ, ਕਹਿੰਦੇ ਕਰ, ਕਹਿੰਦੇ ਜਾਂ ਤਾਂ ਪੱਥਰ ਮਾਰਦਾ, ਜੇ ਸੰਤ ਸੀ ਸੰਤ ਦੇ ਨਾਲ ਕੱਢਦਾ। ਗੱਜ ਕੇ ਬੋਲੋ ਅਖੀਰ ਉਹਨੂੰ ਸੂਲੀ ਦੇ ਕੇ ਮਾਰਿਆ। ਇੱਕ ਹੁੰਦੀ ਫਾਂਸੀ, ਫਾਂਸੀ ਹੁੰਦੀ ਹੈ ਖੂਹ ਤੇ ਫਟਾ ਉੱਤੇ ਹੁੱਕ ਹੁੰਦੀ ਹੈ, ਗੱਲ ਚ ਰੇਸ਼ਮ ਦੀ ਡੋਰ ਨਾਗ ਵਾਲ ਪਾ ਕੇ ਪਾ ਦੇਣੀ, ਉੱਤੇ ਲਟਕਾ ਦੇਣਾ, ਫਟਾ ਖੇਤਣਾ, ਉਹ ਘੰਟੀ ਮਰੋੜੀ ਜਾਂਦੀ ਹੈ, ਬੰਦਾ ਮਰ ਜਾਂਦਾ, ਧੌਣ ਲੁੱਟ ਜਾਂਦੀ। ਇਹ ਤਾਂ ਫਾਂਸੀ ਸੂਲੀ ਹੁੰਦੀ ਹੈ, ਇੱਕ ਸਕੰਜੇ ਤੇ ਸਿੱਧੀ ਸੂਲ ਹੁੰਦੀ ਹੈ, ਬੰਦੇ ਜਿਵੇਂ ਬਾਲ ਦੇਣਾ ਦਿਮਾਗ ਜੀ ਨਿਕਲ ਜਾਂਦਾ, ਉਹ ਸੂਲ ਹੁੰਦੀ, ਉਹਨੂੰ ਸੂਲੀ ਦੇਣਾ ਕਹਿੰਦੇ। ਇਹੋ ਜਿਹੀਆਂ ਸਜਾਵਾਂ ਹੁੰਦੀਆਂ ਸੀ। ਸੋ ਸਾਧ ਸੰਗ ਜੀ ਨੂੰ ਸੂਲੀ ਤੇ ਲਟਕਾਇਆ ਤੇ ਖਤਮ ਕੀਤਾ, ਫਿਰ ਇਹਦਾ ਸੰਸਕਾਰ ਕੀਤਾ, ਮੁਸਲਮਾਨ ਦਫਨਾਉਂਦੇ ਆ। ਇਹਦੀ ਜਿਹੜੀ ਰਾਖ ਸੀ ਠੰਡੀ ਹੋਈ ਬੋਤਲ ਚ ਪਾ ਕੇ ਘਰ ਰੱਖ ਲਏ ਉਹਨੂੰ ਫਾਤਵਾ ਦੇਣ ਵਾਲੇ। ਲੜਕੀ ਸਫਾਈ ਕਰਦੀ ਹੈ ਤੇ ਜਦੋਂ ਨਾ ਪਤਾ ਲੱਗੇ ਬੰਦਾ ਖਾ ਕੇ ਜਾਂ ਸੁੰਘ ਕੇ ਦਿਆ, ਤਾਂ ਉਹ ਥੋੜੀ ਭਭੂਤੀ ਖਾਧੀ, ਉਹਨੂੰ ਸਾਹ ਸੀ, ਹਮਲ ਹੋ ਗਿਆ। ਜਿਹੜੇ ਚਿੰਨ ਪ੍ਰਗਟ ਹੋਏ, ਮੁਸਲਮਾਨ ਹੀ ਮੱਥ ਚ ਹਮਲ ਕਰਾਉਂਦੇ ਨੀ, ਗੋਰਿਆਂ ਚ ਵੀ ਹੈ ਨੀ। ਤੇ ਸਾਡੇ ਬਿਮਾਰੀ ਇਹ ਆ, ਆਪਣੇ ਜਾਏ ਆਪਣੇ ਖਾਏ, ਆਪੇ ਕੁੜੀਆਂ ਜਮਾਈ ਜਾਂਦੇ, ਆਪੇ ਮਾਰੀ ਜਾਂਦੇ ਹਾਂ। ਇਹ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਮੰਨਦੇ ਹਾਂ, ਕਹਿੰਦੇ ਸੰਤ ਪਖੰਡੀ ਹੈ, ਕੋਈ ਸਾਡਾ ਸੰਤ ਸ਼ਰਾਬ ਨਹੀਂ ਪੀਂਦਾ, ਕੋਈ ਉਮਾਂ ਦੀ ਬੇਅਦਬੀ ਨਹੀਂ ਕਰਦਾ, ਕੋਈ ਮੀਟ ਨਹੀਂ ਖਾਂਦਾ, ਕੋਈ ਬੇਵਿਚਾਰੀ ਨਹੀਂ, ਕੋਈ ਸਿਰਮਾ ਨਹੀਂ ਦੇਖਦਾ, ਕੋਈ ਕਲੱਬ ਚ ਨਹੀਂ ਜਾਂਦਾ, ਕੋਈ ਪੱਬ ਚ ਨਹੀਂ ਜਾਂਦਾ, ਕੋਈ ਥੀਏਟਰ ਚ ਨਹੀਂ ਜਾਂਦਾ। ਤੇ ਜਿੰਨਾ ਬੁੱਚੜਾਂ ਦਾ ਮਾਸ ਉਹ ਕੌਣ ਖਾਂਦਾ, ਸ਼ਰਾਬਾਂ ਦੇ ਠੇਕੇ ਉਹ ਕੌਣ ਪੀਂਦਾ, ਆਪ ਕੱਢੀ ਹੋਈ ਕੌਣ ਪੀਂਦਾ। ਵਿਆਹਾਂ ਸ਼ਾਦੀਆਂ ਚ ਜੋ ਲੱਚਰ ਗੀਤ ਜਾਂ ਘਰ ਘਰ ਟੈਲੀਵਿਜ਼ਨ ਦੇ ਗੰਦੇ ਗੀਤ ਚੱਲਦੇ ਆ, ਅਸ਼ਲੀਲ ਪੁਣਾ ਘਰ ਚ ਚੱਲ ਰਿਹਾ, ਉਹ ਕੌਣ ਕਰਦਾ। ਸਾਧਾਂ ਜਦੋਂ ਕੋਈ ਕਰਦਾ ਨੀ, ਫਿਰ ਪਖੰਡੀ ਕੌਣ ਹੈ? ਉਹ ਜਿਹੜੇ ਲੋਕ ਕਹਿੰਦੇ ਪਖੰਡੀ ਹੈ, ਉਹ ਇਤਨੇ ਪਖੰਡੀ ਹੋ ਚੁੱਕੇ, ਉਹਨਾਂ ਨੂੰ ਸਵਾਏ ਪਖੰਡ ਤੇ ਦਿਸਣੋ ਹੀ ਹਟ ਗਿਆ। ਲੋਕ ਪਖੰਡੀ ਹੋ ਗਏ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਬਣ ਜਾਂਦੀ। ਇਹ ਸਾਰੇ ਕਰਮ ਇਹ ਲੋਕ ਕਰ ਰਹੇ ਹੈ, ਕਹਿ ਸੰਤਾਂ ਨੂੰ ਪਖੰਡੀ ਰਹੇ ਹੈ, ਕਿਉਂਕਿ ਉਹ ਖੁਦ ਪਖੰਡੀ ਹੋ ਚੁੱਕੇ ਹੈ। ਉਹਨਾਂ ਨੂੰ ਨਾ ਤੋਂ ਬਿਨਾਂ ਕੋਈ ਨਜ਼ਰ ਹੀ ਨਹੀਂ ਆਉਂਦਾ। ਹੁਣ ਸੰਤ ਉਹ ਕਾਲੀ ਨੇ ਦੇਖਿਆ ਵੀ ਗਰਭਾਧਾਨ ਹੋਇਆ, ਹੁਣ ਅੰਦਰ ਪਰਦੇ ਚ ਰੱਖਿਆ, ਬੱਚਾ ਜੰਮਿਆ, ਜੰਮਣ ਤੋਂ ਬਾਅਦ ਚਲੇ ਗਿਆ। ਕਹਿੰਦਾ ਮਾਤਾ ਜੀ ਕੌਣ? ਤੇ ਉਹਨਾਂ ਨੂੰ ਕਹਿੰਦੇ ਖਮੋਸ਼ਾਂ ਦੇ ਮਹੱਲੇ ਚ ਗਿਆ। ਉੱਥੇ ਉਹ ਮਦਰਸੇ ਜਿੱਥੇ ਪੜ੍ਹਾਉਂਦਾ ਸੀ, ਚਾਰੇ ਕਿਤਾਬਾਂ ਪਈਆਂ ਸੀ, ਚੱਕ ਕੇ ਉੱਥੇ ਛੱਪੜ ਚ ਸੁੱਟ ਗਿਆ। ਉਹ ਕਹਿੰਦੇ ਕਿਤਾਬਾਂ ਕਿੱਥੇ ਹੈ? ਰੇਤ, ਜੰਬੂਰ, ਅੰਜੀਲ ਤੇ ਕੁਰਾਨ। ਕਹਿੰਦੇ ਇੱਕ ਬਾਲਕ ਆਇਆ, ਉਹ ਛੱਪੜ ਸੁੱਟ ਗਿਆ। ਕਹਿੰਦੇ ਕੱਢੋ ਛੇਤੀ ਗਾਲ ਨਾ ਜਾਣ। ਉਹ ਕੜੀਆਂ ਤਾਂ ਸੁਖੀਆਂ, ਇਹ ਮੁਸਲਮਾਨ ਕਰਾਮਾਤ ਦੇ ਬੜੇ ਪੁਜਾਰੀ ਹੈ। ਜਿਹੜਾ ਕਰਾਮਾਤ ਰਾਮ ਰਾਮ ਨੂੰ ਦਿਖਾਏ ਫਿਰ ਗੁਰੂ ਮੰਨਦੇ ਹੈ, ਜਿਹੜਾ ਨਾ ਦਿਖਾਏ ਉਹਨੂੰ ਫਿਰ ਦਿੱਲੀ ਚਾਂਦਨੀ ਚੌਕ ਲਿਜਾਣ ਨੂੰ ਤਿਆਰ ਹੋ ਜਾਂਦੇ ਹੈ। ਗੱਜ ਕੇ ਬੋਲੋ ਕੀ ਮਹਾਰਾਜ ਕਰਾਮਾਤ ਨਹੀਂ ਸੀ? ਜੇ ਉਹਨਾਂ ਦੇ ਪੁੱਤਰਾਂ ਚ ਉਹਨਾਂ ਦੇ ਘਰ ਦੇ ਕੁੱਕਰਾਂ ਚ ਹੈਗੀਆਂ, ਇਹ ਤਾਂ ਚੋਜੀ ਦੇ ਚੋਜ ਹੈ। ਸਾਨੂੰ ਇੱਕ ਰਾਹ ਬਣਾ ਬਣਾ ਕੇ ਦੱਸ ਰਹੇ, ਸ਼ਹੀਦ ਦੀ ਮਾਰਗ ਮਰੀਦ ਬਣਦਾ ਤੇ ਸ਼ਹੀਦ ਬਣਦਾ ਰਸਤਾ, ਪਹਿਲਾਂ ਮਰੀਦ ਹੁੰਦਾ ਫਿਰ ਸ਼ਹੀਦ ਹੁੰਦਾ। ਮਰੀਦ ਕੌਣ ਹੁੰਦਾ? ਸੰਤ ਦਾ ਚੇਲਾ। ਸ਼ਹੀਦ ਕੌਣ ਹੁੰਦਾ? ਸੰਤ ਤੋਂ ਕਸਵੱਟੀ ਤੇ ਕਸਿਆ ਹੋਇਆ ਮਨੁੱਖ। ਮੁਰਦਾ ਹੋਏ ਮਰੀਦ ਨਾਲ ਗੱਲ ਨਹੀਂ ਹੋ ਬਣਾ, ਸਿਦਕ ਸਬਰ ਸ਼ਹੀਦ ਭਰਮ ਭੋਗ ਬਣਾ। ਸ਼ਹੀਦ ਦੀ ਗੱਲ ਕਰਦੇ ਮਰੀਦ ਦੀ ਛੱਡ ਦਿੱਤੀ ਹੈ। ਜਿਹੜਾ ਮਰੀਦ ਹੀ ਨਹੀਂ ਬਣਿਆ ਸ਼ਹੀਦ ਕਿੱਥੋਂ ਹੋਜੂਗਾ? ਗੱਜ ਕੇ ਬੋਲੋ ਬੱਚਾ ਹੁਣ ਉਹ ਚਲੇ ਗਿਆ। ਕਹਿੰਦੇ ਕੀ? ਕਹਿੰਦੇ ਖਮੋਸ਼ਾਂ ਦੇ ਮਾਲੀ। ਖਮੋਸ਼ਾਂ ਦਾ ਮਾਲਾ ਉਹ ਕਬਰਸਤਾਨ ਨੂੰ ਕਹਿੰਦੇ ਆ। ਉੱਥੇ ਆ ਨਾ ਮਿਲਿਆ, ਫਿਰ ਉਹ ਘਰੇ ਆ ਗਿਆ। ਮਾਂ ਨੂੰ ਕਹਿੰਦਾ ਮਾਤਾ ਮੈਂ ਤੇਰਾ ਦੁੱਧ ਨਹੀਂ ਪੀਤਾ। ਉਦੋਂ ਦੁੱਧ ਦੀ ਧਾਰ ਬਲ ਕੇ ਪੀਤਾ ਆ ਗਿਆ। ਬਹੁਤੇ ਫਿਰਦਾ ਫਿਰਦਾ ਆ ਗਿਆ, ਉੱਥੇ ਘੁੰਮਰਦਾ ਮਰ ਗਿਆ। ਉਹ ਇੰਨਾ ਲਾ ਕੇ ਨਾਲ ਪਏ, ਕਹਿੰਦੇ ਅੱਗੇ ਕਸੂਲੀ ਚਾੜਿਆ ਹੋਰ ਜੰਮ ਪਿਆ। ਸੰਤ ਮਰਦਾ ਨਹੀਂ ਹੈ, ਰਾਤੀ ਸੰਤਾਂ ਨੇ ਕਥਾ ਕੀਤੀ ਸੀ ਨਾ, ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਦਾ। ਸਾਧ ਸੰਗਤ ਜੀ ਹੁਣ ਉਹ ਕਰਦਾ ਫਿਰਦਾ ਤੇ ਉੱਥੇ ਕਹਿੰਦੇ ਜਾਂ ਮੁਰਦਾ ਜਿੰਦਾ ਕਰੋ। ਕਹਿੰਦੇ ਖੁਦਾ ਦੇ ਵਾਸਤੇ ਮੁਰਦਾ ਜਿੰਦਾ ਹੋ ਜਾਏ ਨਹੀਂ ਹੋਇਆ, ਮੁਹੰਮਦ ਦੇ ਵਾਸਤੇ ਨਹੀਂ ਹੋਇਆ। ਕਹਿੰਦੇ ਮੇਰਾ ਹੁਕਮ ਹੈ ਜਿੰਦਾ ਹੋ ਜਾਏ, ਮੁਰਦਾ ਜੀ ਉੱਠਿਆ। ਕਹਿੰਦੇ ਆਹ ਕੰਮ ਮੁਹੰਮਦ ਨੇ ਨਹੀਂ ਕੀਤਾ, ਇਹਨੇ ਕੀਤਾ। ਕਹਿੰਦੇ ਮਰ ਜਾਏ, ਕਹਿੰਦੇ ਮਰ ਜਾਏ, ਮਰ ਗਿਆ। ਕਹਿੰਦੇ ਹੁਣ ਜਿੰਦਾ ਕਰ। ਕਹਿੰਦੇ ਰੱਬ ਦਾ ਤੇ ਮੁਹੰਮਦ ਦਾ ਮਾਰਿਆ ਸੰਤ ਜਿੰਦਾ ਕਰ ਸਕਦਾ? ਸੰਤ ਦੇ ਮਾਰੇ ਨੂੰ ਮੁਹੰਮਦ ਤੇ ਰੱਬ ਨਹੀਂ ਜਿੰਦਾ ਕਰ ਸਕਦਾ। ਖੁਦਾ ਦੇ ਤੇ ਮੁਹੰਮਦ ਦੇ ਮਾਰੇ ਨੂੰ ਸੰਤ ਜਿੰਦਾ ਕਰ ਸਕਦਾ? ਸੰਤ ਦੇ ਮਾਰੇ ਨੂੰ ਖੁਦਾ, ਸੰਤ ਕੇ ਹੱਤੇ ਕਹੋ ਰੱਖਿਆ ਨਾ ਕੋਈ। ਇਹ ਸੁਖਮਣੀ ਸਾਹਿਬ ਚ ਲਿਖਿਆ ਕਿ ਕਿੱਥੇ ਲਿਖਿਆ ਹੋਇਆ? ਸਾਡਾ ਤਾਂ ਲਿਖਿਆ ਨੀ, ਮਾਲਕ ਲਿਖ ਕੇ ਗਿਆ। ਪਿੱਛੇ ਜੀ ਇੱਕ ਵਾਰੀ ਕਥਾ ਹੋਵੇ ਬਾਬਾ ਜੀ, ਸਲੋਕ ਆਉਂਦਾ ਨਾ, ਸੰਤ ਸਾਰਨ ਜੋ ਜਨ ਪਰੈ ਸੋ ਜਨ ਕੁਦਰ ਨਹਾਰ, ਸੰਤ ਕੀ ਨੰਦਾ ਨਾਨਕਾ ਬਹੁਰ ਬਹੁਰ ਅਵਤਾਰ। ਉਹ ਕਥਾ ਕਰਦਾ ਕਿ ਸਾਧ ਸੰਗਤ ਜੀ, ਸੰਤ ਸਾਰਨ ਯੋਜਨ ਪਰੈ, ਇਹਨਾਂ ਤੋਂ ਇੱਕ ਯੋਜਨ ਪਰੇ ਰਹਿਣਾ ਚਾਹੀਦਾ। ਇੰਨਾ ਦੇਖ ਲਓ ਹਵਾ ਕੋਈ ਕਰੰਟ ਮਾਰਦੀ ਦੂਰੋਂ ਆਉਂਦਾ ਨਾ ਜੀ, ਡੋਲਣ ਤੇ ਰੱਖੋ ਪ੍ਰਭੂ। ਸੰਤ ਕਮੰਡਲ ਰੱਖਦੇ ਆ ਗੜਵਾ, ਕਹਿੰਦੇ ਹੇ ਪ੍ਰਭੂ ਇਹਨਾਂ ਡੋਲਣ ਵਾਲਿਆਂ ਤੋਂ ਪਰੇ ਰੱਖਿਓ। ਨਾਸਤਕ ਦਾ ਜਿਹੜੀ ਹੈ ਇਹਨਾਂ ਦੀ ਮੂਰਖਤਾ ਦੁਨੀਆਂ ਦੇ ਚਰਾਹੇ ਵਿੱਚ ਆਪਣਾ ਮਜ਼ਾਕ ਕਿਵੇਂ ਉਡਾ ਰਹੀ ਹੈ, ਉਹ ਆਪਣਾ ਮਜ਼ਾਕ ਉਡਾ ਰਹੀ ਹੈ। ਕੁੱਕੜ ਕੇ ਅਡਾਈ ਆਪਣੇ ਸਿਰ ਪਾਈ, ਹੋਰ ਕਰ ਵੀ ਕੀ ਸਕਦੇ ਆ। ਸਰ ਸੰਦੇ ਆਕਾਸ਼ ਕੋ ਅੱਗੇ ਉਹ ਅਗੰਮ ਹੈ ਬਾਹੇ ਕੱਢਣਾ। ਆਕਾਸ਼ ਨੂੰ ਕੋਈ ਤੀਰ ਮਾਰੂਗਾ ਲੱਗੂਗਾ? ਇੱਕ ਮੂਰਖ ਰਾਜਾ ਹੋਇਆ, ਉਹ ਕਹਿੰਦਾ ਖੁਦਾ ਖੁਦੂ ਕਿੱਥੇ ਹੈ? ਨਾ ਖੁਦਾ ਦਾ ਕੋਈ ਸੰਤ ਹੀ ਹੈ ਤੇ ਵੀ ਗੱਲਾਂ ਬਣਾਈਆਂ। ਕਹਿੰਦਾ ਫਿਰ ਖੁਦਾ ਨਾਲ ਯੁੱਧ ਕਰੀਏ, ਲੋਕ ਨਾਂ ਲੈਂਦੇ ਹੋਣੇ ਹੀ ਆ। ਫਿਰ ਕਹਿੰਦਾ ਕਾਹਤੇ? ਕਹਿੰਦਾ ਜੇ ਹਾਥੀ ਦੇ ਬਹਿ ਕੇ ਕੀਤਾ ਫੇਰ ਤਾਂ ਭਾਈ ਖੁਦਾ ਵੀ ਬਹੁਤ ਵੱਡਾ ਹੋ। ਕਹਿੰਦਾ ਊਠ ਤੇ ਫੇਰ ਵੀ ਖੁਦਾ ਵੱਡਾ, ਘੋੜੇ ਕਹਿੰਦਾ ਵੱਡਾ। ਕਹਿੰਦਾ ਖੋਤੇ ਦੇ ਬਹਿ ਕੇ ਕਰਦੇ? ਕਹਿੰਦੇ ਜੇ ਮੋਰ ਨੂੰ ਬਹਿ ਕੇ ਫੇਰ ਤਾਂ ਬਰਾਬਰ ਦੇ ਸੂਰਮੇ ਹੋਏ। ਕਹਿੰਦਾ ਪਿੱਛੇ ਨੂੰ ਮੂੰਹ ਭਰ ਕੇ ਤੀਰ ਚਲਾਉਣਾ, ਹੁਣ ਜੇ ਇੱਧਰ ਤੀਰ ਚਲਾਇਆ ਇੱਧਰ ਚਲਾਇਆ, ਚਾਰਸ਼ ਫੇਰ ਕੇ ਆਕਾਸ਼ ਨੂੰ ਮਾਰੇ, ਫੇਰ ਹੱਸ ਪਿਆ ਤਾੜੀ ਮਾਰ। ਕਹਿੰਦਾ ਕੋਈ ਖੁਦਾ ਖਦੂ ਨੀ, ਜੇ ਹੋਗਾ ਤਾਂ ਮਰ ਗਿਆ ਉਹ। ਖੁਦਾ ਨੇ ਕਿਹਾ ਮਾੜਾ ਜਿਹਾ ਦਿਖਾ ਲਈ, ਜੇ ਤੀਰ ਚਲਾਇਆ ਤਾਂ ਖੂਨ ਨਾ ਭਿੱਜੇ ਹੋਇਆ, ਕਹਿੰਦਾ ਲੈ ਬਈ ਖਦਾ ਹੈਗਾ ਬੱਜਿਆ ਤੇ ਜ਼ਖਮੀ ਹੋ ਗਿਆ, ਹੁਣ ਨੀ ਮੈਂ ਚੜਦਾ, ਤੀਰ ਛੱਡੀ ਗਿਆ। ਉਸੇ ਵੇਲੇ ਫਿਰ ਆਕਾਸ਼ੀ ਤਲਵਾਰ ਆਈ, ਨਾਲੇ ਆਕਾਸ਼ ਬਣੀ ਹੋਈ, ਉਹ ਨਾ ਖਦਾ ਮਰਦਾ ਨਾ ਸੰਤ ਮਰਦਾ, ਨਾਲੇ ਧੌਣ ਅੜਾ ਕੇ ਉਸ ਪਾਪੀ ਰਾਜੇ ਦਾ ਲੈ ਗਈ। ਉਹਦੀ ਅਗੰਮੀ ਤਲਵਾਰ ਵੀ ਆ ਜਾਂਦੀ ਹੈ। ਪ੍ਰਹਲਾਦ ਨੂੰ ਖਤਮ ਕਰਨ ਵਾਸਤੇ ਕੀ ਕੁਝ ਨਹੀਂ ਕੀਤਾ, ਸੀਤਾ ਸੰਤਣੀ ਨੂੰ ਖਤਮ ਕਰਨ ਵਾਸਤੇ ਕੀ ਕੁਝ ਨਹੀਂ ਕੀਤਾ, ਦ੍ਰੋਪਦੀ ਸੰਤਣੀ ਨੂੰ ਖਤਮ ਕਰਨ ਵਾਸਤੇ ਕੀ ਕੁਝ ਨਹੀਂ ਕੀਤਾ। ਸਤਯੁਗ ਵਿੱਚ ਸੰਤ ਬੱਚੇ ਤੋਂ ਰਾਜ ਪਲਟਾ ਹੋਇਆ, ਹਰਨਾਮ ਚ ਦੁਸ਼ਟ ਹਰ ਮਾਰਿਆ, ਪ੍ਰਹਲਾਦ ਕਰਾਇਆ, ਤ੍ਰੇਤੇ ਚ ਮਾਤਾ ਸੀਤਾ ਤੋਂ ਰਾਜ ਪਲਟਾ ਹੋਇਆ, 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰਦੀ ਆ ਨਾ ਬਾਤੀ। ਤੇ ਫਿਰ ਦੁਆਪਰ ਦੇ ਵਿੱਚ ਮਾਤਾ ਸੀਤਾ ਸੰਤਾਂ ਦੇ ਚੇਲੇ ਪਾਂਡਵਾਂ ਤੋਂ ਰਾਜ ਪਲਟਾ ਹੋਇਆ, ਮਾਤਾ ਦ੍ਰੋਪਦੀ ਕਿਵੇਂ ਕਰਨਾ ਰਾਜ ਪਲਟਾ ਹੋਇਆ, 18 ਗੁਣੀਆਂ ਖੱਪੀਆਂ ਹੋਇਆ ਕਿ ਨਹੀਂ। ਭਾਈ ਗੁਰਦਾਸ ਨੇ ਇਹਦੀਆਂ 12 ਲਿਖੀਆਂ, ਇਹਨਾਂ ਦੇ ਇਤਿਹਾਸ ਲਿਖੇ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ, ਅੱਜ ਹੁਣ ਅਰਥ ਕੀ ਕਰਦੇ, ਰਾਤ ਵੀ ਪਰਸੋਂ ਮੈਂ ਦੱਸਿਆ ਸੀ ਬਾਬਾ ਜੀ ਕਿ ਇੱਕ ਤਾਂ ਜੰਦਾ ਤੋੜਨ ਦਾ ਹੁੰਦਾ ਨਾ, ਵਿੱਚ ਸਰੀਆ ਪਸਾ ਲਿਆ, ਜਾਂਦਾ ਮਰੋੜ ਤਾਂ ਗੁੰਡਾ ਮਰੋੜ ਛੱਡਿਆ, ਮੁੜ ਕੇ ਨਹੀਂ ਜਾਂਦਾ ਕੰਮ ਹੁਣ, ਤੇ ਜੇ ਪੂੰਜੀ ਨਾ ਖੋਲਾਂਗੇ ਸਾਰੀ ਉਮਰੇ ਕੰਮ ਆਈ ਜਾਣਾ। ਇਹ ਅਰਥ ਕਰਦੇ ਆ ਸਰੀਆ ਪਸਾ ਕੇ ਆਪਣੀ ਮਰਜ਼ੀ ਨੂੰ। ਤਾਂ ਬਾਣੀ ਕੀ ਕਹਿੰਦੀ, ਅਨਹਦ ਪਾਣੀ ਪੂੰਜੀ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ। ਇਹਨਾਂ ਕੋਲ ਬ੍ਰਹਮ ਵਿਦਿਆ ਦੀ ਚਾਬੀ ਹੈ, ਜਿਹਦੇ ਕੋਲ ਬ੍ਰਹਮ ਵਿਦਿਆ ਦੀ ਚਾਬੀ ਉਹ ਅਰਥ ਮਹਾਰਾਜ ਦੇ ਸਹੀ ਲਾਊਗਾ, ਜਿਹੜਾ ਟਕਸਾਲਾਂ ਚ ਪੜ੍ਹਿਆ ਜਾਂ ਜਿਹੜੇ ਇਹ ਅੱਜ ਕੱਲ੍ਹ ਕਰਦੇ ਅਰਥ। ਹੁਣ ਕਿਹਨਾਂ ਦੇ ਅਰਥ ਤੁਸੀਂ ਸੁਣਨੇ ਆ, ਔਰ ਕਿਹਨਾਂ ਦੇ ਅਰਥ ਤੁਹਾਨੂੰ ਸੰਤੁਸ਼ਟੀ ਦੇਣਗੇ, ਜਿਹੜੇ ਕੁੰਡੇ ਤੋੜਦੇ ਫਿਰਦੇ, ਜੰਦੇ ਤੋੜਦੇ ਫਿਰਦੇ, ਜੰਦੇ ਤੋੜਦੇ ਕੁੰਡੇ ਕੁੱਟਣ ਵਾਲਿਆਂ ਨੂੰ ਪੁਲਿਸ ਬੈਠੀ ਹੈ, ਜੇ ਉੱਤੇ ਹੱਥ ਆ ਜਾ ਤੇ ਲੋਕਾਂ ਦੀ ਵੀ ਕੁੱਟ ਬੜੀ ਪੈਂਦੀ ਹੁੰਦੀ ਹੈ। ਗੱਜ ਕੇ ਬੋਲੋ, ਹੁਣ ਕੁੱਟ ਪੈ ਰਹੀ ਹੈ। ਅੱਜ ਤੇ ਗਿਆ ਸੀ ਇੰਗਲੈਂਡ ਚ, ਸਿੰਘ ਚਲੇ ਗਏ ਤੇ ਸਰਕਾਰ ਨੇ ਉੱਥੇ ਦੀ ਨੇ ਆਰਡਰ ਕਰ ਦਿੱਤਾ ਇੰਗਲੈਂਡ ਦੀ ਨੇ ਕਿ ਜੇ ਇਸ ਬੰਦੇ ਦਾ ਇੱਥੇ ਦੀਵਾਨ ਲਵਾਇਆ, ਜਿਹੜੀ ਸੰਸਥਾ ਲਵਾਊਗੀ 1 ਲੱਖ ਪਾਉਂਡ ਪਹਿਲਾਂ ਜਮ੍ਹਾਂ ਕਰਾਉਣਾ ਪਊਗਾ। ਇਹ ਹੋ ਗਿਆ ਜੀ ਇੰਗਲੈਂਡ ਵਿੱਚ, ਜਿਹੜੇ ਸਿੰਘ ਗਏ ਆ ਉੱਥੇ ਤੋਂ ਖਾਲਸਾ ਸੁਚੇਤ ਹੋ ਰਿਹਾ, ਜਿੰਨਾ ਇਹ ਬੰਗਾਲ ਰਹੇ ਆ ਉਹਨਾਂ ਖਾਲਸਾ ਸੁਚੇਤ ਹੋ ਰਿਹਾ, ਕਿਉਂਕਿ ਸਾਡੀ ਅਣਖ ਜਾਗਣੀ ਤਾਂ ਆ ਜੇ ਸਾਨੂੰ ਕੋਈ ਜਗਾਊਗਾ। ਪਰ ਸੰਤ ਹਰੀ ਸਿੰਘ ਕੱਲੇ ਤੇ ਹਲੋ ਸੂਰਮੇ ਬਣ ਕੇ ਡਟੇ ਰਹੇ, ਕਿਉਂਕਿ ਪਿੱਛੇ ਮਹਾਰਾਜ ਦਾ ਹੱਥ ਹੈ, ਸਾਰਾ ਸੰਤ ਸਮਾਜ ਮਗਰ ਖੜਾ ਹੈ, ਗੁਰੂ ਮਹਾਰਾਜ ਨਾਲ ਖੜੇ ਹੈ, ਕਿਉਂਕਿ ਯੂ ਵਿਲ ਸਟੈਂਡ ਦਾ ਟਰੁੱਥ ਅਗੇਂਸਟ ਐਨੀ ਐਨਮੀ, ਤੁਸੀਂ ਸੱਚ ਤੇ ਖੜੇ ਹੋਵੋ ਭਾਵੇਂ ਲੱਖਾਂ ਦੁਸ਼ਮਣ ਤੁਹਾਡੇ ਸਨ। ਜਾਮ ਗੁਰੂ ਹੈ ਬਲ ਤਨੇ ਕਿਆ ਗਾਰਬ ਦਿੱਜੈ, ਜਾਮ ਗੁਰੂ ਹੈ ਬਲ ਲੱਖ ਬਾਹੇ ਕਿਆ ਕਿਜੈ। ਜੇ ਅਸੀਂ ਗੁਰੂ ਨਾਨਕ ਦਾ ਸੱਚ ਬੋਲਣਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਵਾਸਤੇ ਸਾਡੇ ਨਾਲ ਨਹੀਂ ਖੜਨਾ, ਤੇ ਫਿਰ ਬਾਣੀ ਦਾ ਪ੍ਰਚਾਰ ਕਰਨ ਦਾ ਫਾਇਦਾ ਕੀ ਹੈ। ਪਰ ਉਹ ਖੜਦਾ ਖੜਿਆ, ਰਵਿਦਾਸ ਨਾਲ ਨਹੀਂ ਖੜਿਆ, ਕਬੀਰ ਨਾਲ ਨਹੀਂ ਖੜਿਆ, ਸਾਧਨ ਨਾਲ ਨਹੀਂ ਖੜਿਆ, ਨਾਮੇ ਨਾਲ ਖੜਿਆ ਨਹੀਂ। ਜਿੱਥੇ ਵੀ ਭਗਤਾਂ ਦੇ ਬਣੇ ਆ ਭਗਤ ਜਨਾ ਕੀ ਹਰ ਜੀਓ ਧੁਰ ਤੂੰ ਰੱਖਦਾ ਆਇਆ, ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਗ ਸਮਾਰ ਪਚਾਇਆ। ਜਿਹੜੀ ਪਰਾਲੀ ਦੀ ਅੱਗ ਹੁੰਦੀ ਹੈ ਨਾ, ਜਿਲੇ ਬਲਦੀ ਇਕਦਮ ਭੁਕਾ ਹੋ ਜਾਂਦੀ ਹੈ, ਜਿਲੇ ਬਲ ਹਟਦੀ ਤਾਂ ਫਿਰ ਭਾਂਡੇ ਮਾਂਜਣੀ ਸਵਾਹ ਨਹੀਂ ਮਿਲਦੀ। ਇਹ ਜਿਹੜੇ ਇਹੋ ਜਿਹਾ ਮਨਮੁਖ ਹੁੰਦੇ ਆ, ਭਭੂਕੇ ਨੂੰ ਫੁੱਟਦੇ ਤਾਂ ਬਹੁਤ ਆ, ਇਹ ਨੀ ਲੱਗਦਾ ਹੁੰਦਾ ਕੁਛ ਵੀ, ਰਹਿਣਾ ਉਹ ਜਿਹੜਾ ਸਾਥ ਹੈ। ਸੋ ਇਸ ਕਰਕੇ ਬਾਹਰ ਸੱਚੇ ਪਾਤਸ਼ਾਹ ਸਮਤ ਬਖਸ਼ਣ। ਸੋ ਸਾਧ ਸੰਗਤ ਜੀ, ਹੁਣ ਕਹਿੰਦੇ ਜੀ ਖਲ ਲਾਭ ਦਿਓ, ਇਹਨੇ ਯਾ ਕੰਮ ਕੀਤਾ, ਉਹਦੀ ਖਲ ਲਾਭ ਦੀ, ਇਹਨੂੰ ਖਾਣ ਨੂੰ ਨਾ ਦਿਓ, ਪੀਣ ਨੂੰ ਨਾ ਦਿਓ, ਮੱਖੀਆਂ ਭੈਣ ਭੈਣ ਕਰਦੀਆਂ। ਉਹ ਆ ਗਿਆ, ਇੱਕ ਝੀਲ ਮੱਛੀਆਂ ਫੜਦਾ ਸੀ, ਕਹਿੰਦਾ ਉਹ ਖਾਣ ਨੂੰ ਦੇ, ਕਹਿੰਦਾ ਮੇਰੇ ਪਾਸ ਮੱਛੀ ਹੈ, ਪਤਾ ਲੱਗ ਗਿਆ ਤੇਰੇ ਹਾਲ ਹਾਲ ਮੇਰਾ ਹੋ ਜਾਣਾ। ਗੱਜ ਕੇ ਬੋਲੋ, ਤੂੰ ਤਾਂ ਤੁਰਿਆ ਫਿਰਦਾ, ਮੈਂ ਨੀ ਬਚਣਾ। ਸੰਤ ਤਾਂ ਫਿਰ ਵੀ ਬਚ ਜਾਂਦਾ, ਖਲ ਲਵਾ ਕੇ ਬੰਦ ਬੰਦ ਕਟਾ ਕੇ ਵੀ ਜੀਂਦਾ ਰਹਿੰਦਾ, ਖੋਪਰੀ ਲਵਾ ਕੇ ਵੀ, ਇਹ ਨੀ ਖਤਮ ਹੁੰਦਾ, ਕਿਉਂਕਿ ਇਹਦਾ ਜਨਮ ਸੱਤ ਤੋਂ ਹੋਇਆ। ਸੱਤ ਹੀ ਪਰਮੇਸ਼ਰ ਹੈ, ਤੇਰਾ ਸੱਤ ਨਾਮ ਪਰਮੇਸ਼ਰ ਆ, ਇਹ ਪਰਮੇਸ਼ਰ ਦਾ ਆਪਣਾ ਪੁੱਤ ਹੈ। ਸਫਲ ਜਨਮ ਹਰ ਜਨ ਕਾ ਉਪਜਾ, ਜਿਨਕੀ ਨੂੰ ਸੌਤ ਵਧਾਤਾ। ਕੋਈ ਔਂਤਰਾ ਰਹਿਣਾ ਪਸੰਦ ਕਰਦਾ, ਫਿਰ ਆਪ ਔਂਤਰ ਰਹਿਣਾ ਪਸੰਦ ਕਿੱਥੋਂ ਕਰੂਗਾ? ਹੁਣ ਬੰਦਗੀ ਕਰਨ ਵਾਲੇ ਸੰਤਾਂ ਨੂੰ ਆਪਣਾ ਪੁੱਤ ਬਣਾਇਆ, ਆਪਣਾ ਪੁੱਤ ਕਿਹਾ, ਇਹ ਉਹਦੇ ਪੁੱਤਰ ਹੈ। ਜਿਹੜਾ ਕਿਸੇ ਦੇ ਪੁੱਤ ਦੀ ਨਿੰਦਿਆ ਕਰਦਾ, ਕੋਈ ਪੇ ਦੀ ਆਸ਼ੀਰਵਾਦ ਕਿੱਥੋਂ ਲੈ ਲੂਗਾ? ਲੈ ਲੂਗਾ? ਕਿਸੇ ਦਾ ਨਿਆਣਾ ਤੁਸੀਂ ਗੁੱਛੜ ਚੱਕ ਲਿਓ, ਉਹ ਤੁਹਾਡੇ ਤੇ ਇੰਨੇ ਖੁਸ਼ ਹੋਣਗੇ, ਸਾਡੇ ਬੱਚੇ ਨਾਲ ਲਾਡ ਕਰਦੇ ਆ। ਤੇ ਜਿਹੜਾ ਬੰਦਗੀ ਵਾਲੇ ਸੰਤ ਕਰਨ, ਬੰਦਗੀ ਵਾਲੇ ਸੰਤ ਨਾਲ ਲਾਡ ਕਰੂਗਾ, ਤੇ ਗੁਰੂ ਨਾਨਕ ਪਾਤਸ਼ਾਹ ਖੁਸ਼ ਹੋਣਗੇ, ਨਾਰਾਜ਼ ਹੋਣਗੇ? ਕਲਗੀਆਂ ਵਾਲੇ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਪੁੱਛਿਆ ਮਰਦਾਨਾ ਜੀ ਨੇ, ਮਹਾਰਾਜ ਜੀ ਤੇ ਤੁਸੀਂ ਖੁਸ਼ ਹੋਣੇ, ਕੀ ਕਿਰਪਾ ਕਰਦੇ? ਕਹਿੰਦੇ ਮੈਂ ਇੱਕ ਸੰਤ ਬੰਦਗੀ ਵਾਲਾ ਭੇਜ ਦਿੰਦਾ। ਕਹਿੰਦੇ ਜੇ ਅਤੀ? ਕਹਿੰਦੇ ਪੰਜ ਭੇਜ ਦਿੰਦਾ, ਮੈਂ ਬੰਦਗੀ ਵਾਲਾ ਸੰਤ ਭੇਜ ਦਿੰਦਾ। ਮਹਾਰਾਜ ਦੇ ਬਚਨ ਮਰਦਾਨੇ ਨੂੰ ਕਿਹਾ ਸੀ, ਦਿਲੇ ਉਹਨੂੰ ਕੁਰਮੇ ਸ਼ਹਿਰ ਜੋਤੀ ਜੋ ਸਮਾਜ ਮਰਦਾਨਾ ਜੀ ਕਿਰਿਆ ਕੀਤੀ। ਮਰਦਾਨੇ ਦੇ ਦੋ ਲੜਕੇ ਦੋ ਲੜਕੀਆਂ ਸੀ, ਸ਼ਹਿਜਾਦਾ ਰਜਾਦਾ, ਸ਼ਹਿਜਾਦੀ ਤੇ ਰਜਾਦੀ, ਉੱਥੇ ਡਿਊਟੀ ਲਾਈ ਉਹਦੇ ਪੁੱਤਰ ਦੀ। ਕਹਿੰਦੇ ਇੱਕ ਤਾਂ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਦੂਜਾ ਸੰਤਾਂ ਦੀ ਸੰਗਤ ਨਹੀਂ ਛੱਡਣੀ, ਤੀਜਾ ਗੁਰਬਾਣੀ ਦਾ ਕੀਰਤਨ ਨਹੀਂ ਛੱਡਣਾ, ਚੌਥਾ ਅੰਮ੍ਰਿਤ ਵੇਲੇ ਦਾ ਜਾਗਣਾ ਸਵੇਰ ਸ਼ਾਮ ਦਾ ਨਿਤਨੇਮ, ਪੰਜਵਾਂ ਆਏ ਅਤਿਥੀ ਦੀ ਸਾਧੂ ਮਹਾਤਮਾ ਦੀ ਸੇਵਾ, ਲੰਗਰ ਪਾਣੀ ਬੰਦ ਨਹੀਂ ਕਰਨਾ। ਇਹ ਪੰਜ ਵਚਨ ਦਿੱਤੇ ਸੀ ਮਰਦਾਨਾ ਜੀ ਦੇ ਬੱਚੇ ਨੂੰ। ਚੜ੍ਹਦੀਆਂ ਕਲਾ ਰਹਿਣਗੀਆਂ, ਚੜ੍ਹਦੀਆਂ ਕਲਾ। ਸੋ ਇਸ ਕਰਕੇ ਸਾਹਿਬ ਹੁਣ ਖਲ ਲਾ ਤੀ, ਮੱਖੀਆਂ ਭਿਣਕਦੀਆਂ ਫਿਰਦਾ, ਉਹ ਮਹਿਰੇ ਨੇ ਲਗੋ ਕੇ ਮੱਛੀ ਦਿੱਤੀ। ਮੱਛੀ ਸੰਤ ਨੇ ਕੀ ਖਾਣੀ? ਸੰਤ ਤਾਂ ਕਈ ਦਿਨ ਭੋਜਨ ਵੀ ਨਹੀਂ ਖਾਂਦੇ, ਪੂਰੀ ਦੁਨੀਆਂ ਤੋੜਿਆ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਸੀ ਅਗਲਾ ਨਿਤ ਦੇਵਾ ਚੜ੍ਹਿਆ ਸੁਆਇਆ। ਹੁਣ ਉਸਨੇ ਮੱਛੀ ਫੜ ਲਈ, ਇਉਂ ਮੁਲਤਾਨ ਸ਼ਹਿਰ ਦੀ ਗੱਲ ਹੈ ਜਿੱਥੇ ਪ੍ਰਹਲਾਦ ਨਾ ਹੋਇਆ, ਇਹ ਕੁਛ ਉਸੇ ਸ਼ਹਿਰ ਦੀ ਗੱਲ ਹੈ। ਉੱਥੇ ਪਹਿਲਾਂ ਤੋਂ ਸੰਤਾਂ ਨਾਲ ਹੁੰਦਾ ਰਿਹਾ, ਦਿੱਲੀ ਦਾ ਵੀ ਇਹੀ ਕੰਮ ਰਿਹਾ ਤੇ ਮੁਲਤਾਨ ਦਾ ਵੀ ਇਹੀ ਕੰਮ ਰਿਹਾ, ਲਾਹੌਰ ਦਾ ਵੀ ਇਹੀ ਕੰਮ ਰਿਹਾ, ਇਹ ਸਰਾਪੇ ਹੋਏ ਸ਼ਹਿਰ ਹੈ। ਸਾਧ ਸੰਗਤ ਜੀ, ਉਹ ਜਿਸ ਵੇਲੇ ਮੱਛੀ ਫੜ ਲਈ, ਇਉਂ ਕਰਕੇ ਸੂਰਜ ਅਭੀ ਸ਼ਮਸ ਹੈ, ਤੇਰਾ ਨਾਮ ਵੀ ਸ਼ਮਸ ਹੈ, ਆਪਣੇ ਨਾਮ ਦੀ ਲਾਜ ਰੱਖ, ਮੇਰੀ ਮੱਛੀ ਭੁੰਨ, ਸੂਰਜ ਥੱਲੇ ਆ ਗਿਆ, ਲੱਗਾ ਮੁਲਤਾਨ ਸੜਨ ਤੇ ਪਿੰਡ ਉਤਰੇ ਆ ਕੇ ਚਰਨਾਂ ਜਗਦੇ ਸੰਤ ਦੇ, ਬਖਸ਼ ਲਾ। ਕਹਿੰਦੇ ਬਖਸ਼ ਲਾ? ਕਹਿੰਦੇ ਨਾ, ਕਹਿੰਦੇ ਸੰਤ ਰਹਿਣ ਨਹੀਂ ਦੇਣਾ, ਲੜ ਹੁਣ ਮਿੰਨਤਾਂ ਕਰੀ ਜਾਂਦੇ। ਸੰਤ ਫੇਰ ਦਿਆਲੂ ਆ, ਸੂਰਜ ਨੂੰ ਕਿਹਾ ਤੂੰ ਸ਼ਮਸ ਆਪਣੀ ਡਿਊਟੀ ਕਰੀ ਜਾ, ਮੈਨੂੰ ਆਪਣੀ ਕਰੀ ਜਾਣ ਦੇ। ਉੱਥੇ ਫਿਰ ਸ਼ੇਰ ਬਣਿਆ ਹੋਇਆ, ਚਾਰ ਚੀਜ਼ ਤੋਹਫਾ ਸੁਲਤਾਨ, ਗਰਦ ਗਰਮਾ, ਗਦਾ ਗੋਰਸਤਾਨ, ਚਾਰ ਚੀਜ਼ਾਂ ਮੁਲਤਾਨ ਦੀਆਂ ਮਸ਼ਹੂਰ ਆ। ਗਰਦ ਬਹੁਤ ਉੱਡਦੀ ਹੈ, ਗਦਾ ਫਕੀਰ ਬਹੁਤ ਹੈ, ਸੰਤ ਬਹੁਤ ਹੈ, ਗਰਮਾ ਗਰਮੀ ਬੜੀ ਹੈ, ਗੋਰਸਤਾਨ ਤੇ ਕਬਰਸਤਾਨ ਬਹੁਤ ਹੈ। ਅੱਜ ਵੀ ਉਸ ਟਾਈਮ ਦੇ ਉੱਤੇ ਮੁਲਤਾਨ ਵਿੱਚ ਉਹੀ ਅੰਗਿਆਰ ਵਰਦੇ ਆ। ਉਹ ਬਚਨ ਉੱਥੇ ਖੜਾ, ਉੱਥੇ ਖੜਾ ਹੈ ਬਚਨ। ਉੱਚੋਂ ਦੀ ਗੱਲ ਹੈ ਤੇ ਜਦੋਂ ਬਾਬਾ ਜੀ ਨੇ ਬਚਨ ਕੀਤਾ, ਕਹਿੰਦੇ ਸੱਤ ਛਿੱਤਰ ਮਾਰੋ ਧਰਤੀ ਦੇ, ਪਲੇਗ ਹਟ ਗਈ, ਪਲੇਗ ਹਟ ਗਈ। ਹੁਣ ਜਿਹੜੇ ਬਠਿੰਡੇ ਬਾਬਾ ਜੀ ਦਾ ਰੇਤਾ ਬੜਾ ਉੜੇ ਤੇ ਮਹਾਂਪੁਰ ਕਹਿੰਦੇ ਆਈ ਕਿੱਥੇ ਆ ਗਏ। ਇੱਕ ਦਿਨ ਮੌਜ ਚ ਕਹਿੰਦੇ ਦੇਖਿਆ ਤੇਰਾ ਸ਼ਹਿਰ ਬਠਿੰਡਾ, ਨਾਉਣ ਤੋਂ ਨੂੰ ਮਿਲੇ ਨ ਪਾਣੀ, ਭੂਤ ਵਰਗਾ ਹੋ ਜਾ ਪਿੰਡਾ। ਰਮਜਾਂ ਦੇਖੋ ਮਹਾਂਪੁਰ, ਪਰ ਸੰਤਨ ਕੀ ਬਾਤ ਬਾਤ ਮੈਂ ਬਾਤ, ਜਿਉਂ ਕੇਲੇ ਕੇ ਪਾਤ ਪਾਤ ਮੈਂ ਬਾਤ। ਜਿਹੜਾ ਸੰਤ ਹੁੰਦਾ ਹੈ ਉਹਦੀ ਬੜੀ ਅਲੌਕਿਕ ਖੇਲ ਹੈ। ਇੱਕ ਦਿਨ ਬਾਬਾ ਜੀ ਕਹਿੰਦੇ ਉਹ ਨੀ ਲਿਆ ਘੜਾ ਲਿਆ, ਉਹਨੇ ਕਿਹਾ ਫੇ ਗੇੜਾ ਪੂ, ਇਹ ਵਾਰ ਵੀ ਬੜੇ ਸਿਆਣੇ ਹੋ ਜਾਂਦੇ ਹੇਠ ਵਰਤੀ, ਤੇ ਘੜੀ ਘੜੀ ਗੇੜਾ ਕਿਹੜਾ ਮਾਰੂ, ਉਹ ਜੀ ਪਾਣੀ ਦਾ ਭਰ ਲਿਆ, ਉਦੋਂ ਪਾਣੀ ਹੁੰਦਾ ਵੀ ਦੂਰ ਸੀ। ਕਹਿੰਦੇ ਉਹ ਤੈਨੂੰ ਕਿਹਾ ਖਾਲੀ ਤੂੰ ਭਰ ਕੇ ਲਿਆ, ਚੰਗਾ ਵੀ ਭਰਿਆ ਯੋਗ, ਉਹ ਉਣੇ ਨੀ ਹੁੰਦਾ, ਉਹ ਉਹਨਾਂ ਨੇ ਹੋ ਰਿਹਾ ਉਹਦੇ ਭਰਿਆ ਪਿਆ। ਕਈਆਂ ਨੇ ਯਤਨ ਕੀਤਾ, ਇੱਕ ਤਰਕਵਾਦੀ ਆ ਗਏ ਕਿ ਅਸੀਂ ਭਰਦੇ ਹਾਂ, ਘੜੇ ਤੱਕ ਪਹੁੰਚਿਆ ਨੀ, ਖੋਪੜੀ ਦਾ ਪਟਾਕਾ ਪੈ ਗਿਆ ਉਸ, ਪਟਾਕਾ। ਕਹਿੰਦੇ ਦੇਖ ਲਿਆ, ਭਰ ਲਾ, ਕਰ ਲਾ, ਹੁਣ ਤਾਂ ਲੋਕ ਅੰਦਰ ਰੱਖਿਆ ਵੀ ਮੁੜ ਕੇ ਕੋਈ ਸ਼ਰਾਰਤ ਨਾ ਕਰੇ, ਫੇਰ ਇਹੋ ਜਿਹੀ ਘਟਨਾ ਵਾਪਰੇ। ਸਾਧ ਸੰਗਤ ਜੀ, ਉਹ ਕੁੱਤੇ ਕਿਤੇ ਆਏ, ਕੁੱਤਾ ਆਇਆ, ਕੁੱਤੇ ਆਏ ਲੰਗਰ ਚ, ਭਾਂਡੇ ਜੂਠੇ ਵਾਲੇ, ਉਹ ਨੀਲਾ ਕਹਿੰਦਾ ਤੁਸੀਂ ਮਰ ਕਿਉਂ ਨਾ ਗਏ, ਲੰਗਰ ਭਾਂਡੇ ਜੂਠੇ ਕਰਤੇ, ਹੁਣ ਸੇਵਾਦਾਰ ਤੇ ਨਹੀਂ ਤਾਕਤ ਆ ਜਾਂਦੀ ਸੰਤਾਂ ਦੇ ਤੇ ਗੱਲ, ਸੰਤ ਦੀ ਤਾਂ ਗੱਲੇ ਹੀ ਛੱਡ ਦਿਓ, ਜਿਹੜਾ ਉਹਦੇ ਜੂਠੇ ਭਾਂਡੇ ਮਾਂਦਾ ਉਹਦੇ ਸਾਧ ਸੰਗਤ ਜੀ ਉਹ ਕੁੱਤੇ ਮਰ ਗਏ। ਜਿਹੜੇ ਕੁੱਤੇ ਮਰ ਗਏ ਕਿਸੇ ਨੇ ਕਿਹਾ ਮਹਾਰਾਜ ਇਹ ਨੀਲੇ ਨੇ ਕੁੱਤੇ ਮਾਰਤੇ, ਕਹਿੰਦੇ ਅਸੀਂ ਵੀ ਦਰਵੇਸ਼ ਹਾਂ, ਇਹ ਵੀ ਦਰਵੇਸ਼ ਹੈ, ਇਹ ਵੀ ਮਾਲਕ ਦੇ ਬੂਹੇ ਚ ਬਹਿੰਦਾ, ਸੰਤਾਂ ਨੂੰ ਕੁੱਤੇ ਦੀ ਗੱਲ ਦੱਸੀ, ਅਸੀਂ ਵੀ ਮਾਲਕ ਦੇ ਬੂਹੇ ਚ ਬਹਿੰਦੇ, ਆਪਣੀ ਤਾਂ ਗੱਲ ਇੱਕੋ ਹੀ ਹੈ। ਕਬੀਰ ਕੂਕਰ ਨਾਮ ਕੀ ਮੋਤੀਆ ਮਿਲੋ ਨਾਓ ਗਲੇ ਮਾਰੇ ਜਿਵਰੀ ਜੰਗ ਖਿੱਚਿਆ ਕਹ ਜਾਓ, ਕਹਿੰਦੇ ਜਿਵੇਂ ਮਾਰੇ ਜਿੰਦੇ ਕਰ, ਕਹਿੰਦੇ ਮਹਾਰਾਜ ਜਿੰਦੇ ਕਿਵੇਂ ਕਰਾਂ, ਕਹਿੰਦੇ ਸਤਨਾਮ ਦਾ ਆਵਾਜ਼ਾ ਦੇ ਕੇ ਕੰਨੋਂ ਘੜ ਕੇ ਖਾ ਲਈ ਜਾ, ਸਾਰੇ ਜਿੰਦੇ ਹੋ ਗਏ। ਕਹਿੰਦੇ ਹੁਣ ਇਹ ਲੰਗਰ ਚੀਜ਼ ਬਣ ਗਏ, ਉਹਨਾਂ ਕੁੱਤਿਆਂ ਦੀ ਔਲਾਦ ਉੱਥੇ ਮੌਜੂਦ ਆ, ਪੁੱਛੋ ਬੂਹੇ ਮੇਰੇ ਬੈਠੇ ਰਹਿੰਦੇ ਆ, ਸੰਗਲ ਪਾ ਕੇ ਵੀ ਅੰਦਰ ਖਿੱਚੋ ਅੰਦਰ ਨਹੀਂ ਜੀ ਜਾਂਦੇ। ਅੱਜ ਤੱਕ ਮਹਾਂਪੁਰਖਾਂ ਦਾ ਵਚਨ ਮੰਨਿਆ ਹੋਇਆ, ਅੱਜ ਤੱਕ ਇੱਕ ਬੰਦਾ ਹੈ ਜਿਹੜਾ ਸਾਰੀਆਂ ਹੱਦਾਂ ਬੰਨੇ ਟੱਪ ਗਿਆ, ਪਸ਼ੂ ਉੱਥੇ ਖੜੇ ਹੈ, ਪੰਛੀ ਉੱਥੇ ਖੜੇ ਹੈ, ਕੀੜੇ ਮਕੌੜੇ ਉੱਥੇ ਖੜੇ ਹੈ, ਪਰ ਬੰਦੇ ਦਾ ਕੋਈ ਦੀਨ ਵਾਜਬੇ ਨਹੀਂ ਰਹਿ ਗਿਆ। ਇਹਨਾਂ ਲੋਕਾਂ ਨੂੰ ਮਾਰੇ ਦੀ ਬਾਣੀ ਕਹਿੰਦੀ, ਆਪ ਗਏ ਔਰਨ ਹੁ ਖੋਵੈ, ਆਦ ਲਾਏ ਮੰਦਰ ਮੈਂ ਸੋਵੈ ਅਵਰਨ ਹਸ, ਆਪ ਹੈ ਖਾਨੇ ਦਿਨ ਕੋ ਦੇਖ ਕਬੀਰ ਲੈ ਜਾਂਦੇ। ਸਾਧੂ ਜਨ ਕੀ ਨਿੰਦਾ ਵਿਆਪੈ, ਨਿੰਦਿਆ ਵੀ ਸਾਧੂ ਦੀ ਕਰਨੀ ਬੰਦਗੀ ਵਾਲੇ ਸਾਧਕਾਂ ਦੇ ਵਿੱਚ ਜਾ ਕੇ ਬਹਿਣਾ। ਹੁਣ ਇਹ ਸ਼ਬਦ ਕਿਹਦੇ ਲਈ ਲਿਖਿਆ ਹੋਇਆ, ਕਹਿੰਦੇ ਸੰਤ ਅੱਖ ਰਹੇ ਨੇ, ਸੰਤਨ ਸੇਤੀ ਮਸ਼ਕਰੀ ਕੁੱਲ ਡੋਬਨ ਕੀ ਰੀਤ, ਦਰਬਾਸ਼ਾ ਸੁ ਕਰ ਕਠਗੋਰੀ ਜਾਦਵ ਇਹ ਫਲ ਪਾਏ। ਇਹ ਕਿਹਦੇ ਲਈ ਲਿਖੇ ਹੋਏ ਹੈ, ਇਹ ਕਿਹਦੇ ਲਈ ਲਿਖੇ ਹੋਏ, ਇਹਨਾਂ ਨੂੰ ਪੁੱਛ ਲਿਓ ਜਾ ਕੇ। ਸੋ ਸਾਧ ਸੰਗਤ ਜੀ, ਸ਼ਮਸ ਤਬਰੇਜ਼ ਦੀ ਖਲ ਵੀ ਲਾ ਦਿੱਤੀ, ਮਨਸੂਰ ਸੂਲੀ ਤੇ ਵੀ ਟੰਗ ਦਿੱਤਾ, ਸੰਤ ਖਤਮ ਨਹੀਂ ਹੋਇਆ। ਸੰਤ ਨੂੰ ਖਤਮ ਕਰਨ ਵਾਲੇ ਖਤਮ ਹੋ ਗਏ, ਸੰਤ ਜਿਉਂ ਕਾ ਤਿਉਂ ਅਟਲ ਹੈ। ਬਾਬਾ ਆਇਆ ਸਿੰਘ ਜੀ, ਬਾਬਾ ਕਰਮ ਨੂੰ ਮੋਤੀ ਮਰਦਾਨ ਵਾਲੇ, ਭਾਈ ਕੱਕੂ ਜੀ ਲੰਗਰ ਦੇ ਭਾਂਡੇ ਮਾਂਜਦੇ ਹੁੰਦੇ ਸੀ। ਬਾਬਾ ਕਰਮ ਸਿੰਘ ਕਹਿੰਦੇ, ਉਹ ਕੱਕੂ ਤੇਰੀ ਜ਼ਬਾਨ ਦਾ ਧਾਰਾ ਖੰਡਾ ਬਣ ਗਈ ਹੈ, ਸੋਚ ਕੇ ਵਚਨ ਕਰੀ ਬਾਰ ਸਰਾਪ ਦੇ। ਇਹ ਗੁਰੂ ਨਾਨਕ ਦਾ ਘਰ ਆ, ਅਜਰ ਵਸਤੂ ਜਰ ਨਹੀਂ ਪੈਂਦੀ ਹੈ, ਸਹਿਲ ਨਹੀਂ ਨਾ ਬੋਲਦੇ ਕਿਤੇ। ਫਿਰ ਬਾਬਾ ਆਇਆ ਸਿੰਘ ਦਾ ਸਮਾਂ ਆ ਗਿਆ, ਭਾਂਡੇ ਹੀ ਮੰਜੇ ਜਾਣੇ ਜੀ ਲੰਗਰ, ਜੂਠੇ ਭਾਂਡੇ। ਅੱਜ ਦੇ ਇੱਕ ਭੱਜਦੇ ਹਾਂ ਸੇਵਾ ਤੋਂ, ਤਾਂ ਹੀ ਤਾਂ ਸਾਡੇ ਹਿਰਦੇ ਮਲੀਨ ਹੋਏ ਜਾਂਦੇ। ਜੇ ਸੇਵਾ ਕਰੀਏ ਹਿਰਦਾ ਸ਼ੁੱਧ ਹੋ ਜਾਏ, ਫਿਰ ਇਹ ਬਾਣੀ ਰੂਪੀ ਮਣੀ ਸਾਡੇ ਅੰਦਰ ਟਿਕ ਜਾਏ, ਹਿਰਦੇ ਮਲੀਨ ਆ ਬਾਣੀ ਠਹਿਰਦੀ ਨੀ, ਗੱਜ ਕੇ ਬੋਲੋ ਅਵਸਥਾ ਬਣਦੀ, ਸਿੱਖੀ ਆਉਂਦੀ ਨੀ, ਗੁਰਮਤ ਆਉਂਦੀ ਨੀ। ਸੋ ਸਾਧ ਸੰਗਤ ਜੀ, ਤੇ ਸਾਡੀ ਹਾਲਤ ਹੈ, ਪੀਏ ਪਿਆਜੇ ਔਰ ਖਾਏ ਕਬਾਬ, ਦੇਖੋ ਲੋਕੋ ਜੋ ਹੋਤੇ ਖਰਾਬ। ਹੁਣ ਜਦੋਂ ਪਸ਼ੂ ਖਾਣੇ ਤੇ ਪਸ਼ੂਆਂ ਦੀ ਗਲਤੀ ਹੋਣੀ, ਪਸ਼ੂਆਂ ਦਾ ਕੰਮ ਹੁੰਦਾ ਹੀ ਹੈ ਢੁੱਡ ਮਾਰਨੀ, ਤੇ ਜੇ ਖਾਣਾ ਸ਼ੁੱਧ ਹੋਊਗਾ, ਪੀਣਾ ਸ਼ੁੱਧ ਹੋਊਗਾ, ਦੇਖਣਾ ਸੁਣਨਾ ਬੋਲਣਾ ਚੱਲਣਾ ਤੇ ਸਾਰਾ ਹੋ। ਆਹ ਸਰੀਰ ਆ ਫਲਾਨਾ, ਆਹ ਸਰੀਰ ਹੈ। ਹੁਣ ਭਾਈ ਗੁਰਦਾਸ ਜੀ ਬਾਰੇ ਨੂੰ ਪੂਜੀ ਕਹਿੰਦੇ ਆ, ਇੱਕ ਲੇਲਾ ਮਜਨੂੰ ਦੇ ਪ੍ਰਸੰਗ ਲਿਖੇ ਆ, ਸੋਹਣੀ ਬਾਬੂ ਬਾਲ ਦੇ ਆ, ਇਹਨੂੰ ਪੂਜੀ ਕਹੀ ਜਾਂਦੇ ਆ, ਤੇ ਜਿਹੜਾ ਦਸਮ ਪਾਤਸ਼ਾਹ ਦੀ ਬਾਣੀ ਉਹ ਕੋਈ ਪੂੰਜੀ ਨੀ। ਗੱਜ ਕੇ ਬੋਲੋ ਕਿਹੜਾ ਪ੍ਰਮਾਣ ਨੇ ਭਾਈ ਗੁਰਦਾਸ ਨੇ ਦਿੱਤਾ। ਸੋ ਸਾਧ ਸੰਗਤ ਜੀ, ਲੋੜ ਹੈ ਜਿਸ ਗੁਰੂ ਨੇ ਪਿਤਾ ਬਾਰੇ, ਪੁੱਤਰ ਬਾਰੇ, ਪ੍ਰਾਣਾਂ ਨੂੰ ਪਿਆਰੇ ਸਿੰਘ ਸਿੰਘਣੀਆਂ ਬਾਰੇ, ਅੱਜ ਉਸ ਗੁਰੂ ਤੇ ਤਰਕ, ਉਹ ਦਸਮ ਪਾਤਸ਼ਾਹ ਦੀ ਬਾਣੀ ਤੇ ਤਰਕ ਕਰਨ ਵਾਲਾ ਸਿੱਖ ਕਿਵੇਂ ਕਹਾ ਸਕਦਾ। ਸਿੱਖ ਹੋਇਆ ਜਿਹੜਾ ਗੁਰੂ ਦੀ ਸਿੱਖਿਆ ਧਾਰਦਾ, ਸਿੰਘ ਉਹ ਅੱਜ ਪੰਜਾਂ ਪਿਆਰੇ ਤੋਂ ਦੀਖਿਆ ਲਈ ਹੈ, ਅਸੀਂ ਤਾਂ ਸਿੱਖ ਵੀ ਨਹੀਂ ਬਣੇ। ਦੀਖਿਆ ਲੈਣ ਵਾਲਾ ਤਾਂ ਗੁਰੂ ਚਾ ਭੇਦ ਹੋ ਜਾਂਦਾ, ਦੀਖਿਆ ਨਾਮ ਹੈ ਮੰਤਰ ਦਾ, ਮੰਤਰ ਦੇਣਾ ਪੰਜਾਂ ਪਿਆਰਿਆਂ ਨੇ, ਸਿੱਖਿਆ ਕੋਈ ਵੀ ਗਿਆਨੀ ਦੇ ਸਕਦਾ, ਪਰ ਕਿਹੜਾ ਗਿਆਨੀ, ਸੋ ਗਿਆਨੀ ਜਾਣ ਕਾ ਦ੍ਰਿੜ ਸੋ, ਉਹ ਗਿਆਨੀ ਜੇ ਆਪਣੀ ਆਤਮਾ ਚ ਨਾਮ ਬਾਣੀ ਦ੍ਰਿੜ ਕੀਤਾ ਫਿਰ ਸਿੱਖਿਆ ਦਿੰਦਾ, ਉਹਦੀ ਸਿੱਖਿਆ ਜੀਵਨ ਪਲਟ ਕੇ ਰੱਖ ਦਿੰਦੀ ਹੈ। ਤੇ ਜਿਹਨਾਂ ਦਾ ਨਾ ਕੋਈ ਕਰਦਾਰ ਆ, ਨਾ ਕੋਈ ਜੀਵਨ ਆ, ਉਹ ਸਿੱਖਿਆ ਕੀ ਦੇਣਗੇ, ਜਿਹੜੇ ਆਪੇ ਕਿਸੇ ਦੇ ਸ਼ੇਸ਼ ਨਹੀਂ ਬਣੇ। ਸ਼ੇਸ਼ ਪਹਿਲਾਂ ਬਣੂਗਾ, ਫਿਰ ਉਸਤਾਦ ਬਣੂਗਾ। ਆਪਣੇ ਆਪ ਹੀ ਦੁਨੀਆਂ ਚੱਲੀ ਹੈ, ਕਹਿੰਦੇ ਗੁਰਮਤ ਆ, ਗੁਰਮਤ ਆ ਨਹੀਂ ਦਸਾਂਸ ਲੈ ਲਿਆ, ਤੁਸੀਂ ਕੱਲ ਜੰਮੇ ਆ, ਕਿਸੇ ਦੀ 15 ਸਾਲ ਉਮਰ, ਕਿਸੇ ਦੀ 10 ਸਾਲ ਆ, ਤੇ ਪਹਿਲਾਂ ਗੁਰਮਤ ਕਿੱਥੇ ਸੀ। ਇਹ ਗੁਰਮਤ ਤਾਂ ਅਨਾਦੀ ਹੈ, ਗੁਰਮਤ ਰਿਸ਼ੀ ਕੇਸ਼ ਗੋਵਰਧਨ ਧਾਰੇ, ਗੁਰਮਤ ਸਾਇਰ ਪਹਨ ਤਾਰੇ, ਰਾਮ ਭਗਤ ਰਾਮ ਸੇ ਵੱਡੇ, ਰਾਮ ਭਗਤ ਰਾਮ ਸੇ ਵੱਡੇ, नेचर रची भगवान राम गए पुल बांध के कूद पड़े हनुमान जड़ा सेखिया एक शनांगना निकल गया महाराज आप पुल बांध के गए सोए सुवास्ते साह संग जी दृष्टांत इन बहुत है जे समझ लै जान पर तुम दृष्टांत इतों बार पुछना तुम एक भी चेते नहीं रखते जे सारे तुम दृष्टांत चेते रखो बाबा जी ने कथा की बाबा जी ने वचन सुनाए मैं सुनाए और महापुरख आते हैं जे चेते रखो तुम सारे ज्ञानी बन जाओ इन्होंने चीजों का गांव प्रचार करो तो इन्होंने मनमुखा भजद राह नहीं लजूगी पतीड़ा पै जाएगी पर तुम सुनते हैं बहर जाने को एक दलील चेते नहीं रही और कूड़ा कचरा बहुत कट्ठा करी फिरते हैं जरा गुरु घर आके सुनते हैं दलील चेते नहीं रखते जे तुम सारे ज्ञानी बन जाओ तो सानू इन्होंने देशों रो जाने की लड़ नहीं अपन अथी अपना आपे काम सवारो थे रोज रोज सानू क्यों सद लोड़ नहीं है टेट खर्चन की पैसे खर्चन की अपना काम करो शिक्षा लो शिक्षा लैके गांह पूरा प्रचार संचार करो सो इस करके साध संगत जी महापुरख बाबा कपूर एक पंडित जी आ गए बाबा आया सिंह महाराज को कहते कि महाराज गरड़ प्राण संत विद्वान होंगे है विद्वाना की कदर करते हैं कहते सुना भाई ने पता लग जूगा ये की लिखा कौतुक होंगे गरड़ प्राण सुना लिया कि मरण तो बाद पूर्ज लोग जी जाता छे महीने चंद्र लोग साल लगता भाई कप्पू जी आ गए महाराज दवाई खा लो दुध गर्मियां ठंडा ना हो जाए बाबा जी बैठे समाधि फिर क्या पांडे तो भेद मैं कथा सुनना ये बिच हो रही आके काम करी जाता महाराज कहते पंडता देखी ये ना बोलना बैठे यदि जबान का धारा खंडा बन चुकी है गुरु नानक के मस्ताने दाने ताकत बहुत होंगी है कप्पू कहता क्यों पंडता गरड प्राण ले फिरदा संता दवाई नहीं खान दिता वो जरा गहरा जहा हो बाबा जी वचन कर कहते कप्पू इन यकीन नहीं होना दिखा लिया कहते वीर पंडित आखा आत्मा सारे घुमा के लाया खेन पंडित कहता मैं तो सारी गरड़ प्राण से फसया रहा गुरु नानक दे सिख भांडे मांजण चिड़ी ताकत संतां दे साधां दे चेलियां एडी वड्डी वड्डी ताकत पंडित सदा वास्ते गुरु नानक पातशाह दे घर दा दास बन गया दासन दासा करो राय इस करके गुरमुख प्यारो ये जिन्ना मर्जी सुनी चलो सुनाई जाने ये जस के पाप भी तो होंगे रसना भी पवित्र होंगी है गांह भी बीज बीज हों के बनाइया तो भी बचते हैं यह बाड़ भी बन जानी है प्रदेश थोड़े जिन्हें धार लै ना वो माड़ी पसंद चो जल जानू हट गए तो बाड़ बन गए ये किला बन जाएंगे ये थोड़ी सुरक्षा कर रख्या जल गोपी ना साध होया तो मां मैना पंथी ने पता की गया सी कहते रोज मठियाई खाई गदैलिया दे पई किले च रही कहते माता किले राज छड़ाई जानी है गल की करती है कहते किले का मतलब जिथे संत रहन हो गए संत मंडली च रहा करी बकारा तो बचा रहेगा ये बहुत बड़ा किला आया संतां दी जिहड़ी संगत है जदों पूरी भुख लगे उदो रुखी रोटी भी खाई मठियाई वर्गी बन जाए जदों पूरी नींद आवे उदो सौना भावे ढीमां ते प्यार उत्थे भी घराड़े बजणगे नहीं तां अमी पासे मारी जाएगा ये तीन वचन कौड़ा साहब आए राड़े वाले महापुरखों को गरीब फैमिली च आए ढाडी पुणा भी किया महापुरखों कहते समत दो संत कहते कौड़ा साहब जो तरक्की करनी साढ़े तीन बचन मंदा बाबा ईश्वर राड़े वाले कहते एक तो गुरु ग्रंथ साहब जी को मत्था टेक के हुक्मनामा सुने तो बिना नहीं कहते जाना दूजा पांच बाणियां पढ़े तो बिना ते तीजा तेरी जमीन घट जाए जायदाद बधे ना ये तीन बचन दिते ही बाबा ईश्वर ने टौड़े नूं ते टौड़े ने तीन बचन कमाए ते 27 साल सिखां दा पोप रह के गया और मरण तो बाद बंदे का पता लगता शख्सियत की सी हिंदुस्तान की सारी मिनिस्ट्री उत्थे बैठी सी, सारी मिनिस्ट्री पार्टियां तो रहत हो गए। बचन दी जे को बचन कमावे संतन का सो गुर प्रसादी करया। मास्टर तारा सिंह ने 40 साल अकाली दल की प्रधानी की है। एक संत बाबा मासकुआने रावल पिंडी गया, एक बाबा जी का दबान सुनिया, हिंदुआ का मुंडा तारा सिंह प्रभावित होके अमृत छक लिया, 40 साल अकालिया की प्रधानी करके गया। संत का चेला, संत का चेला। तेजा सिंह डबल एम ए हिंदू परिवार च जमया, बाबा जी का इको दबान और अमेरिका की हार्वर्ड यूनिवर्सिटी का विद्यार्थी, जिदे दिमाग नूं पूरे पछमी जनरे चिपके हुए सी। बाबा जी का दर्शन, अमृत ने प्रवचन सुन के अमृत छक लिया, ते संत तेजा सिंह बन गया। और बड़ू पिंड खरीद गया, अकैडमी बनी है सारी वर्ल्ड विच उहदा पता। एवं लगता कि उत्थे खालिस्तान बनिया होया। गज के बोलो ये संत की करदा। फिर हुण पंजाबी सूबा बादल बैठा सी, मैं कहा सी सुन भाई तैनू सरपंच को चार बारी मुख्यमंत्री की पदवी देने वाला साडा एक संत आ, संत फतेह सिंह पंजाबी सूबा बना के देने वाला, आ तुहानू झंडियां वालियां कारां देने वाला एक संत आ। संत तो बिना दसो किधर जाऊंगे, ये संत है। बाबा जी महाराज गए आराम की राजधानी तहरान, संत बाबा फतेह सिंह श्रोमणी अकाली दल के प्रधान, उत्थे दा बाबा जी वड्डा मौलवी आ जिहड़ा उहनां दा हैड सी, कहण लगा तुसीं सिख कौम दे प्रधान आ, तुहाडी जायदाद की है? इशारा पर नंबर राता कहिंदे आ मेरी जायदाद है, जिन्ना चिर पंथ ने सेवा दित्ती करी जाणा, जदों अजोग समझणगे बुढ़े जोड़ झाड़ू करी चलूंगा। गज के बोलो मौलवी दीआं अखां भर आईआं, चरणां च सिर रखता, आ कम संत करदा। संत चरण सिंह श्रोमणी कमेटी दे प्रधान रहे, संत बाबा फतेह सिंह बाबा ज्वाला सिंह दे आदरी सी ईशर सिंह फौज विच, ते बर्फ जमी हुंदी सी, बर्फ भन के पानी लिआउणा संतां दे इशनान वास्ते। बाबा ज्वाला दे सारी फौज नूं मीट शराबां छडाईआं सी, उहनां दी फौज ने 14 बटालियन लक्क तोड़नी हार दित्ती सी बाबा ज्वाला बटाल। और जिहड़ा मैडल मिलिआ मेरे कोल है, ते बाबा जी दी कृपान साडे कोल है, जिहड़े उहनां नूं इनाम मिले सरकार वल्लों। अहीं तां गल्लां करदे हां 57 दे गदरां दे बाबा करम सिंह, सिख राज भर्ती होए, किते महापुरखां दा इतिहास तां पढ़ो। साध संगत जी पानी गर्म करना रेड अलर्ट, ते बाबा जी अपनी दस्तार जिहड़ी सी ना कि भई थोड़ा पानी पा, ज्यादा पा लो पता ही नहीं हुंदा, थोड़ा ज्यादा गर्म कर लो तो पीपा बन जांदा। नंगे सिर आ गया दस्तार जिहड़ी संस्कार ते फौजी दस्तार मोटी हुंदी, कहिंदे हो तूं सिंह हो गए नंगे सिर, ਸਿੰਘ ਦਾ ਹੁਕਮ ਨਹੀਂ ਕਿਸੇ ਵੇਲੇ ਨੰਗੇ ਸਿਰ ਰਹਿਣ ਦਾ। ਕਹਿੰਦੇ ਜਾਂ ਤੁਹਾਡੇ ਲਈ ਪਾਣੀ ਤੱਤਾ ਹੁੰਦਾ ਜਾਂ ਸਿਰ ਕੱਚ ਹੁੰਦਾ, ਛਾਤੀ ਨਾਲ ਆ ਜਾ। ਕਹਿੰਦੇ ਲੈ ਫਿਰ ਤੂੰ ਤੇ ਈਸ਼ਰੇ ਬਣ ਗਿਆ। ਉਹ ਫਿਰ ਨਾਭੇ ਦੇ ਬੀੜ, ਜਦੋਂ ਸੰਤਾਂ ਨੇ ਫੌਜ ਤਿਆਗੀ ਹੋਰ ਵੀ ਤਿਆਗ ਦੀ, ਨਾਭੇ ਦੇ ਬੀੜ ਚ ਆ ਗਿਆ, ਉੱਥੇ ਗਿਆ, ਉੱਥੇ ਡਾਕੂ ਰਹਿੰਦਾ। ਉਹ ਨਾਭੇ ਵਾਲੇ ਰੁਕਦੇ ਨੂੰ ਸਮਝ ਨਾ ਕਿਹਾ ਉਹਨੂੰ ਕੜਕੀ ਲਾ ਦਿਓ, ਜਿਵੇਂ ਨਲ ਕੇ ਉਹਨੂੰ ਸਕੰਜਾ ਲੱਗਦਾ, ਕੜਕੀ ਲਾ ਦਿੱਤੀ। ਉਹ ਕੜਕੀ ਲਾਉਣ ਸੰਤ ਭਰੇ ਬੈਠਾ, ਫਿਰ ਉਹਨੂੰ ਫਿਰ ਕਹਿੰਦੇ ਤੂੰ ਸੰਤ ਤਾਂ ਸਹਿਰੀ ਹੈ। ਰਾਜਾ ਕਹਿੰਦਾ ਮੇਰੇ ਸਾਹਮਣੇ, ਤੇ ਸੰਤ ਕਹਿੰਦੇ ਉਹ ਸੁਣ ਲੈ ਗੁਰੂ ਹਰਿਰਾਇ ਸਾਹਿਬ ਦੀ ਬਖਸ਼ਿਸ਼ ਲੈ ਕੇ ਅੱਜ ਸਾਰਿਆਂ ਨੂੰ ਕੜਕੀਆਂ ਲਾਉਂਦੇ ਹਾਂ, ਸਾਨੂੰ ਨਹੀਂ ਲੱਗਣੀਆਂ ਤੈਨੂੰ ਲੱਗਣੀਆਂ, ਕਿ ਉਹ ਜਲਾਵਤਨ ਹੋ ਗਿਆ ਸੀ ਗੁਰਬਦੇਵਨ ਸਿੰਘ। ਕਹਿੰਦੇ ਸੰਤ ਨੂੰ ਕੜਕੀ ਨਹੀਂ ਕੋਈ ਲੱਗਦੀ, ਇਹ ਤੈਨੂੰ ਹੀ ਲੱਗ ਜਾਣੀਆਂ। ਉਸ ਈਸ਼ਰ ਸਿੰਘ ਦਾ ਚੇਲਾ ਸੀ ਸੰਤ ਬਾਬਾ ਫਤਿਹ ਸਿੰਘ, ਸੰਤ ਬਾਬਾ ਜਵਾਲਾ ਸਿੰਘ ਦੇ ਅਰਦਲੀ ਦਾ ਚੇਲਾ ਇਹ ਸੰਤ ਫਤਿਹ ਸਿੰਘ। ਤੇ ਚਰਨ ਸਿੰਘ ਆ ਗਏ, ਬਾਬਾ ਜੀ ਕੀਰਤਨ ਕਰਦੇ ਹੁੰਦੇ ਸੀ, ਕਿਆ ਕਹਿਣਾ, ਲੈਕਚਰ ਸੁਣੇ ਉਹਨਾਂ ਦੇ, ਕਿਆ ਕਹਿਣਾ। ਅੱਜ ਤਾਂ ਪ੍ਰਧਾਨ ਫਿਰ ਦੇਖੋ ਪੁੱਛਦਾ ਨੀ, ਜਿੱਦਣ ਆਉਂਦੇ ਸੀ ਦੁਨੀਆ ਦਰਸ਼ਨ ਕਰਨ ਜਾਂਦੀ ਸੀ, ਅੱਜ ਅਕਾਲੀ ਦਲ ਦਾ ਪ੍ਰਧਾਨ ਆਇਆ, ਮੇਲੇ ਲੱਗ ਜਾਂਦੇ ਸੀ, ਮੇਲੇ ਰਾਹ ਭਰੇ ਜਾਂਦੇ ਸੀ, ਕਿਉਂ ਬਦਲੀਆਂ ਸੀਆਂ ਕਮਾਈਆਂ ਸੀ ਉਹਨਾਂ ਲੋਕਾਂ ਦੀਆਂ। ਸਾਧ ਸੰਗਤ ਜੀ ਕਹਿੰਦੇ ਕੋਈ ਜੋੜੀ ਵਾਲਾ ਹੈ, ਚਰਨ ਸਿੰਘ ਬੋਲ ਪਿਆ ਮਹਾਰਾਜ ਜੋੜੀ ਤੇ ਉਹਦੀ ਢੋਲਕੀ। ਬਾਬਾ ਜੀ ਕਹਿਣ ਲੱਗੇ ਜੇ ਮੇਰੇ ਨਾਲ ਬਚਾਉਣੀ ਹੈ ਸਾਰਾ ਤਾਂ ਵਜਾਈ ਦੇਖ ਲਾ। ਕਹਿੰਦੇ ਲਓ ਮਹਾਰਾਜ ਤੁਹਾਨੂੰ ਸਮਰਪਿਤ। ਉੱਥੋਂ ਬਾਬਾ ਜਨਰਲ ਨਾਲ ਭਗਤ ਦੇਖੋ ਕਿਹੋ ਜਿਹਾ ਪੁਰਸ਼ ਹੈ, ਕਮਾਲ ਦੀ ਗੱਲ ਹੈ। ਉਹ ਸ਼੍ਰੋਮਣੀ ਕੋਈ ਪ੍ਰਧਾਨ ਰਹੇ ਇਹ ਅਕਾਲੀ ਦਲ ਤੇ ਬਾਬਾ ਚਰਨ ਸਿੰਘ ਜੀ ਮੋਰਚੇ ਚ ਜੇਲ੍ਹ ਚ ਗਏ ਹੋਏ ਸੀ, 600 ਸਿੰਘ ਸੀ। ਸੁਣ ਲਓ ਪ੍ਰਧਾਨਾਂ ਦੀ ਗੱਲ, ਅੱਜ ਕੱਲ੍ਹ ਤਾਂ ਪ੍ਰਧਾਨ ਬੂਹਾ ਨੀ ਖੋਲਦੇ, ਮਿਲਦੇ ਨੀ ਸਹਿਜੇ, ਕਿਤੇ ਫੋਨ ਨੀ ਚੁੱਕਦੇ। 600 ਸਿੰਘ ਦਾ ਜੋੜਾ ਉਹ ਝਾੜਦੇ ਸੀ ਜੇਲ੍ਹ ਚ, ਜਿਹੜੇ ਨਾਲ ਸਿੰਘ ਰਹੇ ਉਹਨੇ ਦੱਸਿਆ ਸਾਨੂੰ, ਉਹ ਕਹਿਣ ਸਾਡੇ ਜੋੜੇ ਕੌਣ ਢਾੜਦਾ। ਠੀਕ ਨੀ ਪਹਿਲਾਂ ਰਾਤ ਤੱਕ ਦੋ ਦੋ ਘੰਟੇ ਰੌਲ ਜਿਵੇਂ ਹੁੰਦੀ ਹੈ, ਜਾਗੋ ਵੇਲੇ ਦੇਖਿਆ ਬਾਬਾ ਜੀ ਲੱਗੇ ਰਾਤ ਦੇ 12 ਵਜੇ। ਕਹਿੰਦੇ ਇਹ ਕੀ ਕਰਦੇ? ਕਹਿੰਦੇ ਤੁਸੀਂ ਗੁਰੂ ਨਾਨਕ ਦੀ ਸੰਗਤ ਹੈ, ਮੈਂ ਤੁਹਾਡੀ ਸੇਵਾ ਕਰ ਲਈ। ਗੁਰਸਿੱਖਾਂ ਕੀ ਧੂਰ ਦੇ ਹਾਂ ਪਾਪੀ ਵੀ ਗੱਤ ਪਾ ਕੇ, ਸੰਤ ਵਿੱਚ ਇੰਨੀ ਨਿਮਰਤਾ, ਪ੍ਰਧਾਨ ਬਣ ਕੇ ਇੰਨੀ ਨਿਮਰਤਾ, ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮੁੱਖ ਸੰਸਥਾ ਦਾ ਪ੍ਰਧਾਨ ਹੋ ਕੇ ਸੰਗਤ ਦੇ ਜੋੜੇ ਚਾੜ ਰਿਹਾ। ਇਹ ਹੈ ਉਹਨਾਂ ਲੋਕਾਂ ਦਾ, ਸੰਤਾਂ ਦਾ ਜੀਵਨ, ਕਮਾਈ ਵਾਲੇ ਲੋਕਾਂ ਦਾ। ਸੋ ਇਸ ਕਰਕੇ ਸਾਧ ਸੰਗਤ ਜੀ, ਤਾਂ ਹੀ ਮਹਾਰਾਜ ਕਹਿੰਦੇ ਸੰਤ ਕੀ ਰਹਿਤ ਸੁਣੋ ਮੇਰੇ ਭਾਈ, ਕੁਆ ਕੀ ਮਹਿਮਾ ਕਥਨ ਨਾ ਕਰੇ, ਬਰਤਨ ਜਾ ਕੇ ਕੇਵਲ ਨਾਮ, ਅੰਧ ਸੁਖ ਮੰਗਲ ਵਿਸਨਾ, ਭੁੱਲ ਗਿਆ ਤੇ ਯਾਦ ਕਰ ਲਿਓ, ਤੁਸੀਂ ਮਰਦੀ ਹੋ ਜਾਂਦੀ ਕਈ ਵਾਰੀ। ਸੋ ਇਸ ਕਰਕੇ ਬਹੁਤ ਉਪਮਾ ਥੋੜ ਕਹੀ ਵਾਲੀ ਗੱਲ ਹੈ। ਆਪ ਸਾਰੇ ਸਿਆਣੇ ਹੈ, ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਰਾਮ ਸਿੰਧੂ ਔਰ ਜਿਹੜੇ ਹੈ ਸੰਤ ਸ਼ਮੀਰਾ ਅਵਧੀ ਨੇ। ਪਰ ਇੱਕ ਗੱਲ ਯਾਦ ਰੱਖਿਓ, ਫੁੱਲਾਂ ਦੀ ਸੁਗੰਧੀ ਹਵਾ ਨਾਲ ਚੱਲਦੀ ਹੈ, ਜਿਹਦੇ ਨੂੰ ਹਵਾ ਰੋਕ ਲੈ ਜਾਂਦੀ ਹੈ, ਪਰ ਸੰਤ ਦੀ ਸੁਗੰਧੀ ਰੋਕ ਤੇ ਵੀ ਉਲਟ ਚੱਲਦੀ ਹੈ। ਸੰਤ ਦੀ ਸੁਗੰਧੀ ਹਵਾ ਨਾਲ ਨਹੀਂ ਜਾਂਦੀ, ਇਹਦਾ ਜਾਲ ਸਵੇਰੇ ਫੈਲ ਜਾਂਦੀ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਰਵਿਦਾਸ ਕਿਹਨਾਂ ਘਰਾਂ ਚ ਜੰਮਿਆ, ਆਪਣਾ ਆਪ ਲਿਖ ਗਿਆ ਗਿਆ ਰਵਿਦਾਸ ਜੀ ਮਹਾਰਾਜ। ਭਗਤ ਭਗਤ ਜਗ ਬਜਿਆ, ਕਿਉਂ ਚੱਕਾਂ ਦੇ ਵਿੱਚ ਚੁਮਰੇਟਾ ਕਾਹਦੇ, ਨਾਮ ਬਾਣੀ ਦੇ ਪ੍ਰਤਾਪ ਨਾਲ। ਨਾਮ ਬਾਣੀ ਦੀ ਸਿੱਖਿਆ ਕਰਨ ਦਿੱਤੀ ਸੰਤ ਰਾਮਾਨੰਦ ਨੇ, ਗੱਜ ਕੇ ਬੋਲੋ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਪ੍ਰਤਾਖਿਆ ਕੋਈ ਸ਼ੱਕ ਨਹੀਂ, ਤਾਬਿਆ ਬੈਠਿਆ ਕਥਾ ਕਰਦਿਆਂ ਬਚਨ ਨਿਕਲ ਗਏ। ਤੇ ਸਿੰਘਾਂ ਨੇ ਦੱਸਿਆ ਕਿ ਸੰਦੂਆ ਅੰਮ੍ਰਿਤ ਸਿੰਘ ਜੀ ਇਤਨੀ ਤਰੀਕ ਨੂੰ ਆ ਰਹੇ, ਤੇ ਕੁਦਰਤੀ ਸਿੰਘ ਬੈਠਾ ਤੇ ਕਹਿਣ ਲੱਗੇ ਕਿ ਬਾਬਾ ਜੀ ਵੀ ਆ ਰਹੇ ਹੈ, ਬਾਬਾ ਹਰੀ ਸਿੰਘ ਜੀ ਮੇਰਾ ਬਹੁਤ ਵਧੀਆ। ਫਿਰ ਹੋ ਗਿਆ ਕਿ ਬਾਬਾ ਜੀ ਦਾ ਪ੍ਰੋਗਰਾਮ ਬਦਲ ਗਿਆ, ਉਹ ਕਥਾ ਚ ਵਜਨ ਨਿਕਲ ਗਿਆ ਕਿ ਗਿਆਨੀ ਠਾਕੁਰ ਸਿੰਘ ਵੀ ਆਏ ਹੈ, ਬਾਬਾ ਜੀ ਵੀ ਆ ਰਹੇ ਹੈ, ਤੇ ਸੰਤ ਹਰੀ ਸਿੰਘ ਆ ਜਾਣ ਤੇ ਬਹੁਤ ਚੰਗੀ ਗੱਲ ਹੈ, ਤੇ ਸੰਤ ਸਮਾਗਮ ਵੀ ਕਰ ਦੇਈਏ। ਇੰਗਲੈਂਡ 'ਚ ਵੀ ਹੋ ਗਿਆ, ਕੈਨੇਡਾ 'ਚ ਵੀ ਹੋ ਗਿਆ, ਤੇ ਇੱਧਰ ਵੀ ਮਾਰੇ ਕਿਰਪਾ ਕਰ ਦੇਣ। ਤੇ ਪਹਿਲੀ ਵਾਰੀ ਹੈ ਇਹ, ਕੋਈ ਸਮਾਂ ਹੀ ਹੁੰਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਅੰਦਰ ਜੰਮੇ ਹੈ। ਹੁਣ ਟਿਕਟ ਲਏ ਆ ਕੈਨੇਡਾ ਦੇ, ਪ੍ਰੋਗਰਾਮ ਅਮਰੀਕਾ ਕੈਨੇਡਾ ਉੱਧਰ ਲੱਭਣੇ ਆ, ਤੇ ਦੇਖੋ ਮਹਾਰਾਜ ਦੀ ਲੀਲਾ ਵੀ ਕੀ ਹੈ, ਬਤਾ ਕਰੇ ਪੱਛਮ ਕਹਿ ਤਾਂ ਹੀ ਪੂਰਵੀ ਲੈ ਜਾਤ, ਕਿਉਂਕਿ ਜੋ ਹੁਕਮ ਹੈ ਉਹ ਚੱਲਦਾ ਭਾਣ। ਕਿਸੇ ਵੇਲੇ ਮਹਾਰਾਜ ਸਮਰੱਥ ਆ, ਸਰਭਾਗਿ ਆ, ਸਰਬ ਸ਼ਕਤੀਮਾਨ ਆ, ਉਹ ਸਾਰੀ ਲੀਲਾ ਆਪ ਹੀ ਵਰਤਾਉਂਦੇ ਆ। ਕਿਰਪਾ ਕੀਤੀ, ਵਿਧੀ ਬਣ ਗਈ, ਤੇ ਮਹਾਰਾਜ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ, ਤੇ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਕਰੀਏ, ਤੇ ਨਾਲ ਉਹਨਾਂ ਮਹਾਂਪੁਰਖਾਂ ਦਾ। ਮਹਾਂਭਾਰਤ ਚ ਇੱਕ ਸੂਤਰ ਹੈ, ਮਹਾਜਨੂੰ ਜੀਨ ਕਥਾ ਸਾਪਨ ਥਾ, ਬਜ਼ੁਰਗ ਜਿਹੜੇ ਰਸਤੇ ਤੇ ਗਏ ਉਸ ਰਸਤੇ ਤੇ ਚਲੋ, ਇਹਦੇ ਚ ਕਲਿਆਣ। ਤੇ ਪੰਡਿਤ ਗੁਲਾਮ ਮੋਕਸ ਪੰਜਾ ਦੇ ਬਿਰਧ ਹਮਾਰੇ ਜੋ ਪਏ ਨੀਕੇ ਗਏ ਬਖਾਨ, ਸਾਡੇ ਬਜ਼ੁਰਗ ਜਿਹੜੀ ਗੱਲ ਕਹਿ ਗਿਆ ਉਹਦੇ ਤੇ ਚੱਲਾਂਗੇ, ਤੇ ਸੁਖ ਦੀ ਪ੍ਰਾਪਤੀ ਹੈ। ਸੋ ਇਸ ਵਾਸਤੇ ਕਾਮਾਂ ਕਾਂ ਰੌਲਾ ਬਹੁਤ ਪਾਉਂਦੇ ਹੈ, ਕਾਨੂੰਨਾਂ ਦੇ ਰੌਲੇ ਨੂੰ ਕੋਈ ਨਹੀਂ ਸੁਣਦਾ, ਕਹਿੰਦੇ ਟੌਂਡਾ ਬੋਲ ਰਿਹਾ, ਧੀਮਾ ਹੀ ਪੈਣੀ ਆ। ਇਸ ਤਰ੍ਹਾਂ ਮਨਮੁੱਖ ਲੋਕ ਜਿਹੜੇ ਵੀ ਕਾਮਾਂ ਰੌਲੀ ਬਹੁਤ ਪਾਈ ਹੋਈ ਹੈ, ਸਿਆਣੇ ਕਾਹਨੂੰ ਸੁਣਦੇ ਹੈ, ਉਹ ਤਾਂ ਆਪਣੇ ਮਾਰਗ ਤੇ ਤੁਰੇ ਜਾਂਦੇ ਹੈ। ਕੰਨੀ ਬੁੱਝੇ ਦੇ ਰਹਾ ਕੀਤੀ ਵਗੈ ਪਾਉਣ, ਇਸ ਕਰਕੇ ਕਾਮਾਂ ਰੌਲੀ ਸੁਣ ਕੇ ਕਿਤੇ ਮਾਰਗ ਤੋਂ ਭਟਕ ਨਾ ਜਾਇਓ, ਉਹਦਾ ਕਲੇਸ਼ ਉਹਨੂੰ ਹੋਣਾ ਜਿਹਨੇ ਭਟਕਣਾ। ਸੋ ਇਸ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡੀ ਬਖਸ਼ਿਸ਼ ਔਰ ਕਿਰਪਾਲਤਾ ਕੀਤੀ ਹੈ ਅਤੇ ਬਾਬਾ ਜੀ ਨੇ ਵੀ ਵੀਰ ਨੂੰ ਨਿਊਜ਼ੀਲੈਂਡ ਅਤੇ ਦਾਸ ਦੀ ਵੀ ਵਾਪਸੀ ਹੈ ਅਤੇ ਬਾਬਾ ਹਰੀ ਸਿੰਘ ਜੀ ਦੇ ਇਲਾਕੇ 'ਚ ਪ੍ਰੋਗਰਾਮ ਹੋ ਰਿਹਾ 300 ਸਾਲਾਂ ਬਾਬੇ ਬਹਾਦਰ ਦਾ ਅਤੇ ਉੱਥੇ ਵੀ ਜੋ ਸੇਵਾ ਮਿਲਣੀ ਹੈ ਪੰਥ ਵੱਲੋਂ ਨਿਭਾਉਣੀ ਹੈ ਸਾਰੇ ਮਹਾਂਪੁਰਖਾਂ ਨੇ। ਸੋ ਦੇਖੋ ਖਾਲਸਾ ਰਾਜ ਅਤੇ ਹੁਣ ਮੈਂ ਪ੍ਰਹਲਾਦ ਦਾ ਵੀ ਦੱਸਿਆ ਸੀ ਸੀਤਾ ਦਰੋਪਦੀ ਦਾ ਵੀ ਇਸ ਕਲਯੁੱਗ ਵਿੱਚ ਇੱਕ 85 ਸਾਲ ਦੀ ਮਾਤਾ ਅਤੇ ਦੋ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ 9 ਅਤੇ 7 ਸਾਲ ਇਹਨਾਂ ਨੇ ਰਾਜ ਪਲਟਾ ਕੀਤਾ। ਇਹ ਰਾਜ ਪਲਟਾ ਇਹਨਾਂ ਦੇ ਪੈਰੋਂ ਹੋਇਆ ਖਾਲਸਾ ਰਾਜ ਇਹਨਾਂ ਤੋਂ ਪੈਦਾ ਹੋਇਆ ਬੰਦੇ ਬਹਾਦਰ ਨੇ ਅਤੇ ਸਾਰਾ ਇਹਨਾਂ ਨੂੰ ਕੀਤੇ ਕਰਮਾਂ ਗੁਨਾਹ ਦਾ ਡੰਡ ਦੇ ਕੇ ਖਾਲਸਾ ਰਾਜ ਦਾ ਝੰਡਾ ਚਲਾਇਆ ਸੀ। ਅੱਜ ਉਸ ਯੋਧੇ ਜਰਨੈਲ ਦਾ ਦਿਨ ਮਨਾਇਆ ਜਾ ਰਿਹਾ ਖਾਲਸਾ ਰਾਜ। ਸੋ ਕਹਿਣ ਤੋਂ ਭਾਵ ਉਹ ਸੰਤ ਨੂੰ ਤਲਵਾਰ ਤੇ ਭਜਾ ਕੇ ਦਿੱਤੀ ਹੈ ਤੇ ਜੇ ਸੰਤ ਦੇ ਹੱਥ ਆਊਗੀ ਨਿਆਣ ਸਾਹਿਬ ਹੋ ਜੇ ਚੰਗੇ ਖਾਂਦੇ ਆ ਤੇ ਉਹੋ ਜਿਹਾ ਕੰਮ ਚਲੀ ਜਾਊਗਾ। ਕਿੰਨਾ ਛੱਡ ਕੇ ਗਏ ਤੇ ਸੰਤ ਨੂੰ ਜਾ ਕੇ ਚੇਲਾ ਬਣਾਇਆ ਤੇ ਸਾਡਾ ਇਤਿਹਾਸ ਲਿਖਿਆ ਬਹੁਤਾ ਵਿਰੋਧੀਆਂ ਨੇ ਉਹਨੀ ਬੰਦੇ ਬਹਾਦਰ ਦੇ ਵਿਰੁੱਧ ਬੜੀ ਭੜਾਸ ਕੱਢੀ ਹੈ ਤੇ ਸਾਡੇ ਇਤਿਹਾਸਕਾਰਾਂ ਨੇ ਵੀ ਉਹਦੇ ਚੋਂ ਲਿਖਿਆ ਬਹੁਤ ਗੱਲਾਂ ਛਾਣਬੀਣ ਨਹੀਂ ਹੋ ਸਕੀਆਂ ਕਿ ਬੰਦੇ ਬਹਾਦਰ ਦੇ ਵਿਰੁੱਧ ਕਾਫੀ ਕੁਛ ਲਿਖਿਆ ਕਿਉਂਕਿ ਵਿਰੋਧੀਆਂ ਨੇ ਲਿਖਿਆ ਸੀ। ਇਸ ਕਰਕੇ ਸਾਡੇ ਜਿਹੜੇ ਜਰਨੈਲ ਹੈ ਜਿਨ੍ਹਾਂ ਨੇ ਮਹਾਰਾਜ ਦੇ ਬਚਨਾਂ ਵਿੱਚ ਕੰਮ ਕੀਤੇ ਹੈ ਆਪਾਂ ਨੂੰ ਉਹਨਾਂ ਸ਼ਹੀਦਾਂ ਦਾ ਮਰੀਦਾਂ ਦਾ ਗੁਰਸਿੱਖਾਂ ਦਾ ਮਾਈ ਭਾਈ ਦਾ ਪਚੰਗੀਆਂ ਦਾ ਸਭ ਦਾ ਸਤਿਕਾਰ ਪਿਆਰ ਕਰਨਾ ਚਾਹੀਦਾ ਕਿ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੈ। ਇੰਨੀਆਂ ਬੇਨਤੀਆਂ ਕਰਦੇ ਹੋਏ ਅੱਜ ਬਾਬਾ ਖੇਮ ਸਿੰਘ ਜੀ ਜਿਹਨਾਂ ਨੇ 34 ਸਾਲ ਬਾਬਾ ਆਨੰਦ ਸਿੰਘ ਜੀ ਦੇ ਹੁਕਮਾਂ 'ਚ ਬਾਬਾ ਆਨੰਦ ਨੂੰ ਭੁੱਜਣ ਵਾਲਿਆਂ ਦੇ ਕਬਰ ਸਥਾਨ 'ਤੇ ਝਾੜੂ ਬਾਗ ਦੀ ਸੇਵਾ ਨਿਭਾਈ। ਹੁਣ 3.5 ਸਾਲ ਦਿੱਲੀ ਰਹੇ ਹੈ ਸੰਗਤ ਮਿਲਣ ਆਉਂਦੀ ਰਹੀ ਹੈ ਕਹਿੰਦੇ ਇੱਥੇ ਕੀ ਜਾਣਾ ਉਹਨੇ ਸਾਰਾ ਕੁਝ ਤਾਂ ਉੱਥੇ ਮੈਂ ਉੱਥੋਂ ਤੋਂ ਕੁਛ ਲੈ ਕੇ ਨਹੀਂ ਆਇਆ ਦੇਖੋ ਮਹਾਂਪੁਰ ਕਹਿੰਦੇ ਮੈਂ ਕੁਛ ਨਹੀਂ ਲੈ ਕੇ ਆਇਆ ਭੁੱਜੋਂ ਤੋਂ ਉਹ ਉੱਥੇ ਹੀ ਹੈ ਕਹਿੰਦੇ ਉਹ ਆਪਣੀ ਗੱਦੀ ਦੀ ਸੇਵਾ ਆਪ ਕਰਦੇ ਆ ਮੈਂ ਤਾਂ ਝਾੜੂ ਗੁਰਦਾਰੀ ਕੀਤੀ ਹੈ ਉੱਥੇ ਨਿਸ਼ਕਾਮਤਾ ਸੇਵਾਦਾਰੀ ਇਹੋ ਜਿਹਾ ਮਹਾਂਪੁਰਖ ਉਹਨਾਂ ਦੀ ਯਾਦ ਵੀ ਤਾਜ਼ਾ ਕੀਤੀ ਹੈ ਸੰਤ ਸਮਾਗਮ ਵੀ ਹੋਇਆ ਗੁਰਬਾਣੀ ਦੁਆਰਾ ਪਰਮੇਸ਼ਰ ਦਾ ਔਰ ਪਰਮੇਸ਼ਰ ਦੇ ਪਿਆਰਿਆਂ ਦੀ ਪੁਸਤਕ ਹੋਈ ਹੈ ਪੁਸਤਕ ਕਹਿਣ ਨਾ ਜਾਏ ਮੁੱਖੋਂ ਤੁਹਾਰੀ ਆ ਮੋਹੀ ਦੇਖ ਦਰਸ ਨਾਨਕ ਬਲਿਹਾਰੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸੰਤ ਬਾਬਾ ਅਮਰ ਸਿੰਘ ਜੀ ਦਾ ਸੰਤ ਬਾਬਾ ਹਰੀ ਸਿੰਘ ਜੀ ਦਾ ਅਤੇ ਵੱਡੇ ਜਿੰਨੇ ਬਜ਼ੁਰਗ ਮਹਾਂਪੁਰਖ ਹੋਏ ਅਤੇ ਹੁਣ ਮੌਜੂਦਾ ਸਮੇਂ ਜਿੰਨੇ ਗਾਹਾਂ ਜਿਹੜੇ ਆਉਣ ਵਾਲੇ ਸਾਰਿਆਂ ਨੂੰ ਨਮਸਕਾਰ ਸਭ ਨੂੰ ਨਮਸਕਾਰ ਗੁਰੂ ਸਾਹਿਬਾਨ ਨੂੰ ਤਾਂ ਹੈ ਇਹ ਹੈ ਉਹਨਾਂ ਦੇ ਪਿਆਰਿਆਂ ਨੂੰ ਵੀ ਨਮਸਕਾਰ ਹੈ ਸੰਗਤ ਨੂੰ ਵੀ ਸਾਰਿਆਂ ਦਾ ਹੀ ਭਾਈ ਬਹੁਤ ਬਹੁਤ ਸੇਵਾਦਾਰਾਂ ਦਾ ਵੀ ਗ੍ਰੰਥੀ ਸਿੰਘਾਂ ਦਾ ਰਾਗੀ ਸਿੰਘਾਂ ਦਾ ਮਾਈ ਭਾਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਅਤੇ ਆਹ ਮੂਵੀ ਵਾਲੇ ਸਿੰਘਾਂ ਦਾ ਵੀ ਇਹ ਵੀ ਵਿੱਚ ਫਿੱਟ ਕਰ ਲੈਂਦੇ ਨਾ ਅਤੇ ਅੱਗੇ ਪਿੱਛੇ ਵੀ ਕੰਮ ਦੇ ਜਾਂਦਾ ਕੰਮ ਇਸ ਕਰਕੇ ਇਹਨਾਂ ਦਾ ਵੀ ਭਾਈ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।